ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸਨ, ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ। ਹਰਮਨ ਰੇਡੀਓ ਦੇ ਸਵੇਰ ਦੇ ਇਸ ਪ੍ਰੋਗਰਾਮ ਚ ਯਾਨੀ ਸਵੇਰ ਦੀ ਸਭਾ ਚ ਮਾਰਨਿੰਗ ਸ਼ੋਅ ਦੇ ਵਿਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ। ਮੈਂ ਅਮਰਦੀਪ ਕੌਰ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਲਹਿਰਾਂ। ਲਹਿਰਾਂ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਆਂ ਤੁਹਾਡਾ ਅੱਜ ਦਾ ਦਿਨ ਖੂਬਸੂਰਤ ਚੜਿਆ ਹੋਣਾ, ਸੁਹਾਵਣਾ ਚੜਿਆ ਹੋਣਾ ਅਤੇ ਅਰਦਾਸ ਉਸ ਪਰਮਾਤਮਾ ਦੇ ਅੱਗੇ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ, ਸੁੱਖਾਂ ਲੱਦਾ ਹੋਵੇ। ਸੋ ਇਸੇ ਹੀ ਅਰਦਾਸ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦਾ ਦਿਨ ਹੈਗਾ ਜੀ ਮੰਗਲਵਾਰ, ਸਾਲ 2020 ਦੇ ਜੂਨ ਮਹੀਨੇ ਦੀ 9 ਤਰੀਕ ਹੋ ਚੁੱਕੀ ਹੈ, ਜਦਕਿ ਨਾਨਕ ਸ਼ਾਹੀ ਸੰਵਤ 552 ਦੇ ਜੇਠ ਮਹੀਨੇ ਦੀ ਅੱਜ 27 ਤਰੀਕ ਹੋਈ ਹੈ। ਘੜੀਆਂ ਵੱਲ ਨਜ਼ਰ ਮਾਰਾਂ ਤਾਂ ਦੋਸਤੋ ਘੜੀਆਂ ਕਹਿੰਦੀਆਂ ਵੀ ਇਸ ਵੇਲੇ ਸਿਡਨੀ, ਮੈਲਬਰਨ, ਕੈਨਬਰਾ ਤੇ ਬ੍ਰਿਸਬੇਨ ਦੇ ਵਿਚ ਸਮਾਂ 8:05 ਦਾ ਹੋ ਚੁੱਕਿਆ, ਜਦਕਿ ਪਰਥ ਦੇ ਵਿਚ ਅਜੇ 6:05 ਦਾ ਸਮਾਂ ਤੇ ਐਡੀਲੇਡ ਦੇ ਵਿਚ ਸਮਾਂ 7:35 ਦਾ ਹੋਇਆ। ਇਸ ਤੋਂ ਬਾਅਦ ਅਸੀਂ ਆਸਟ੍ਰੇਲੀਆ ਤੋਂ ਬਾਹਰ ਚੱਲੀਏ ਆਪਣੇ ਗੁਆਂਢੀ ਮੁਲਕ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਸਮਾਂ 10:05 ਦਾ ਹੋ ਚੁੱਕਿਆ, ਯਾਨੀ ਮੰਗਲਵਾਰ ਦੀ ਸਵੇਰ ਦੇ 10:05 ਉੱਥੇ ਹੋ ਚੁੱਕੇ ਨੇ। ਤੇ ਇਸੇ ਤਰ੍ਹਾਂ ਜੇਕਰ ਹੋਰ ਮੁਲਕਾਂ ਦੀ ਗੱਲ ਕਰੀਏ ਜਿੱਥੇ ਜਿੱਥੇ ਮੰਗਲਵਾਰ ਚੜ ਚੁੱਕਿਆ ਤਾਂ ਉਹਨਾਂ ਦੇ ਵਿਚ ਅਸੀਂ ਦੇਖਦੇ ਹਾਂ ਹਾਂਗਕਾਂਗ, ਹਾਂਗਕਾਂਗ ਦੇ ਵਿਚ ਸਮਾਂ ਪਰਥ ਵਾਲਾ 6:05 ਉੱਥੇ ਵੀ ਹੋ ਚੁੱਕੇ ਨੇ। ਡੁਬਈ ਦੇ ਵਿਚ ਅਜੇ ਬੜਾ ਵੱਡਾ ਤੜਕਾ ਪਰ ਮੰਗਲਵਾਰ ਚੜ ਚੁੱਕਿਆ, 2:05 ਦਾ ਸਮਾਂ ਉੱਥੇ ਵੀ ਹੋ ਚੁੱਕਿਆ। ਬੈਂਕਾਕ ਦੇ ਵਿਚ ਵੀ ਚੜ ਚੁੱਕਿਆ ਜੀ ਮੰਗਲਵਾਰ, 5:05 ਦਾ ਉੱਥੇ ਸਮਾਂ ਹੋਇਆ। ਪਰ ਜਦੋਂ ਆਪਾਂ ਆਪਣੇ ਮੁਲਕ ਦੀ ਗੱਲ ਕਰਦੇ ਹਾਂ ਤਾਂ ਆਪਣੇ ਪੰਜਾਬ ਦੀ ਧਰਤੀ ਤੇ ਇਸ ਵੇਲੇ ਵੱਡਾ ਤੜਕਾ 3:35 ਦਾ ਸਮਾਂ ਜਿਹੜਾ ਉਹ ਉੱਥੇ ਹੋ ਚੁੱਕਿਆ। ਸੋ ਹੁਣ ਗੱਲ ਕਰਦੇ ਉਹਨਾਂ ਮੁਲਕਾਂ ਦੀ ਜਿੱਥੇ ਅਜੇ ਵੀ ਚੱਲ ਰਿਹਾ ਸੋਮਵਾਰ, ਬਹੁਤ ਸਾਰੇ ਦੇਸ਼, ਬਹੁਤ ਸਾਰੇ ਦੁਨੀਆ ਭਰ ਤੋਂ ਜਿਹੜੇ ਮੁਲਕ ਨੇ ਉੱਥੇ ਵੱਖੋ ਵੱਖਰਾ ਸਮਾਂ ਜਿਹੜਾ ਉਹ ਚੱਲਦਾ। ਪਰ ਕੈਨੇਡਾ ਦੀ ਗੱਲ ਕਰਦੇ ਹਾਂ, ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਇਸ ਵੇਲੇ ਸੋਮਵਾਰ ਦੀ ਬਾਅਦ ਦੁਪਹਿਰ ਪਈ ਹੋਈ ਹੈ, 3:06 ਉੱਥੇ ਹੋਏ ਨੇ। ਟੋਰੋਂਟੋ ਦੇ ਵਿਚ ਇਸ ਵੇਲੇ ਸ਼ਾਮ ਦੇ 6:06 ਹੋ ਚੁੱਕੇ ਨੇ। ਉਧਰ US ਚਲੀਏ ਤਾਂ ਦੋਸਤੋ ਲੋਸ ਏਂਜਲਸ ਦੇ ਵਿਚ ਸਮਾਂ ਬਾਅਦ ਦੁਪਹਿਰ ਦਾ 3:06 ਦਾ, ਜਦਕਿ ਨਿਊਯਾਰਕ ਦੇ ਵਿਚ ਸਮਾਂ ਜਿਹੜਾ ਉਹ 6:06 ਦਾ ਹੋ ਚੁੱਕਿਆ, ਯਾਨੀ ਕਿ ਸੋਮਵਾਰ ਦੀ ਸ਼ਾਮ ਨਿਊਯਾਰਕ ਦੇ ਵਿਚ ਪੈ ਚੁੱਕੀ ਹੈ, ਜਦਕਿ LA ਦੇ ਵਿਚ ਅਜੇ ਬਾਅਦ ਦੁਪਹਿਰ ਜਿਹੜੀ ਆ ਉਹ ਚੱਲ ਰਹੀ ਹੈ। ਤੇ ਲੰਡਨ ਦੇ ਵਿਚ ਦੋਸਤੋ ਪਿਛਲੀ ਰਾਤ ਜਿਹੜੀ ਆ 11:06 ਉੱਥੇ ਹੋਏ ਨੇ ਪਿਛਲੀ ਰਾਤ ਤੇ, ਯਾਨੀ ਕਿ ਸੋਮਵਾਰ ਦੀ ਰਾਤ ਜਿਹੜੀ ਆ ਉਹ ਉੱਥੇ ਪਈ ਹੋਈ ਹੈ। ਖੈਰ ਦੇਸ਼ ਦੁਨੀਆਂ ਤੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਇਸ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ। ਸੋ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਦੀ ਰੂਪਰੇਖਾ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਬਹੁਤ ਚੀਜ਼ਾਂ, ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਪ੍ਰੋਗਰਾਮ ਦੇ ਵਿਚ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਸੋ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿਚ ਖ਼ਬਰਾਂ ਅਸੀਂ ਸਾਂਝੀਆਂ ਕਰਾਂਗੇ ਤੁਹਾਡੇ ਨਾਲ, ਉਮੀਦ ਕਰਾਂਗੇ, ਕੋਸ਼ਿਸ਼ ਕਰਾਂਗੇ ਜੇਕਰ ਨਿਊਯਾਰਕ ਤੋਂ ਸਾਡੇ ਨਾਲ ਧੀਰਜ ਕੁਮਾਰ ਹੋਰੀ ਜੁੜ ਸਕਦੇ ਹੋਏ ਤਾਂ ਉਹਨਾਂ ਨੂੰ ਵੀ ਸ਼ਾਮਲ ਕਰਾਂਗੇ। ਤੇ ਇਹਦੇ ਨਾਲ ਹੀ ਮੌਸਮ ਦੇ ਉੱਤੇ ਜਿਹੜੀ ਝਾਤ ਆ ਉਸ ਤੋਂ ਵੀ ਪਹਿਲਾਂ ਮਾਰ ਲਵਾਂਗੇ। ਔਰ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਕੁਝ ਅਹਿਮ ਜਾਣਕਾਰੀਆਂ ਜਿਹੜੀਆਂ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ, ਜਿਹੜੀਆਂ ਕਿ ਸਾਡੀ ਜ਼ਿੰਦਗੀ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦੀਆਂ ਨੇ। ਸੋ ਉਹ ਜਾਣਕਾਰੀਆਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਲੈ ਕੇ ਆਵਾਂਗੇ। ਤੇ ਇਸੇ ਤਰ੍ਹਾਂ ਇੱਕ ਖਾਸ ਸ਼ਖਸੀਅਤ ਨੂੰ ਵੀ ਅੱਜ ਅਸੀਂ ਤੁਹਾਡੇ ਰੂਬਰੂ ਕਰਵਾਉਣਾ ਹੈ। ਉਸ ਸ਼ਖਸੀਅਤ ਦਾ ਪੰਜਾਬੀ ਸੱਭਿਆਚਾਰ ਦੇ ਵਿਚ ਇੱਕ ਵੱਡਾ ਯੋਗਦਾਨ ਹੈ। ਉਹ ਯੋਗਦਾਨ ਕਿਸ ਤਰ੍ਹਾਂ ਉਹ ਯੋਗਦਾਨ ਹੈ ਜੀ ਕਿ ਲੋਕ ਸਾਜ਼ਾਂ, ਲੋਕ ਨਾਚਾਂ ਤੇ ਲੋਕ ਗੀਤਾਂ ਨੂੰ ਸਾਂਭਣ ਸੰਭਾਲਣ ਦੇ ਨਾਲ ਨਾਲ ਉਹਨਾਂ ਨੂੰ ਪ੍ਰਚਲਿਤ ਕਰਨ ਦੇ ਵਿਚ ਇੱਕ ਵੱਡਾ ਸਮਾਂ ਜਿਹੜਾ ਆ ਉਸ ਇਨਸਾਨ ਨੇ, ਉਸ ਸ਼ਖਸੀਅਤ ਨੇ ਲੇਖੇ ਲਾਇਆ। ਸੋ ਉਸ ਸ਼ਖਸੀਅਤ ਨੂੰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਕਰਾਂਗੇ ਤੁਹਾਡੇ ਰੂਬਰੂ। ਸੋ ਸ਼ਖਸੀਅਤ ਕੌਣ ਹੈ ਤੁਸੀਂ ਲਾਓ ਅੰਦਾਜ਼ੇ, ਅਸੀਂ ਲੈ ਕੇ ਆਵਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ। ਤੇ ਇਸ ਤੋਂ ਇਲਾਵਾ ਦੋਸਤੋ ਪ੍ਰੋਗਰਾਮ ਦੇ ਵਿਚ ਗੀਤ ਸੰਗੀਤ ਚੱਲਦਾ ਰਹੇਗਾ, ਔਰ ਗੀਤ ਸੰਗੀਤ ਤੋਂ ਵੀ ਜ਼ਿਆਦਾ ਅਹਿਮ ਹੁੰਦੇ ਨੇ ਤੁਹਾਡੇ ਸੁਨੇਹੇ। ਸੋ ਤੁਹਾਡੇ ਨਾਲ ਪ੍ਰੋਗਰਾਮ ਦੇ ਵਿਚ ਜਿਹੜੀ ਸਾਂਝ ਬਣਦੀ ਹੈ ਉਹ ਤੁਹਾਡੇ ਸੁਨੇਹਿਆਂ ਦੇ ਕਾਰਨ ਬਣਦੀ ਹੈ, ਔਰ ਪ੍ਰੋਗਰਾਮ ਜਿਹੜਾ ਆ ਉਹ ਹੋਰ ਵੀ ਜ਼ਿਆਦਾ ਖੁਸ਼ਗਵਾਰ ਹੋ ਜਾਂਦਾ ਹੈ ਜਦੋਂ ਤੁਹਾਡੀ ਹਾਜ਼ਰੀ ਪ੍ਰੋਗਰਾਮ ਦੇ ਵਿਚ ਲੱਗਦੀ ਹੈ। ਸੋ ਹਮੇਸ਼ਾ ਵਾਂਗ ਉਮੀਦ ਕਰਾਂਗੇ ਕਿ ਅੱਜ ਵੀ ਤੁਸੀਂ ਜ਼ੋਰ ਸ਼ੋਰ ਦੇ ਨਾਲ ਪ੍ਰੋਗਰਾਮ ਦੇ ਵਿਚ ਹਿੱਸਾ ਵੀ ਲਓਗੇ, ਸ਼ਮੂਲੀਅਤ ਕਰੋਗੇ, ਔਰ ਨਾਲ ਨਾਲ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਜ਼ਰੂਰ ਪਾਉਂਦੇ ਰਹੋਗੇ। ਇਸ ਵੇਲੇ ਸਾਡੇ ਨਾਲ ਕੁਛ ਦੋਸਤ ਬਣ ਚੁੱਕੇ ਨੇ। ਸੁਖਵਿੰਦਰ ਸੌਂਧ ਹੋਰੀ ਈਮੇਲ ਦੇ ਜ਼ਰੀਏ ਸਾਂਝ ਬਣਾ ਰਹੇ ਨੇ ਸਿਡਨੀ ਤੋਂ। ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਸੌਂਧ ਸਾਹਿਬ, ਹਮੇਸ਼ਾ ਤੁਸੀਂ ਪ੍ਰੋਗਰਾਮ ਦੇ ਵਿਚ ਸਾਂਝ ਪਾਉਂਦੇ ਹੋ ਔਰ ਬੜਾ ਚੰਗਾ ਲੱਗਦਾ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਹੀ ਤੁਹਾਡੀ ਹਾਜ਼ਰੀ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਹੈ। ਸੋ ਬਹੁਤ ਬਹੁਤ ਤੁਹਾਡਾ ਸਵਾਗਤ ਵੀ ਤੇ ਧੰਨਵਾਦ ਵੀ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਗੁਰਿੰਦਰ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ, ਗੁਰਿੰਦਰ ਸਿੰਘ ਕਾਲੋਂ ਵਰਜੀਨੀਆ ਅਮਰੀਕਾ ਤੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਵੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਗੁਰਿੰਦਰ ਸਿੰਘ ਜੀ। ਤੇ ਕਹਿੰਦੇ ਜੀ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹਾਂ। ਬਿਲਕੁਲ, ਇੱਕ ਅਰਦਾਸ ਜਿਹੜੀ ਹੈ ਕਹਿੰਦੇ ਸਭ ਤੋਂ ਤੇਜ਼ੀ ਦੇ ਨਾਲ ਸੁਣੀ ਜਾਂਦੀ ਹੈ ਉਸ ਅਕਾਲ ਪੁਰਖ ਦੇ ਅਕਾਲ ਪੁਰਖ ਦੇ ਉਸ ਦਰਬਾਰ ਦੇ ਵਿਚ। ਸੋ ਉਹ ਦਰਬਾਰ ਕਿੱਥੇ ਹੈ, ਉਹ ਅਸਲ ਦੇ ਵਿੱਚ ਉਹ ਅਕਾਲ ਪੁਰਖ ਕਿੱਥੇ ਹੈ, ਹਨਾ? ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜਿਹੜਾ ਪਰਮਾਤਮਾ ਆ ਉਹ ਨਿਰਾਕਾਰ ਆ। ਸੋ ਕਿਤੇ ਨਾ ਕਿਤੇ ਆਲੇ ਦੁਆਲੇ ਆਪਣੇ ਹੀ ਜਿਹੜਾ ਸਾਡਾ ਵਾਤਾਵਰਣ ਆ ਉਹਦੇ ਵਿੱਚ ਹੀ ਸਾਨੂੰ ਭਾਲਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰਨੀ ਚਾਹੀਦੀ ਹੈ, ਔਰ ਉਸ ਤੋਂ ਵੀ ਜ਼ਿਆਦਾ ਭਾਲਣ ਦੀ ਕੋਸ਼ਿਸ਼ ਜਿਹੜੀ ਉਹ ਆਪਣੇ ਅੰਦਰੋਂ ਸਾਨੂੰ ਕਰਨੀ ਚਾਹੀਦੀ ਹੈ। ਸੋ ਬਿਲਕੁਲ ਉਸ ਪਰਵਰਦਗਾਰ ਪਰਮਾਤਮਾ ਦੇ ਅੱਗੇ ਸਰਬੱਤ ਦੇ ਭਲੇ ਦੀ ਜਿਹੜੀ ਅਰਦਾਸ ਹੈ ਉਹ ਅਸੀਂ ਦਿਲੋਂ ਕਰੀਏ ਤਾਂ ਜ਼ਰੂਰ ਸੁਣੀ ਜਾਂਦੀ ਹੈ। ਸੋ ਬਹੁਤ ਬਹੁਤ ਧੰਨਵਾਦ ਕਾਲੋਂ ਸਾਹਿਬ, ਤੁਸੀਂ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ ਤੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਆਪਾਂ ਗੱਲਾਂ ਬਾਤਾਂ ਪ੍ਰੋਗਰਾਮ ਦੇ ਵਿੱਚ ਅੱਗੇ ਕਰਨੀ ਹੈ, ਔਰ ਤੁਹਾਡੀ ਜਿਹੜੀ ਸਾਂਝ ਹੈ ਵਿਚਾਰਾਂ ਦੀ ਉਹ ਵੀ ਸਾਨੂੰ ਜ਼ਰੂਰ ਚਾਹੀਦੀ ਹੈ। ਸੋ ਇਹ ਸਾਂਝ ਸਾਡੇ ਨਾਲ ਇਸੇ ਤਰ੍ਹਾਂ ਬਣੀ ਰਹੇ ਅਸੀਂ ਉਮੀਦ ਕਰਦੇ ਹਾਂ। ਸੋ ਲਓ ਜੀ, ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋਣਾ ਇਹਦੇ ਬਾਰੇ ਅਸੀਂ ਨਾਲ ਦੀ ਨਾਲ ਦੱਸਦੇ ਜਾਵਾਂਗੇ, ਹੋਰ ਸਾਂਝਾਂ ਜਿਹੜੀਆਂ ਉਹ ਆਪਾਂ ਪਾਉਂਦੇ ਜਾਵਾਂਗੇ। ਤੁਹਾਡੇ ਵਿਚਾਰਾਂ ਦਾ ਜਿਹੜਾ ਯੋਗਦਾਨ ਹੈ ਉਹ ਅਹਿਮ ਹੁੰਦਾ, ਸੋ ਤੁਹਾਡੇ ਵਿਚਾਰਾਂ ਦੀ ਅੱਜ ਵੀ ਪ੍ਰੋਗਰਾਮ ਦੇ ਵਿੱਚ ਸਾਨੂੰ ਰਹੇਗੀ ਉਡੀਕ। ਸੋ ਬਹੁਤ ਸਾਰੇ ਦੋਸਤ ਜਿਹੜੇ ਪਹਿਲਾਂ ਤੋਂ ਸਾਡੇ ਨਾਲ ਜੁੜਦੇ ਰਹੇ ਆ, ਸੋਹੀ ਸਾਹਿਬ, ਕੁਲਵਿੰਦਰ ਜਗਰਾਓ ਜੀ, ਉਹ ਕਾਫੀ ਦੇਰ ਤੋਂ ਸਾਡੇ ਨਾਲ ਜੁੜਦੇ ਰਹੇ, ਪਰ ਪਿਛਲੇ ਕੁਛ ਪ੍ਰੋਗਰਾਮਾਂ ਤੋਂ ਅਸੀਂ ਉਹਨਾਂ ਨੂੰ ਵੀ ਗੈਰ ਹਾਜ਼ਰ ਮਹਿਸੂਸ ਕਰਦੇ ਹਾਂ। ਸੋ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੁੰਦੀ ਹੈ ਕਿ ਜਿਹੜੇ ਸਾਡੇ ਨਾਲ ਸਰੋਤੇ ਜੁੜਦੇ ਆ ਉਹਨਾਂ ਦੇ ਨਾਲ ਸਾਡਾ ਜਿਹੜਾ ਰਿਸ਼ਤਾ ਆ ਉਹ ਬੜਾ ਨੇੜਲਾ ਹੋ ਜਾਂਦਾ। ਸੋ ਇਹ ਨੇੜਲਾ ਰਿਸ਼ਤਾ ਜਿਹੜਾ ਆ ਇਹ ਜਦੋਂ ਸਾਡੇ ਕੋਲ ਤੁਹਾਡੇ ਸੁਨੇਹਿਆਂ ਦੇ ਰੂਪ ਦੇ ਵਿੱਚ ਪਹੁੰਚਦਾ, ਔਰ ਉਹਦੀ ਜਿਹੜੀ ਡੂੰਘਾਈ ਦੀ ਜਿਹੜੀ ਸ਼ਿੱਦਤ ਦੇ ਨਾਲ ਜਿਹੜਾ ਉਹਦਾ ਅਹਿਸਾਸ ਹੈ ਉਹ ਸਾਨੂੰ ਜ਼ਰੂਰ ਹੁੰਦਾ। ਸੋ ਉਹ ਸ਼ਿੱਦਤ ਦੇ ਨਾਲ ਅਹਿਸਾਸ ਹੀ ਸਾਨੂੰ ਕਿਤੇ ਨਾ ਕਿਤੇ ਇਹ ਵੀ ਅਹਿਸਾਸ ਕਰਵਾਉਂਦਾ ਕਿ ਜਿਹੜੇ ਲੋਕ ਗੈਰ ਹਾਜ਼ਰ ਹੋ ਰਹੇ ਨੇ ਅੱਜ ਕੱਲ੍ਹ, ਜਿਹੜੇ ਸਾਡੇ ਸੁਣਨ ਵਾਲੇ ਗੈਰ ਹਾਜ਼ਰ ਹੋ ਰਹੇ ਨੇ ਅੱਜ ਕੱਲ੍ਹ, ਜਾਂ ਤਾਂ ਉਹਨਾਂ ਦੇ ਰੁਝੇਵੇਂ ਵਧੇ ਨੇ ਤੇ ਜਾਂ ਫਿਰ ਉਹ ਪੱਕੀ ਗੈਰ ਹਾਜ਼ਰੀ ਜਿਹੜੀ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਲਗਾ ਚੁੱਕੇ ਆ। ਸੋ ਅਸੀਂ ਉਮੀਦ ਕਰਦੇ ਹਾਂ ਕਿ ਉਹ ਵੀ ਪਰਤਣ, ਉਹਨਾਂ ਦੇ ਸੁਨੇਹੇ ਸਾਡੇ ਪ੍ਰੋਗਰਾਮ ਦੇ ਵਿੱਚ ਦੁਬਾਰਾ ਸ਼ਾਮਲ ਹੋਣ ਤੇ ਅਸੀਂ ਵਿਚਾਰਾਂ ਦੀ ਸਾਂਝ ਉਹਨਾਂ ਦੇ ਨਾਲ ਵੀ ਪਾ ਸਕੀਏ। ਤੇ ਲਓ ਜੀ, ਹੁਣ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਜਿਹੜਾ ਉਹ ਵੀ ਅਸੀਂ ਤੁਹਾਡੀ ਨਜ਼ਰ ਕਰਨਾ। ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਬਾਈ ਅਮਰਜੀਤ ਦੀ ਆਵਾਜ਼ ਦੇ ਵਿੱਚ ਤੁਹਾਡੀ ਨਜ਼ਰ ਕਰਦੇ ਹਾਂ ਤੇ ਆਉਂਦੇ ਹਾਂ ਬਹੁਤ ਜਲਦੀ ਮੌਸਮ ਦੀ ਜਾਣਕਾਰੀ ਦੇ ਨਾਲ।
ਜ਼ਿੰਦਗੀ ਦੀ ਅਟਲ ਸੱਚਾਈ ਭਾਈ ਅਮਰਜੀਤ ਦੀ ਜ਼ੁਬਾਨੀ, ਸਰੰਗੀ ਮਾਸਟਰ ਧੀਰਾ ਸਿੰਘ ਦੇ ਸਾਥੀ ਜੈਲੀ ਮਨਜੀਤ ਪੁਰੀ ਤੇ ਲਾਡੀ ਧਾਲੀਵਾਲ ਹੈ ਇਹੋ ਬਿਆਨ ਕਰਦੇ।
ਬਿਲਕੁਲ ਜੀ, ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆਂ ਤੈ ਮੁੜ ਕੇ ਨਹੀਂ ਆਉਣਾ। ਵਾਕਈ ਇਹ ਸਿਲਸਿਲਾ ਜਿਹੜਾ ਉਹ ਬਣਿਆ ਹੀ ਇਸ ਤਰ੍ਹਾਂ ਦਾ ਆ, ਕੁਦਰਤ ਦਾ ਵੀ ਇਹੀ ਹਿਸਾਬ ਹੈ, ਹੈਨਾ। ਕਿਉਂਕਿ ਜਿਹੜੇ ਪੱਤੇ ਇੱਕ ਵਾਰ ਝੜਦੇ ਆ ਉਹ ਦੁਬਾਰਾ ਰੁੱਖਾਂ ਨੂੰ ਨਹੀਂ ਲੱਗਦੇ, ਪਰ ਰੁੱਖਾਂ ਦੇ ਉੱਤੇ ਨਵੇਂ ਪੱਤੇ ਜ਼ਰੂਰ ਫੁੱਟਦੇ ਆ, ਨਵੀਆਂ ਕਰੁੰਬਲਾਂ ਜ਼ਰੂਰ ਫੁੱਟਦੀਆਂ। ਤੇ ਰੁੱਤਾਂ ਜਿਹੜੀਆਂ ਉਹ ਮੁੜ ਮੁੜ ਆਉਂਦੀਆਂ, ਤੇ ਰੁੱਤਾਂ ਦੇ ਨਾਲ ਨਵੀਂ ਬਹਾਰ ਜਿਹੜੀ ਆ ਉਹ ਜ਼ਰੂਰ ਦੁਨੀਆਂ ਦੇ ਵਿੱਚ ਦੇਖਣ ਨੂੰ ਮਿਲਦੀ ਆ, ਔਰ ਇਹੀ ਕੁਦਰਤ ਦਾ ਅਸੂਲ ਹੈ। ਸੋ ਇਸ ਕੁਦਰਤ ਦੇ ਅਸੂਲ ਨੂੰ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਹਿਜੇ ਹੀ ਅਪਣਾਉਂਦੇ ਹਾਂ, ਉਹਨੂੰ ਮੰਨਦੇ ਹਾਂ, ਤੇ ਵਾਕਈ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਜਿਹੜਾ ਸਮਝਣਾ ਉਹ ਸੌਖਾ ਹੋ ਜਾਂਦਾ। ਖੈਰ, ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲਹਿਰਾਂ ਚੱਲ ਰਿਹਾ, ਲਿਖਤੀ ਲਹਿਰਾਂ ਪ੍ਰੋਗਰਾਮ ਅੱਜ ਮੰਗਲਵਾਰ ਤੁਸੀਂ ਸੁਣ ਰਹੇ ਹੋ ਮੈਲਬਨ ਤੋਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ। ਪ੍ਰੋਗਰਾਮ ਦੇ ਵਿੱਚ ਵੇਲਾ ਇਸ ਵੇਲੇ ਹੋ ਚੁੱਕਿਆ ਮੌਸਮ ਦੀ ਸਾਂਝ ਪਾਉਣ ਦਾ। ਸੋ ਇੱਕ ਮੌਸਮ ਦੇ ਉੱਤੇ ਝਾਤ ਮਾਰਦੇ ਹਾਂ ਮੈਲਬਨ ਤੋਂ, ਜਿੱਥੋਂ ਇਹ ਪ੍ਰੋਗਰਾਮ ਮੈਂ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਅੱਜ। ਉੱਥੇ ਬਹੁਤ ਠੰਡਾ ਦਿਨ ਆ, ਕਾਫੀ ਜ਼ਿਆਦਾ ਠੰਡ ਹੈ, ਕੋਹਰਾ ਜੰਮਿਆ ਹੋਇਆ, ਔਰ 3 ਡਿਗਰੀ ਅੱਜ ਘੱਟ ਤੋਂ ਘੱਟ ਤਾਪਮਾਨ, 15 ਡਿਗਰੀ ਵੱਧ ਤੋਂ ਵੱਧ ਜਾਣ ਦੀ ਜਿਹੜੀ ਸੰਭਾਵਨਾ ਆ ਉਹ ਦੱਸੀ ਗਈ ਆ। ਤੇ ਦਿਨ ਵੇਲੇ ਜਿਹੜਾ ਦਿਨ ਆ ਉਹ ਸੁਹਾਵਣਾ ਹੋ ਜਾਣਾ, ਯਾਨੀ ਕਿ ਸੂਰਜ ਦੇਵਤਾ ਜਿਹੜੇ ਆ ਦਿਨ ਵੇਲੇ ਦਰਸ਼ਨ ਦੇਣਗੇ, ਔਰ ਸੋਹਣਾ ਅੱਜ ਦਿਨ ਜਿਹੜਾ ਆ ਉਹ ਮੈਲਬਨ ਦੇ ਵਿੱਚ ਹੋਣ ਦੀ ਉਮੀਦ ਹੈ। ਸਿਡਨੀ ਦੇ ਵਿੱਚ ਵੀ 13 ਡਿਗਰੀ ਤੋਂ ਲੈ ਕੇ 19 ਡਿਗਰੀ ਤੱਕ ਤਾਪਮਾਨ ਜਾਣਾ, ਪਰ ਇੱਥੇ ਧੁੱਪ ਤੋਂ ਬਾਅਦ ਮੀਂਹ ਦੇ ਜਿਹੜੇ ਛਰਾਟੇ ਆ ਉਹਨਾਂ ਦੀ ਸੰਭਾਵਨਾ ਦੱਸੀ ਗਈ ਆ। ਬ੍ਰਿਸਬੇਨ ਦੇ ਵਿੱਚ 12 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਅੱਜ ਤਾਪਮਾਨ ਜਾਣਾ, ਤੇ ਇੱਥੇ ਬਾਅਦ ਦੁਪਹਿਰ ਮੀਂਹ ਦੀ ਸੰਭਾਵਨਾ ਜਿਹੜੀ ਆ ਉਹ ਬਣੀ ਹੋਈ ਹੈ। ਪਰਥ ਦੇ ਵਿੱਚ 8 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਕੀਤੀ ਜਾ ਰਹੀ ਆ, ਇੱਥੇ ਧੁੱਪ ਬਣੀ ਰਹਿਣੀ ਆ ਜੀ। ਤੇ ਇੱਧਰ ਐਡੀਲੇਡ ਦੇ ਵਿੱਚ 3 ਤੋਂ ਲੈ ਕੇ 14 ਡਿਗਰੀ ਤੱਕ ਤਾਪਮਾਨ ਜਾਣਾ ਹੈ, ਔਰ ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਸੋ ਬਹੁਤ ਸੋਹਣਾ ਦਿਨ ਐਡੀਲੇਡ ਦੇ ਵਿੱਚ। ਕੈਨਬਰਾ ਦੇ ਵਿੱਚ ਕਾਫੀ ਜ਼ਿਆਦਾ ਠੰਡ ਹੈ, ਸੋ ਕੈਨਬਰਾ ਜਿਹੜਾ ਉਹ ਆਸਟ੍ਰੇਲੀਆ ਦਾ ਸਭ ਤੋਂ ਠੰਡਾ ਸ਼ਹਿਰ ਹੈ, ਔਰ ਅੱਜ ਦਾ ਜਿਹੜਾ ਤਾਪਮਾਨ ਆ ਉਹ -1 ਦੱਸਿਆ ਗਿਆ, 13 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਹੈ, ਤੇ ਧੁੱਪ ਜਿਹੜੀ ਆ ਉਹ ਅੱਜ ਦਿਨ ਵੇਲੇ ਜ਼ਰੂਰ ਬਣੀ ਰਹਿਣੀ ਹੈ। ਹੋਬਾਰਟ ਦੇ ਵਿੱਚ 4 ਤੋਂ ਲੈ ਕੇ 14 ਡਿਗਰੀ ਤੱਕ ਤਾਪਮਾਨ, ਧੁੱਪ ਬਣੀ ਰਹਿਣੀ ਹੈ। ਡਾਰਵਿਨ ਦੇ ਵਿੱਚ 21 ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ, ਇੱਥੇ ਵੀ ਸੋਹਣਾ ਮੌਸਮ ਹੈ ਜੀ। ਔਰ ਕੇਨਸ ਦੇ ਵਿੱਚ 20 ਤੋਂ ਲੈ ਕੇ 26 ਡਿਗਰੀ ਸੈਲਸੀਅਸ ਤੱਕ ਤਾਪਮਾਨ ਬਣਿਆ ਰਹਿਣਾ, ਧੁੱਪ ਉੱਥੇ ਵੀ ਬਣੀ ਰਹਿਣੀ ਹੈ, ਪਰ ਬਾਅਦ ਦੁਪਹਿਰ ਮੀਂਹ ਦੇ ਛਰਾਟੇ ਜਿਹੜੇ ਆ ਉਹ ਪੈ ਸਕਦੇ ਆ। ਤੇ ਲਓ ਜੀ, ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਇਹ ਮੌਸਮ ਹੈ ਅੱਜ, ਔਰ ਤੁਸੀਂ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਮੌਸਮ ਹੈ ਉਹਦਾ ਆਨੰਦ ਲੈ ਰਹੇ ਹੋ, ਇਹਦੇ ਬਾਰੇ ਸਾਂਝ ਜ਼ਰੂਰ ਪਾਇਓ। ਕਿੰਨੀ ਕੁ ਠੰਡ ਮਹਿਸੂਸ ਕਰ ਰਹੇ ਹੋ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ, ਜਾਂ ਫਿਰ ਜਿਹੜੇ ਦੋਸਤ ਸਾਨੂੰ ਬਾਹਰਲੇ ਦੇਸ਼ਾਂ ਤੋਂ ਸੁਣ ਰਹੇ ਨੇ, ਜਿਵੇਂ ਗੁਰਿੰਦਰ ਸਿੰਘ ਸਾਨੂੰ ਵਰਜੀਨੀਆ ਤੋਂ ਸੁਣ ਰਹੇ ਨੇ, ਤੇ ਗੁਰਿੰਦਰ ਸਿੰਘ ਜੀ ਸਾਂਝ ਪਾਇਓ ਜ਼ਰਾ ਕਿ ਕਿੱਦਾਂ ਦਾ ਮੌਸਮ ਹੈ ਅੱਜ ਵਰਜੀਨੀਆ ਦੇ ਵਿੱਚ, ਕਿਉਂਕਿ ਹਰ ਸ਼ਹਿਰ ਦਾ ਜਿਹੜਾ ਮੌਸਮ ਆ ਉਹ ਵੱਖਰਾ ਹੁੰਦਾ ਹੈ। ਔਰ ਜਦੋਂ ਅਸੀਂ ਦੇਸ਼ਾਂ ਦੀ ਗੱਲ ਕਰੀਏ ਫਿਰ ਦੇਸ਼ਾਂ ਦੇ ਨਾਲ ਤਾਂ ਜਿਹੜਾ ਇੱਕ ਪਾੜਾ ਆ ਉਹੀ ਬਹੁਤ ਲੰਬਾ ਹੋ ਜਾਂਦਾ। ਜੇ ਅੱਜ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਗਰਮੀ ਦੀ ਰੁੱਤ ਸ਼ੁਰੂ ਹੋ ਗਈ ਆ। ਜੇ ਅਸੀਂ ਅਮਰੀਕਾ ਦੀ ਗੱਲ ਕਰੀਏ ਅਮਰੀਕਾ ਦੇ ਵਿੱਚ ਵੀ ਗਰਮੀ ਦੀ ਰੁੱਤ ਜਿਹੜੀ ਉਹ ਚੱਲ ਰਹੀ ਹੈ, ਕੈਨੇਡਾ ਦੇ ਵਿੱਚ ਗਰਮੀ ਦੀ ਰੁੱਤ ਚੱਲ ਰਹੀ ਹੈ, ਜਦਕਿ ਅਸੀਂ ਆਸਟ੍ਰੇਲੀਆ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਠੰਡ ਦਾ ਜਿਹੜਾ ਅਨੁਭਵ ਆ ਉਹ ਕਰ ਰਹੇ ਹਾਂ। ਨਿਊਜ਼ੀਲੈਂਡ ਦੇ ਵਿੱਚ ਵੀ ਠੰਡ ਦਾ ਜਿਹੜਾ ਅਨੁਭਵ ਆ ਉਹ ਕੀਤਾ ਜਾ ਰਿਹਾ। ਸੋ ਆਪੋ ਆਪਣੀਆਂ ਰੁੱਤਾਂ ਨੂੰ ਕਿਵੇਂ ਤੁਸੀਂ ਮਾਣ ਰਹੇ ਹੋ, ਕਿਵੇਂ ਹੰਢਾ ਰਹੇ ਹੋ, ਸਾਂਝ ਜ਼ਰੂਰ ਪਾਇਓ। ਇਸ ਵੇਲੇ ਸਾਡੇ ਨਾਲ ਕੁਝ ਹੋਰ ਦੋਸਤ ਵੀ ਜੁੜੇ ਨੇ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਅਗਲੀ ਸਾਂਝ ਬਣਾਈ ਆ ਆਕਾਸ਼ ਕੰਬੋਜ ਹੋਰਾਂ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ। ਗੁੱਡ ਮਾਰਨਿੰਗ ਟੂ ਐਵਰੀ ਵਨ ਲਿਸਨਿੰਗ ਰੇਡੀਓ ਫਰੋਮ ਸਿਡਨੀ, ਲਿਸਨਿੰਗ ਟੂ ਹਰਮਨ ਰੇਡੀਓ ਮੇਕਸ ਦ ਡੇ ਚੇਅਰਫੁਲ, ਜਸਟ ਵੇਕਡ ਅਪ ਐਟ 7:40 AM, ਵਾਜ ਰਨਿੰਗ ਲੇਟ ਇਨ ਹਰੀ ਵਰੀ, ਹੈਵਨਟ ਈਟਨ ਐਨੀਥਿੰਗ and took train and bus to go to work. Now feel I am used to Aussie way of life. ਬਿਲਕੁਲ ਆਕਾਸ਼ ਜੀ, ਮੈਨੂੰ ਲੱਗਦਾ ਪ੍ਰੋਗਰਾਮ ਦੇ ਵਿੱਚ ਅੱਜ ਬੜੇ ਹੀ ਪਹਿਲੇ ਦਿਨ ਸਾਂਝ ਬਣਾਈ ਹੈ। ਹੋ ਸਕਦਾ ਲਹਿਰਾਂ ਦੇ ਦੂਸਰੇ ਦਿਨਾਂ ਦੇ ਵਿੱਚ ਤੁਸੀਂ ਜ਼ਰੂਰ ਸ਼ਮੂਲੀਅਤ ਕਰਦੇ ਹੋਵੋ, ਪਰ ਮੈਨੂੰ ਬਹੁਤ ਚੰਗਾ ਲੱਗਿਆ ਕਿ ਅੱਜ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕੀਤਾ। ਤਹਿ ਦਿਲ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਬੜੀ ਦੌੜ ਭੱਜ ਵਾਲੀ ਜ਼ਿੰਦਗੀ ਜਿਹੜੀ ਹੈ ਉਹ ਇੱਥੇ ਵੈਸੇ ਤਾਂ ਦੇਖੋ ਰਫ਼ਤਾਰ ਇਸੇ ਤਰ੍ਹਾਂ ਦੀ ਬਣੀ ਹੋਈ ਹੈ ਨਾ, ਅਸੀਂ ਹਮੇਸ਼ਾ ਕਹਿੰਦੇ ਰਹਿੰਦੇ ਕਿ ਸਮਾਂ ਬੜਾ ਤੇਜ਼ ਹੋ ਗਿਆ। ਵੈਸੇ ਸਮਾਂ ਤਾਂ ਤੇਜ਼ ਨਹੀਂ ਹੋਇਆ, ਜ਼ਿੰਦਗੀ ਦੀ ਜਿਹੜੀ ਰਫ਼ਤਾਰ ਹੈ ਉਹ ਅਸੀਂ ਆਪ ਤੇਜ਼ ਕਰ ਲਈ ਹੈ। ਸੋ ਉਸੇ ਰਫ਼ਤਾਰ ਦੇ ਉੱਤੇ ਅਸੀਂ ਆਪਣੇ ਆਪ ਨੂੰ ਦੌੜਾਉਣਾ ਸ਼ੁਰੂ ਕਰ ਦਿੱਤਾ। ਸੋ ਜਦੋਂ ਅਸੀਂ ਆਪਣੇ ਆਪ ਨੂੰ ਦੌੜਦੇ ਹੋਏ ਮਹਿਸੂਸ ਨਹੀਂ ਕਰਦੇ ਤਾਂ ਉਦੋਂ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਸਮਾਂ ਜਿਹੜਾ ਆ ਉਹ ਹੌਲੀ ਹੋ ਗਿਆ, ਹਨਾ। ਪਰ ਅਸਲ ਦੇ ਵਿੱਚ ਸਮਾਂ ਆਪਣੀ ਰਫ਼ਤਾਰ, ਜਿਹੜੀ ਸਮੇਂ ਦੀ ਰਫ਼ਤਾਰ ਆ, ਉਹ ਉਸੇ ਤਰ੍ਹਾਂ ਚੱਲਦੀ ਰਹਿੰਦੀ ਆ। ਇੱਕ ਸੈਕਿੰਡ ਵੀ ਤੇਜ਼ ਨਹੀਂ ਹੁੰਦਾ, ਇੱਕ ਸੈਕਿੰਡ ਵੀ ਹੌਲੀ ਨਹੀਂ ਹੁੰਦਾ। ਉਹ ਸੈਕਿੰਡਸ ਵੀ ਘੜੀ ਦੇ ਵਿੱਚ ਉਸੇ ਰਫ਼ਤਾਰ ਦੇ ਨਾਲ ਚੱਲਦੇ ਆ ਜਿਸ ਰਫ਼ਤਾਰ ਨਾਲ ਉਹ ਪਹਿਲਾਂ ਤੋਂ ਚੱਲ ਰਹੇ ਹੁੰਦੇ ਆ। ਪਰ ਸਾਡੀ ਜਿਹੜੀ ਜ਼ਿੰਦਗੀ ਦੀ ਰਫ਼ਤਾਰ ਆ ਉਹ ਕਾਫੀ ਹੱਦ ਤੱਕ ਤੇਜ਼ ਹੋ ਚੁੱਕੀ ਹੈ। ਸੋ ਉਸੇ ਤੇਜ਼ ਰਫ਼ਤਾਰ ਜ਼ਿੰਦਗੀ ਦਾ ਜਿਹੜਾ ਤੁਸੀਂ ਕਿਹਾ ਵੀ ਔਜ਼ੀ ਵੇ ਆਫ ਲਾਈਫ ਜਿਹੜਾ ਆ, ਹਨਾ, ਮੈਂ ਹੁਣ ਉਹਨੂੰ ਅਪਣਾ ਲਿਆ। ਵੈਸੇ ਇੱਥੇ ਆ ਕੇ ਸਾਨੂੰ ਅਪਣਾਉਣਾ ਹੀ ਪੈਂਦਾ ਆ। ਔਰ ਬਾਕੀ ਤੁਸੀਂ ਦੇਖੋ ਇਸ ਦੌੜ ਭੱਜ ਦੇ ਵਿੱਚ ਵੀ ਰੇਡੀਓ ਸੁਣ ਰਹੇ ਹੋ, ਔਰ ਰੇਡੀਓ ਦੀ ਇਹ ਜਿਹੜੀ ਸਾਂਝ ਹੈ ਨਾ, ਇਹ ਬੜਾ ਸਕੂਨ ਦਿੰਦੀ ਹੁੰਦੀ ਆ। ਕਿਉਂਕਿ ਬਹੁਤ ਵਾਰ ਕੀ ਹੁੰਦਾ ਆ ਕਿ ਘਰ ਦੇ ਵਿੱਚ ਸਵੇਰੇ ਰੁਝੇਵੇਂ ਆ, ਬਹੁਤ ਤਰ੍ਹਾਂ ਦਾ ਸਟ੍ਰੈਸ ਬਣਿਆ ਹੋਇਆ, ਹਨਾ। ਜਦੋਂ ਇੱਕ ਵਾਰ ਤੁਸੀਂ ਟ੍ਰੇਨ 'ਚ ਬਹਿ ਗਏ, ਰੇਡੀਓ ਲਗਾਇਆ, ਔਰ ਜਦੋਂ ਗੱਲਾਂ ਬਾਤਾਂ ਦੇ ਨਾਲ ਸਾਂਝ ਜਿਹੜੀ ਤੁਹਾਡੀ ਪਈ, ਔਰ ਉਸ ਤੋਂ ਬਾਅਦ ਬਹੁਤ ਸਾਰਾ ਜਿਹੜਾ ਸਟ੍ਰੈਸ ਹੈ ਉਹ ਆਪਣੇ ਆਪ ਦੂਰ ਹੋ ਜਾਂਦਾ ਹੈ, ਹਨਾ। ਸੋ ਇਸੇ ਕਰਕੇ ਇਸ ਪਲੇਟਫਾਰਮ ਦੇ ਰਾਹੀਂ ਅਸੀਂ ਵੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇਹ ਸਵੇਰ ਦੇ ਜਿਹੜੇ ਪਾਲੇ ਆ, ਇਹ ਰੁਝੇਵਿਆਂ ਵਾਲੇ ਪਾਲੇ ਆ, ਪਰ ਇਹਨਾਂ ਨੂੰ ਹਲਕੇ ਫੁਲਕੇ ਜ਼ਰੂਰ ਬਣਾਇਆ ਜਾਵੇ। ਸੋ ਬਹੁਤ ਬਹੁਤ ਧੰਨਵਾਦ ਆਕਾਸ਼ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ, ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਗਾਉਣ ਦੇ ਲਈ, ਤੇ ਪ੍ਰੋਗਰਾਮ 'ਚ ਇਸੇ ਤਰ੍ਹਾਂ ਸਾਡੇ ਨਾਲ ਸ਼ਿਰਕਤ ਕਰਦੇ ਰਹੋ ਪ੍ਰੋਗਰਾਮ ਦੌਰਾਨ ਵੀ ਤੇ ਆਉਣ ਵਾਲੇ ਪ੍ਰੋਗਰਾਮਾਂ 'ਚ ਵੀ। ਬਹੁਤ ਬਹੁਤ ਸ਼ੁਕਰੀਆ। ਰਮਨ ਗਰਗ ਜੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ ਕਹਿੰਦੇ ਮੈਲਬਨ ਤੋਂ। ਕਿਆ ਬਾਤ ਹੈ ਜੀ, ਰਮਨ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਪਹਿਲੀ ਵਾਰ ਤੁਸੀਂ ਵੀ ਆਉਣਾ ਕੀਤਾ ਲੱਗਦਾ, ਤਹਿ ਦਿਲ ਤੋਂ ਜੀ ਆਇਆਂ ਨੂੰ। ਔਰ ਮੈਲਬਨ ਤੋਂ ਤੁਸੀਂ ਸਾਡੇ ਨਾਲ ਆਪਣੀ ਸਾਂਝ ਬਣਾਈ ਹੈ, ਬੜਾ ਚੰਗਾ ਲੱਗਦਾ ਸਾਡੇ ਆਪਣੇ ਸ਼ਹਿਰ ਤੋਂ। ਔਰ ਉਮੀਦ ਕਰਦੇ ਹਾਂ ਪ੍ਰੋਗਰਾਮ 'ਚ ਇਸੇ ਤਰ੍ਹਾਂ ਸਾਡਾ ਸਾਥ ਜਿਹੜਾ ਉਹ ਤੁਸੀਂ ਦਿਓਗੇ। ਤੇ ਅਗਲਾ ਜਿਹੜਾ ਸਾਡੇ ਨਾਲ ਸੁਨੇਹਾ ਸਾਂਝਾ ਕਰ ਰਹੇ ਨੇ, ਗੁਰਿੰਦਰ ਸਿੰਘ ਹੋਰੀ। ਸੋ ਗੁਰਿੰਦਰ ਸਿੰਘ ਹੋਰੀ ਵਰਜੀਨੀਆ ਤੋਂ ਸਾਡੇ ਨਾਲ ਜੁੜਦੇ ਆ, ਔਰ ਉਹਨਾਂ ਨੂੰ ਮੈਂ ਕਿਹਾ ਸੀਗਾ ਕਿ ਤੁਸੀਂ ਆਪਣੇ ਉੱਥੇ ਦੀ ਸਾਂਝ ਜ਼ਰੂਰ ਪਾਇਓ ਵੀ ਉੱਥੋਂ ਦਾ ਮੌਸਮ ਕੀ ਕਹਿ ਰਿਹਾ। ਬੜਾ ਸਾਫ਼ ਸੁਥਰਾ ਮੌਸਮ ਹੈ ਜੀ ਅੱਜ ਵਰਜੀਨੀਆ ਦੇ ਵਿੱਚ, ਤੇ ਉਹਨਾਂ ਨੇ ਉਹ ਅਟੈਚਮੈਂਟ ਇੱਕ ਭੇਜੀ ਆ ਉੱਥੋਂ ਦੇ ਮੌਸਮ ਦੀ, ਕਿਉਂਕਿ ਅਸੀਂ ਤਾਂ ਇੱਥੇ ਸੈਲਸੀਅਸ ਦੇ ਹਿਸਾਬ ਦੇ ਨਾਲ ਜਿਹੜਾ ਤਾਪਮਾਨ ਆ ਉਹ ਮਾਪਦੇ ਹਾਂ, ਪਰ ਉੱਥੇ ਜਿਹੜੀ ਤਾਪਮਾਨ ਮਾਪਣ ਦੀ ਜਿਹੜੀ ਇਕਾਈ ਆ ਉਹ ਉਹਨਾਂ ਨੇ ਵੱਖਰੀ ਰੱਖੀ ਆ। ਸੋ ਉੱਥੇ ਦੇ ਹਿਸਾਬ ਦੇ ਨਾਲ ਅੱਜ ਦਾ ਦਿਨ ਜਿਹੜਾ ਉਹ ਬੜਾ ਖਿੜਿਆ ਹੋਇਆ ਆ ਜੀ ਵਰਜੀਨੀਆ ਦੇ ਵਿੱਚ। ਤੇ ਸਾਂਝ ਜਿਹੜੀ ਆ ਅਗਲੇ ਆਉਣ ਵਾਲੇ ਸਿਲਸਿਲੇ ਦੇ ਵਿੱਚ ਫਿਰ ਦੁਬਾਰਾ ਗੁਰਿੰਦਰ ਸਾਹਿਬ ਨਾਲ ਪਾਵਾਂਗੇ, ਗੁਰਿੰਦਰ ਸਿੰਘ ਹੋਰਾਂ ਦੇ ਨਾਲ ਪਾਵਾਂਗੇ ਮੌਸਮ ਦੇ ਬਾਰੇ ਵੀ। ਪਰ ਫਿਲਹਾਲ ਇੱਕ ਜਿਹੜੀ ਅਗਲੀ ਸਾਂਝ ਆ ਉਹ ਆਪਾਂ ਗੀਤ ਦੀ ਪਾਉਂਦੇ ਹਾਂ ਤੁਹਾਡੇ ਨਾਲ, ਬੜਾ ਹੀ ਪਿਆਰਾ ਜਿਹਾ ਗੀਤ ਆ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ, ਸੁਣਦੇ ਹਾਂ ਜੀ ਤੇ ਵਾਪਸ ਆਉਂਦੇ ਹਾਂ ਬਹੁਤ ਜਲਦੀ ਖ਼ਬਰਾਂ ਲੈ।
ਫਿਰ ਨੀਂਦਾਂ ਘੇਰੇ ਪਾਉਂਦੀਆਂ ਜਦ ਟੁੱਟਣੇ ਹੋਵਣ ਤੀਰ ਉਹ ਜਦ ਹੋਣੀ ਹੋਵੇ ਵਰਤਣੀ ਜਦ ਹੋਣੀ ਹੋਵੇ ਵਰਤਣੀ ਫਿਰ ਸੰਗ ਨੀ ਹੁੰਦੇ ਵੀਰ ਕੰਬ ਜਾਂਦੀ ਕਿੱਕਣ ਮਿਸਿਆ ਸਿਰ ਕੀ ਲੱਗਦੀ ਸ਼ਮਸ਼ੀਰ ਜਿਨ੍ਹਾਂ ਦੀ ਇੱਜ਼ਤ ਕੀਤੀ ਲੀਰ ਤੂੰ ਉਹ ਏਦਾਂ ਹੀ ਦਿੰਦੇ ਚੀਰ ਇੱਜ਼ਤ ਕੀਤੀ ਲੀਰ ਤੂੰ ਉਹ ਏਦਾਂ ਹੀ ਦਿੰਦੇ ਚੀਰ ਮਿਰਜ਼ਿਆ ਏਦਾਂ ਹੀ ਦਿੰਦੇ ਘੋੜੇ ਚੜੀ ਬਹੀਰ ਜੀ ਦੀ ਹੱਥ ਪੱਗ ਨੂੰ ਪਾ ਲਿਆ ਜੀ ਦੀ ਹੱਥ ਪੱਗ ਨੂੰ ਪਾ ਲਿਆ ਉਹ ਸੌਂਜੂ ਕਿਵੇਂ ਸ਼ਮੀਰ ਸੀਨੇ ਵਿੱਚ ਉਬਾਲੇ ਮਾਰਦਾ ਸੀਨੇ ਵਿੱਚ ਉਬਾਲੇ ਮਾਰਦਾ ਅਣਖੀ ਖੂਨ ਦੀ ਉਹ ਤਸੀਰ ਲੈ ਜੰਡ ਦੇ ਥੱਲੇ ਸੌਂ ਗਿਓ ਸਿਰ ਪਿਓ ਦੀ ਨਹੀਂ ਜਗੀਰ ਜਿਨ੍ਹਾਂ ਦੀ ਇੱਜ਼ਤ ਕੀਤੀ ਲੀਰ ਤੂੰ ਉਹ ਏਦਾਂ ਹੀ ਦਿੰਦੇ ਚੀਰ ਇੱਜ਼ਤ ਕੀਤੀ ਲੀਰ ਤੂੰ ਉਹ ਤੇ ਖਿੱਚਦਾ ਤੇਰੇ ਲਕੀਰ ਹੋਈ ਖਬਰ ਜੱਤੀ ਵੇਖਾਨ ਨੂੰ ਹੋਈ ਖਬਰ ਜੱਤੀ ਵੇਖਾਨ ਨੂੰ ਉਹਨੂੰ ਕੌਣ ਬਣਾਉ ਧੀਰ ਜੀ ਦੇ ਘਰ ਵਿੱਚ ਪੁੱਤਰ ਸੂਰਮੇ ਜੀ ਦੇ ਘਰ ਵਿੱਚ ਪੁੱਤਰ ਸੂਰਮੇ ਤੇ ਜੁੱਸੇ ਵਾਂਗ ਸ਼ਤੀਰ ਫਿਰ ਕੌਣ ਮਿਟਾਉ ਬੇਲੀ ਓਏ ਮੱਸੇ ਦੀ ਤਕਦੀਰ ਜਿਨ੍ਹਾਂ ਦੀ ਇੱਜ਼ਤ ਕੀਤੀ ਲੀਰ ਤੂੰ ਉਹ ਏਦਾਂ ਹੀ ਦਿੰਦੇ ਚੀਰ ਇੱਜ਼ਤ ਕੀਤੀ ਲੀਰ ਤੂੰ ਉਹ ਏਦਾਂ ਹੀ ਦਿੰਦੇ ਚੀਰ ਮਿਰਜ਼ੇ ਆ ਏਦਾਂ ਹੀ ਦਿੰਦੇ ਚੀਰ ਰਾਜ ਕਾਂਗੜੇ ਵਾਲੇ ਆ ਖਿੱਚਦੀ ਸੋਹਣੀ ਤਸਵੀਰ ਉਹ ਹੁਣ ਕੁਦਰਤ ਕਹਿੰਦੀ ਮਿਰਜ਼ਿਆ ਹੁਣ ਕੁਦਰਤ ਕਹਿੰਦੀ ਮਿਰਜ਼ਿਆ ਮੁੱਕ ਗਿਆ ਜਾਨੋ ਸੀਰ ਉਹ ਜਦ ਬਾਜ਼ੀ ਹੋਵੇ ਹਾਰਨੀ ਜਦ ਬਾਜ਼ੀ ਹੋਵੇ ਹਾਰਨੀ ਫਿਰ ਪੈਰੀ ਪਵੇ ਜੰਜੀਰ ਤੇਰੀ ਰਾਤ ਮਦਾਨੇ ਢੁੱਲਣੀ ਤੇਰੇ ਧਿਆਨ ਜਾਣੀ ਜੀ ਜਿਨ੍ਹਾਂ ਦੀ ਇੱਜ਼ਤ ਕੀਤੀ ਲੀਰ ਤੂੰ ਉਹ ਏਦਾਂ ਹੀ ਦਿੰਦੇ
ਲੋ ਜੀ ਅਮਰਿੰਦਰ ਗਿੱਲ ਹੋਰਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਸੀਂ ਸੁਣਿਆ ਤੇ ਉਮੀਦ ਕਰਦੀ ਹਾਂ ਕਿ ਗੀਤ ਤੁਹਾਨੂੰ ਪਸੰਦ ਜ਼ਰੂਰ ਆਇਆ ਹੋਣਾ। ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਲਹਿਰਾਂ ਪ੍ਰੋਗਰਾਮ ਦੇ ਵਿੱਚ ਅੱਜ ਦਾ ਮਾਰਨਿੰਗ ਸ਼ੋਅ ਮੰਗਲਵਾਰ ਦਾ ਤੁਸੀਂ ਸੁਣ ਰਹੇ ਹੋ ਮੈਲਬਨ ਤੋਂ ਮੇਰੇ ਨਾਲ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚ ਸਵਾਗਤ ਕਰਦੇ ਹਾਂ। ਇਸ ਵੇਲੇ ਸਾਡੇ ਨਾਲ ਦੁਬਾਰਾ ਜੁੜੇ ਨੇ ਗੁਰਿੰਦਰ ਸਿੰਘ ਹੋਰੀ ਤੇ ਕਹਿੰਦੇ ਸਾਡੇ ਇੱਥੇ ਤਾਪਮਾਨ ਨੂੰ ਮਾਪਣ ਦੇ ਲਈ ਜਿਹੜੀ ਇਕਾਈ ਹੈ ਜੀ ਉਹ ਫੈਰਨ ਹਾਈਟ ਵਰਤੀ ਜਾਂਦੀ ਹੈ। ਸੋ ਬਿਲਕੁਲ ਮੈਂ ਜੇ ਇੱਥੋਂ ਦੇ ਹਿਸਾਬ ਦੇ ਨਾਲ ਇਹ ਤਾਪਮਾਨ ਦੇਖਾਂ ਤਾਂ ਅਸੀਂ ਸੈਲਸੀਅਸ ਦੇ ਵਿੱਚ ਇਹ ਜਿਹੜੀ ਇਕਾਈ ਆ ਉਹ ਨਾਪਦੇ ਹਾਂ। ਸੋ ਇੱਥੇ ਦੇ ਹਿਸਾਬ ਦੇ ਨਾਲ 31 ਡਿਗਰੀ ਸੈਲਸੀਅਸ ਬਣਦਾ ਆ। ਵੈਸੇ ਤੁਸੀਂ 28 ਡਿਗਰੀ ਦੱਸਿਆ, ਸੋ ਮੈਂ ਵੀ ਇੱਧਰ ਕੱਢ ਰਹੀ ਸੀਗੀ ਤਾਂ ਜਿਹੜਾ ਸਾਡੇ ਹਿਸਾਬ ਦੇ ਨਾਲ ਲੱਗਦਾ ਵੀ ਇੰਨੀ ਕੁ ਗਰਮੀ ਆ। ਸੋ ਇੱਥੇ ਜਦੋਂ ਇੰਨੀ ਕੁ ਗਰਮੀ ਸ਼ੁਰੂ ਹੋ ਜਾਂਦੀ ਆ ਤਾਂ ਮਤਲਬ ਇੱਕ ਵਾਰ ਤਾਂ ਰੌਲਾ ਜਿਹੜਾ ਉਹ ਜ਼ਰੂਰ ਪੈ ਜਾਂਦਾ ਵੀ ਗਰਮੀ ਬਹੁਤ ਹੋ ਗਈ, ਕਿਉਂਕਿ ਸਾਡੇ ਇੱਥੇ ਅਸੀਂ ਆਮ ਇਹ ਮਹਿਸੂਸ ਕਰਦੇ ਹਾਂ ਕਿ ਆਸਟ੍ਰੇਲੀਅਨ ਲੋਕ ਜਿਹੜੇ ਆ ਉਹ ਗਰਮੀ ਤੋਂ ਬਹੁਤ ਕਤਰਾਉਂਦੇ ਆ, ਕਿਉਂਕਿ ਠੰਡ ਦੇ ਵਿੱਚ ਉਹਨਾਂ ਨੂੰ ਨਿੱਕਰਾਂ ਪਾਉਣੀਆਂ ਜਿਹੜੀਆਂ ਉਹ ਜਾਇਜ਼ ਨੇ, ਪਰ ਗਰਮੀਆਂ ਦੇ ਵਿੱਚ ਤਾਂ ਉਹ ਅਕਸਰ ਕੱਪੜਿਓਂ ਬਾਹਰ ਹੋ ਜਾਂਦੇ ਆ ਔਰ ਕੱਪੜਿਓਂ ਬਾਹਰ ਹੋ ਕੇ ਵੀ ਉਹਨਾਂ ਨੂੰ ਗਰਮੀ ਜਿਹੜੀ ਉਹ ਇੰਨੀ ਕੁ ਜ਼ਿਆਦਾ ਲੱਗਦੀ ਆ ਕਿ ਉਹਨਾਂ ਦੇ ਲਈ ਗਰਮੀ ਦਾ ਜਿਹੜਾ ਮੌਸਮ ਆ ਉਹ ਬਰਦਾਸ਼ਤ ਕਰਨਾ ਮੁਸ਼ਕਲ ਹੁੰਦਾ, ਪਰ ਸਾਡੇ ਲਈ ਜਿਹੜਾ ਠੰਡ ਦਾ ਮੌਸਮ ਆ ਉਹ ਜ਼ਿਆਦਾ ਡਰਾਵਣਾ ਹੁੰਦਾ, ਕਿਉਂਕਿ ਠੰਡ ਜਿਹੜੀ ਆ ਉਹ ਬਹੁਤ ਜ਼ਿਆਦਾ ਪੈਂਦੀ ਆ ਆਸਟ੍ਰੇਲੀਆ ਦੇ ਵਿੱਚ ਔਰ ਜਦੋਂ ਠੰਡ ਪੈਂਦੀ ਆ ਤਾਂ ਪੂਰਾ ਜ਼ੋਰ ਲਾ ਕੇ ਪੈਂਦੀ ਆ ਔਰ ਅਸੀਂ ਜਿਹੜੇ ਕੱਪੜਿਆਂ ਦੀਆਂ ਤਹਿਾਂ ਵਧਾਉਣੀਆਂ ਸ਼ੁਰੂ ਕਰ ਦਿੰਦੇ ਹਾਂ, ਜਦਕਿ ਗਰਮੀਆਂ ਦੇ ਵਿੱਚ ਜਿਹੜੀ ਸਾਨੂੰ ਗਰਮੀ ਆ ਉਹ ਵੀ ਕਾਫੀ ਜ਼ਿਆਦਾ ਤੰਗ ਕਰਦੀ ਆ, ਪਰ ਉਹ ਇੰਨੀ ਜ਼ਿਆਦਾ ਤੰਗ ਨਹੀਂ ਕਰਦੀ ਜਿੰਨੇ ਆਸਟ੍ਰੇਲੀਅਨ ਲੋਕਾਂ ਨੂੰ ਤੰਗ ਕਰਦੀ ਆ। ਸੋ ਗੁਰਿੰਦਰ ਜੀ ਤੁਹਾਡੇ ਉੱਥੇ ਵੀ ਹੋ ਸਕਦਾ ਇਹੀ ਹਿਸਾਬ ਹੋਵੇ ਕਿ ਜਿਹੜੇ ਅਮੈਰੀਕਨ ਲੋਕ ਆ ਹਨਾ ਉਹ ਗਰਮੀ ਤੋਂ ਜ਼ਿਆਦਾ ਘਬਰਾਉਂਦੇ ਹੋਣ, ਕਿਉਂਕਿ ਜਿਹੜੇ ਆਸਟ੍ਰੇਲੀਅਨ ਲੋਕ ਆ ਇਹਨਾਂ ਨੂੰ ਇਸ ਤਰ੍ਹਾਂ ਜ਼ਰੂਰ ਕਿਤੇ ਨਾ ਕਿਤੇ ਲੱਗਦਾ ਕਿ ਜਦੋਂ ਗਰਮੀ ਦਾ ਮੌਸਮ ਆਉਂਦਾ ਆ ਤਾਂ ਉਹਨਾਂ ਦੇ ਲਈ ਜਿਹੜਾ ਖਾਣ ਪੀਣ ਦਾ ਵੀ ਜਿਹੜਾ ਇੱਕ ਉਹਨਾਂ ਦਾ ਬਣਿਆ ਹੋਇਆ ਵਿਹਾਰ ਆ ਹਨਾ ਉਹਨੂੰ ਉਹਨਾਂ ਨੂੰ ਬਦਲਣਾ ਪੈਂਦਾ ਆ, ਜਦਕਿ ਠੰਡ ਦੇ ਵਿੱਚ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਆਈਸਕ੍ਰੀਮ ਜਾਂ ਜਿਹੜੀਆਂ ਠੰਡੀਆਂ ਚੀਜ਼ਾਂ ਜਿਹੜੀਆਂ ਆ ਉਹ ਵੀ ਉਹਨਾਂ ਨੂੰ ਮਨਜ਼ੂਰ ਹੁੰਦੀਆਂ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਵੀ ਦੂਰ ਜਾਣ ਦੀ ਲੋੜ ਨਹੀਂ ਹੁੰਦੀ, ਜਦਕਿ ਅਸੀਂ ਲੋਕ ਜਿਹੜੇ ਹਮੇਸ਼ਾ ਇਹ ਵੀ ਸੋਚਦੇ ਰਹਿੰਦੇ ਹਾਂ ਵੀ ਠੰਡ ਦੇ ਵਿੱਚ ਠੰਡੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਤੋਂ ਪਰਹੇਜ਼ ਕੀਤਾ ਜਾਵੇ, ਉਹਨਾਂ ਤੋਂ ਗੁਰੇਜ਼ ਕੀਤਾ ਜਾਵੇ। ਔਰ ਇੱਕ ਬੜੀ ਜਿਹੜੀ ਇੱਥੋਂ ਦੀ ਅਜੀਬ ਗੱਲ ਉਹ ਇਹ ਹੈ ਕਿ ਬਹੁਤ ਵਾਰ ਹਸਪਤਾਲਾਂ ਦੇ ਵਿੱਚ ਵੀ ਦੇਖਿਆ ਜਾਂਦਾ ਕਿ ਬਰਫ਼ ਵਾਲਾ ਜਿਹੜਾ ਪਾਣੀ ਆ ਉਹ ਮਰੀਜ਼ਾਂ ਨੂੰ ਪੀਣ ਨੂੰ ਦਿੱਤਾ ਜਾਂਦਾ ਔਰ ਬਹੁਤ ਜ਼ਿਆਦਾ ਠੰਡੀਆਂ ਚੀਜ਼ਾਂ ਹੀ ਜਿਹੜੀਆਂ ਆ ਉਹ ਠੰਡ ਦੇ ਮੌਸਮ ਦੇ ਵਿੱਚ ਵੀ ਦਿੱਤੀਆਂ ਜਾਂਦੀਆਂ, ਜਦਕਿ ਆਪਣੇ ਭਾਰਤ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਜ਼ਿਆਦਾਤਰ ਗਰਮ ਪਾਣੀ ਪੀਣ ਦੇ ਉੱਤੇ ਜਿਹੜਾ ਜ਼ੋਰ ਆ ਉਹ ਦਿੱਤਾ ਜਾਂਦਾ ਹੈ, ਚਾਹੇ ਡਾਕਟਰਾਂ ਵੱਲੋਂ ਨਾ ਸਹੀ ਪਰ ਜਿਹੜਾ ਘਰਾਂ ਦੇ ਵਿੱਚ ਇਹ ਹਦਾਇਤ ਜ਼ਰੂਰ ਹੁੰਦੀ ਆ ਹਨਾ। ਸੋ ਇਹ ਬੜਾ ਵੱਖਰਾ ਜਿਹਾ ਇੱਕ ਸਟਾਈਲ ਆ, ਲਾਈਫ ਸਟਾਈਲ ਜਿਹਨੂੰ ਕਹਿੰਦੇ ਹਾਂ ਜਾਂ ਜੀਵਨ ਸ਼ੈਲੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਸੋ ਇਸ ਜੀਵਨ ਸ਼ੈਲੀ ਨੂੰ ਹੌਲੀ ਹੌਲੀ ਆਪਾਂ ਲੋਕ ਵੀ ਅਪਣਾਉਂਦੇ ਜਾ ਰਹੇ ਹਾਂ, ਕਿਉਂਕਿ ਇਨ੍ਹਾਂ ਦੇਸ਼ਾਂ ਦੇ ਵਿੱਚ ਰਹਿ ਕੇ ਜਿਹੜੇ ਸਾਡੇ ਬੱਚੇ ਆ ਉਹ ਕਿਤੇ ਨਾ ਕਿਤੇ ਜ਼ਰੂਰ ਇਸ ਤਰ੍ਹਾਂ ਦੇ ਹੀ ਹੋ ਰਹੇ ਆ, ਕਿਉਂਕਿ ਉਹਨਾਂ ਨੂੰ ਵੀ ਜਿਹੜਾ ਠੰਡ ਦਾ ਅਹਿਸਾਸ ਆ ਕੋਈ ਬਹੁਤਾ ਜ਼ਿਆਦਾ ਨਹੀਂ ਹੁੰਦਾ, ਜਦਕਿ ਅਸੀਂ ਲੋਕ ਇਸ ਚੀਜ਼ ਨੂੰ ਬਹੁਤ ਸ਼ਿੱਦਤ ਨਾਲ ਮਹਿਸੂਸ ਕਰਦੇ ਹਾਂ ਕਿ ਜੇ ਠੰਡ ਆ ਗਈ ਤਾਂ ਕੱਪੜਿਆਂ ਦੀਆਂ ਜਿਹੜੀਆਂ ਤਹਾਂ ਆ ਉਹ ਵਧਾ ਦਿਓ, ਹੈ ਨਾ। ਪਰ ਕਿਤੇ ਨਾ ਕਿਤੇ ਜਿਹੜੇ ਇੱਥੋਂ ਦੇ ਚੰਪਲ ਬੱਚੇ ਆ ਉਹ ਵੀ ਥੋੜਾ ਜਿਹਾ ਇਸੇ ਕਰਕੇ ਵੱਖਰੇ ਆ, ਕਿਉਂਕਿ ਮੈਨੂੰ ਲੱਗਦਾ ਕਿ ਉਹਨਾਂ ਦਾ ਜਨਮ ਜਿਹੜਾ ਆ ਉਹ ਇਸ ਧਰਤੀ ਤੇ ਹੋਣ ਕਾਰਨ ਉਹ ਉੱਥੋਂ ਦੇ ਮੌਸਮਾਂ ਦੇ ਨਾਲ ਇੱਕ ਮਿੱਕ ਨੇ, ਸੋ ਇਸ ਕਰਕੇ ਉਹਨਾਂ ਨੂੰ ਇੱਥੋਂ ਦੇ ਜਿਹੜੇ ਮੌਸਮ ਆ ਉਹ ਕੋਈ ਜ਼ਿਆਦਾ ਤੰਗ ਨਹੀਂ ਕਰਦੇ। ਖੈਰ, ਪ੍ਰੋਗਰਾਮ ਦੇ ਵਿੱਚ ਵੀ ਹੁਣ ਆਪਾਂ ਮੌਸਮ ਬਦਲਦੇ ਹਾਂ, ਪ੍ਰੋਗਰਾਮ ਦੇ ਵਿੱਚ ਕੁਛ ਹੋਰ ਦੋਸਤ ਸ਼ਿਰਕਤ ਕਰ ਰਹੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਸਾਡੇ ਨਾਲ ਇਸ ਵੇਲੇ ਅਵਤਾਰ ਸਿੰਘ ਹੋਰੀ ਜੁੜ ਚੁੱਕੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਨਾਲ ਹੀ ਨਾਲ ਗੁਰਿੰਦਰ ਸਿੰਘ ਹੋਰਾਂ ਨੇ ਕਿਹਾ ਵੀ ਇਹ ਦੁਨੀਆਂ ਦਾ ਦਸਤੂਰ ਹੈ, ਗਰਮੀ ਚ ਸਰਦੀ ਤੇ ਸਰਦੀਆਂ ਚ ਗਰਮੀਆਂ ਦੀ ਉਡੀਕ ਚ ਰਹਿੰਦੇ ਆ। ਬਿਲਕੁਲ, ਇਹ ਵੀ ਦੇਖੋ ਹਨਾ ਕਿ ਜਿਹੜੀ ਚੀਜ਼ ਜਦੋਂ ਇਨਸਾਨ ਕੋਲ ਹੁੰਦੀ ਆ ਉਹਦੀ ਆਪਾਂ ਕਦਰ ਨਹੀਂ ਕਰਦੇ ਆ, ਸਾਨੂੰ ਉਦੋਂ ਗਰਮੀ ਵੀ ਜਦੋਂ ਗਰਮੀ ਆ ਜਾਂਦੀ ਆ ਅਸੀਂ ਗਰਮੀਆਂ ਚ ਵੀ ਹਾਏ ਹਾਏ ਕਰਨੀ ਸ਼ੁਰੂ ਕਰ ਦਿੰਦੇ ਆ, ਜਦੋਂ ਠੰਡ ਆ ਜਾਂਦੀ ਉਦੋਂ ਅਸੀਂ ਗਰਮੀਆਂ ਦੀ ਉਡੀਕ ਕਰਦੇ ਆ, ਹਨਾ ਕਿ ਜਦੋਂ ਖੁੱਲੇ ਦਿਨ ਆਉਣਗੇ। ਅਸੀਂ ਹਮੇਸ਼ਾ ਇਹ ਸੋਚਦੇ ਆ ਕਿ ਸਿਆਲਾਂ ਦੇ ਵਿੱਚ ਜਿਹੜੇ ਦਿਨ ਆ ਉਹ ਛੋਟੇ ਹੁੰਦੇ ਆ, ਸੋ ਦਿਨ ਛੋਟੇ ਹੋਣ ਕਾਰਨ ਜਿਹੜੇ ਕੰਮ ਧੰਦੇ ਆ ਉਹ ਵੀ ਛੇਤੀ ਮੁੱਕਦੇ ਨਹੀਂ ਆ, ਹਨਾ। ਸੋ ਗਰਮੀਆਂ ਦੇ ਵਿੱਚ ਜਦੋਂ ਦਿਨ ਵੱਡੇ ਆ ਜਾਂਦੇ ਆ ਤੇ ਅਸੀਂ ਉਹਨਾਂ ਦਿਨਾਂ ਦੀ ਉਡੀਕ ਕਰਦੇ ਹੁੰਦੇ ਆ ਵੀ ਦਿਨ ਵੱਡੇ ਆਉਣਗੇ, ਦਿਨ ਲੰਬੇ ਆਉਣਗੇ, ਹਨਾ। ਪਰ ਮੌਸਮ ਜਦੋਂ ਕੋਈ ਵੀ ਆਉਂਦਾ ਆ ਮੈਨੂੰ ਲੱਗਦਾ ਕਿ ਉਹਦੀ ਖੂਬਸੂਰਤੀ ਨੂੰ ਮਾਨਣਾ ਬਹੁਤ ਵੱਡੀ ਗੱਲ ਹੁੰਦੀ ਆ, ਉਹਦੀ ਖੂਬਸੂਰਤੀ ਨੂੰ ਹੰਢਾਉਣਾ ਬਹੁਤ ਵੱਡੀ ਗੱਲ ਹੁੰਦੀ ਆ। ਸੋ ਇਸ ਕਰਕੇ ਕੁਦਰਤ ਨੇ ਜੋ ਵੀ ਸਾਨੂੰ ਬਖਸ਼ਿਆ ਆ ਨਾ ਉਹਨੂੰ ਮਾਣੋ, ਉਹਦਾ ਆਨੰਦ ਲਓ, ਔਰ ਉਸ ਆਨੰਦ ਦੇ ਵਿੱਚ ਜਿਹੜੀ ਮਸਤੀ ਆ ਨਾ ਉਹਦਾ ਆਪਣਾ ਹੀ ਮਜ਼ਾ। ਸੋ ਇਹ ਵੀ ਜ਼ਿੰਦਗੀ ਦਾ ਹੀ ਇੱਕ ਪੱਖ ਆ ਕਿ ਜੋ ਸਾਡੇ ਕੋਲ ਹੈ ਕਈ ਵਾਰ ਅਸੀਂ ਉਸ ਚੀਜ਼ ਦਾ ਜਿਹੜਾ ਸ਼ੁਕਰਾਨਾ ਆ ਉਹ ਨਹੀਂ ਕਰਦੇ। ਖੈਰ, ਸ਼ੁਕਰਾਨਾ ਬਹੁਤ ਜ਼ਰੂਰੀ ਹੈ। ਪ੍ਰੋਗਰਾਮ ਦੇ ਵਿੱਚ ਸਮਾਂ ਖਬਰਾਂ ਦਾ ਵੀ ਹੋ ਚੁੱਕਿਆ, ਪਰ ਉਸ ਤੋਂ ਪਹਿਲਾਂ ਮੈਂ ਸ਼ਾਮਲ ਕਰਦੀ ਹਾਂ ਅਵਤਾਰ ਸਿੰਘ ਹੋਰਾਂ ਨੂੰ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜੀ ਹਾਜ਼ਰੀ ਪ੍ਰਵਾਨ ਕਰੋ, ਜਦੋਂ ਕੰਮ ਨਾ ਹੋਵੇ ਤਾਂ ਹੀ ਪ੍ਰੋਗਰਾਮ ਸੁਣਨਾ ਪੈਂਦਾ। ਅੱਛਾ, ਅਵਤਾਰ ਸਿੰਘ ਜੀ ਗ੍ਰਿਫਤ ਤੋਂ ਸਾਡੇ ਨਾਲ ਜੁੜੇ ਨੇ, ਨਿਊ ਸਾਊਥ ਵੇਲਸ ਤੋਂ। ਕਹਿੰਦੇ ਜਦੋਂ ਕੰਮ ਨਾ ਹੋਵੇ ਨਾ ਤੇ ਤਾਂ ਹੀ ਕਹਿੰਦੇ ਪ੍ਰੋਗਰਾਮ ਸੁਣਨਾ ਪੈਂਦਾ ਆ। ਨਹੀਂ ਦੇਖੋ, ਤੁਸੀਂ ਜਦੋਂ ਕੰਮ ਹੁੰਦਾ ਵੀ ਆ ਤੇ ਤੁਸੀਂ ਆਪਣਾ ਫੋਨ ਤੇ ਜਿਹੜੀ ਸਾਡੀ ਐਪ ਹੈ ਉਹਨੂੰ ਇੰਸਟਾਲ ਕਰੋ, ਔਰ ਕੰਨਾਂ ਦੇ ਵਿੱਚ ਤੁਸੀਂ ਆਪਣੇ ਏਅਰਫੋਨ ਲਗਾ ਕੇ ਕੰਮ ਕਰਦਿਆਂ ਵੀ ਸੁਣ ਸਕਦੇ ਆ। ਪਰ ਹਾਂ, ਇਹ ਤੁਹਾਡਾ ਜੋਬ ਐਟਮੋਸਫੇਅਰ ਕਿਸ ਤਰ੍ਹਾਂ ਦਾ ਆ, ਤੁਸੀਂ ਉੱਥੇ ਅਲਾਊਡ ਹੈਗੇ ਆ ਸੁਣਨ ਲਈ ਜਾਂ ਨਹੀਂ, ਹਨਾ, ਇਹ ਬਹੁਤ ਜ਼ਿਆਦਾ ਨਿਰਭਰ ਕਰਦਾ। ਸੋ ਇਸ ਕਰਕੇ ਚਲੋ ਜਦੋਂ ਵੀ ਤੁਹਾਨੂੰ ਫੁਰਸਤ ਮਿਲਦੀ ਆ ਤੁਸੀਂ ਸਾਡੇ ਨਾਲ ਜੁੜਦੇ ਹੋ, ਆਵਾਜ਼ ਦੇ ਸਫ਼ਰ ਦੇ ਵਿੱਚ ਸਾਡੇ ਨਾਲ ਸ਼ਾਮਲ ਹੁੰਦੇ ਹੋ, ਸਾਨੂੰ ਵੀ ਬਹੁਤ ਚੰਗਾ ਲੱਗਦਾ। ਅਵਤਾਰ ਸਿੰਘ ਜੀ, ਤੁਸੀਂ ਅੱਜ ਪ੍ਰੋਗਰਾਮ ਚ ਆਉਣਾ ਕੀਤਾ, ਬਹੁਤ ਬਹੁਤ ਸਵਾਗਤ ਕਰਦੇ ਹਾਂ। ਤੇ ਇਹਦੇ ਨਾਲ ਹੀ ਅਗਲੀ ਸਾਂਝ ਸਾਡੇ ਨਾਲ ਪਾਈ ਹੈ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਹੋਰਾਂ ਨੇ ਵੀ। ਔਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਗਿੱਲ ਸਾਹਿਬ, ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕੀਤਾ ਤੇ ਬਹੁਤ ਹੀ ਪਿਆਰਾ ਜਿਹਾ ਇੱਕ ਵਿਚਾਰ ਵੀ ਸਾਂਝਾ ਕਰਦੇ ਆ ਆਪਣੇ ਅੰਦਾਜ਼ ਦੇ ਮੁਤਾਬਿਕ। ਹਮੇਸ਼ਾ ਹੀ ਗਿੱਲ ਸਾਹਿਬ ਇਸ ਵੇਲੇ ਸਵੇਰ ਦੀ ਸੈਰ ਤੇ ਹੁੰਦੇ ਆ, ਮੈਂ ਭਲੀ ਭਾਂਤ ਤੇ ਜਾਣਦੀ ਹਾਂ, ਔਰ ਸਵੇਰ ਦੀ ਇਸ ਸੈਰ ਦੇ ਦੌਰਾਨ ਹੀ ਜਿਹੜਾ ਉਹਨਾਂ ਦਾ ਅਨੁਭਵ ਆ ਉਹਨੂੰ ਉਹ ਇਸ ਵਿਚਾਰ ਦੇ ਵਿੱਚ ਢਾਲ ਕੇ ਸਾਡੇ ਨਾਲ ਸਾਂਝਾ ਕਰ ਰਹੇ ਹੁੰਦੇ ਆ ਤੇ ਨਾਲ ਹੀ ਨਾਲ ਇੱਕ ਫੋਟੋ ਭੇਜਦੇ ਆ ਜਦੋਂ ਉਹ ਉਸ ਸੈਰ ਦੌਰਾਨ ਉਹਨਾਂ ਗਲੀਆਂ ਦੇ ਵਿੱਚੋਂ ਨਿਕਲਦੇ ਆ। ਸੋ ਅੱਜ ਵੀ ਮੈਨੂੰ ਲੱਗਦਾ ਵੀ ਹਾਂਗਕਾਂਗ ਦੀ ਕਿਸੇ ਸਟਰੀਟ ਦੀ ਇੱਕ ਫੋਟੋ ਆ ਜਿਹਦੇ ਵਿੱਚ ਬੱਸਾਂ ਜਿਹੜੀਆਂ ਨੱਠੀਆਂ ਭੱਜੀਆਂ ਜਾ ਰਹੀਆਂ ਤੇ ਇੱਕ ਪਾਸੇ ਕਿਤੇ ਗਿੱਲ ਸਾਹਿਬ ਵੀ ਮੈਨੂੰ ਲੱਗਦਾ ਵੀ ਉਸੇ ਦੌੜ ਦੇ ਵਿੱਚ ਆਪਣੀ ਜਿਹੜੀ ਸੈਰ ਆ ਉਹ ਕਰ ਰਹੇ ਆ। ਮੁਆਫ ਕਰਨਾ ਤੇ ਮੁਆਫ਼ੀ ਮੰਗਣਾ ਹੀ ਜ਼ਿੰਦਗੀ ਨੂੰ ਰੇਵੀਏ ਚ ਰੱਖਣ ਦਾ ਬਲ ਹੁੰਦਾ, ਨਹੀਂ ਤਾਂ ਗਿਲਿਆ ਸ਼ਿਕਵਿਆਂ ਦੀ ਪੰਡ ਇੰਨੀ ਕੁ ਭਾਰੀ ਹੋ ਜਾਂਦੀ ਆ ਕਿ ਬੰਦਾ ਜਿਉਣਾ ਭੁੱਲ ਜਾਂਦਾ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਿਲਕੁਲ। ਔਰ ਇਹ ਬਹੁਤ ਵੱਡੀ ਗੱਲ ਹੈ ਜੀ ਜ਼ਿੰਦਗੀ ਦੇ ਵਿੱਚ, ਜਿਨ੍ਹਾਂ ਨੇ ਤੁਹਾਡੇ ਨਾਲ ਬੁਰਾ ਕੀਤਾ ਤਾਂ ਤੁਸੀਂ ਉਹਨਾਂ ਨੂੰ ਮਾਫ਼ ਕਰ ਦਿੱਤਾ ਤਾਂ ਬਹੁਤ ਵੱਡਾ ਜਿਹੜਾ ਬੋਝ ਹੈ ਤੁਸੀਂ ਆਪਣੇ ਮਨ ਤੋਂ ਵੀ ਲਾਹ ਲਿਆ। ਪਰ ਜਦੋਂ ਤੱਕ ਅਸੀਂ ਉਹਨਾਂ ਨੂੰ ਮਾਫ਼ ਨਹੀਂ ਕਰਦੇ ਉਹ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਕਿਤੇ ਨਾ ਕਿਤੇ ਸਾਡੇ ਜ਼ਿਹਨ ਦੇ ਉੱਤੇ ਭਾਰੂ ਰਹਿੰਦੀਆਂ, ਸਾਡੇ ਦਿਮਾਗ ਦੇ ਉੱਤੇ ਭਾਰੂ ਰਹਿੰਦੀਆਂ, ਔਰ ਉਹਨਾਂ ਦਾ ਜਿਹੜਾ ਨੁਕਸਾਨ ਆ ਉਹ ਵੀ ਸਿਰਫ ਸਾਨੂੰ ਹੀ ਹੁੰਦਾ ਕਿਉਂਕਿ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਨਾ ਇੱਕ ਅਹਿਮ ਜਾਣਕਾਰੀ ਵੀ ਮੈਂ ਇਸੇ ਸਿਲਸਿਲੇ ਦੇ ਵਿੱਚ ਸਾਂਝੀ ਕਰਨੀ ਆ ਕਿ ਜਿਹੜਾ ਜਿਹੜੀ ਨੈਗੇਟਿਵਿਟੀ ਆ, ਜਿਹੜੀ ਢੇਂਦੀ ਕਲਾ ਵਾਲੀ ਸੋਚ ਆ, ਜਾਂ ਫਿਰ ਜਿਹੜਾ ਇੱਕ ਨਾ ਪੱਖੀ ਰੁਝਾਨ ਆ ਸਾਡਾ, ਉਹ ਕਿਸ ਹੱਦ ਤੱਕ ਸਾਡੀ ਸਿਹਤ ਨੂੰ ਖਰਾਬ ਕਰ ਸਕਦਾ ਆ, ਕਿਸ ਹੱਦ ਤੱਕ ਉਹਦਾ ਜਿਹੜਾ ਮਾਰੂ ਪ੍ਰਭਾਵ ਜਿਹੜਾ ਸਾਡੇ ਸਰੀਰ ਉੱਤੇ ਪੈਂਦਾ, ਸਾਡੇ ਦਿਮਾਗ ਉੱਤੇ ਪੈਂਦਾ, ਸਾਡੇ ਦਿਲ ਉੱਤੇ ਪੈਂਦਾ, ਔਰ ਇਹਦੇ ਨਾਲ ਸੰਬੰਧਿਤ ਕਿੰਨੀਆਂ ਬਿਮਾਰੀਆਂ ਦੇ ਅਸੀਂ ਸ਼ਿਕਾਰ ਹੋ ਜਾਂਦੇ ਹਾਂ, ਉਹਦੇ ਬਾਰੇ ਇੱਕ ਅਧਿਐਨ ਜਿਹੜਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋ ਇਹਦਾ ਇੱਕ ਬਹੁਤ ਸੌਖਾ ਤਰੀਕਾ ਹੀ ਇਹ ਆ ਕਿ ਉਹਨਾਂ ਨੇ ਜਿਵੇਂ ਕਿਹਾ ਕਿ ਇਹ ਜਿਹੜੇ ਗਿਲੇ ਸ਼ਿਕਵਿਆਂ ਦੀ ਜਿਹੜੀ ਪੰਡ ਆ ਉਹ ਭਾਰੀ ਨਾ ਕਰੀਏ, ਹਨਾ, ਉਸ ਤੋਂ ਪਹਿਲਾਂ ਮਾਫ਼ੀ ਵਾਲਾ ਜਿਹੜਾ ਤਰੀਕਾ ਆ ਉਹਨੂੰ ਅਪਣਾ ਕੇ ਅਸੀਂ ਖੁਦ ਵੀ ਸੁਰਖਰੂ ਹੋ ਜਾਈਏ। ਸੋ ਬਹੁਤ ਹੀ ਧੰਨਵਾਦ ਤੁਹਾਡਾ ਗਿੱਲ ਸਾਹਿਬ ਇਸ ਪਿਆਰੇ ਜਿਹੇ ਸੁਨੇਹੇ ਦੇ ਨਾਲ, ਇਸ ਪਿਆਰੇ ਜਿਹੇ ਵਿਚਾਰ ਦੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡੇ ਵਿਚਾਰ ਇਸੇ ਤਰ੍ਹਾਂ ਪ੍ਰੋਗਰਾਮ ਚ ਸ਼ਾਮਲ ਕਰਦੇ ਰਹਾਂਗੇ। ਫਿਲਹਾਲ ਇੱਕ ਛੋਟਾ ਜਿਹਾ ਸੁਨੇਹਾ, ਸੁਨੇਹੇ ਤੋਂ ਬਾਅਦ ਇੱਕ ਪਿਆਰਾ ਜਿਹਾ ਗੀਤ, ਗੀਤ ਤੋਂ ਬਾਅਦ ਸਿਲਸਿਲਾ ਖਬਰਾਂ ਦਾ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਤੁਸੀਂ ਕਲਾਕਾਰ ਹੋ ਕੀ? ਤੁਸੀਂ ਅਦਾਕਾਰ ਹੋ ਕੀ? ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਲਓ ਜੀ ਅੰਗਰੇਜ਼ ਅਲੀ ਦੀ ਆਵਾਜ਼ ਦੇ ਵਿਚ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਨਜ਼ਰ ਕੀਤਾ ਸੀ। ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ। ਔਰ ਗੀਤਾਂ ਦੀ ਜਿਹੜੀ ਲੜੀ ਆ ਉਹ ਆਪਾਂ ਟੁੱਟਣ ਨਹੀਂ ਦਿੱਤੀ ਪ੍ਰੋਗਰਾਮ ਚ, ਤੇ ਗੀਤਾਂ ਦੇ ਨਾਲ ਨਾਲ ਹੁਣ ਖ਼ਬਰਾਂ ਦੇ ਵੱਲ ਆਪਾਂ ਵਧਦੇ ਹਾਂ। ਖ਼ਬਰਾਂ ਦੇ ਵਿਚ ਸਭ ਤੋਂ ਪਹਿਲੀ ਖ਼ਬਰ ਜਿਹੜੀ ਦੋਸਤੋ ਆ ਰਹੀ ਹੈ ਕਿ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਖਾਲਿਸਤਾਨ ਦੇ ਬਾਰੇ ਜਿਹੜਾ ਇੱਕ ਬਿਆਨ ਦਿੱਤਾ ਹੈ, ਉਸ ਬਿਆਨ ਦੇ ਨਾਲ ਸਿੱਖ ਸਫਾਂ ਚ ਸਿੱਖ ਜਥੇਬੰਦੀਆਂ ਚ ਇੱਕ ਸ਼ਸ਼ੋਪੰਜ ਜਿਹਾ ਜਿਹੜਾ ਉਹ ਬਣ ਗਿਆ। ਸੋ ਇਹ ਸ਼ਸ਼ੋਪੰਜ ਕਿਉਂ ਬਣਿਆ, ਕੀ ਇਹਦਾ ਕਾਰਨ ਹੈ, ਇਹਦੇ ਉੱਤੇ ਤਾਂ ਅਸੀਂ ਖੁੱਲ ਕੇ ਵਿਚਾਰ ਨਹੀਂ ਕਰ ਪਾਵਾਂਗੇ ਇਸ ਸਿਲਸਿਲੇ ਦੇ ਵਿੱਚ, ਪਰ ਕੀ ਕਿਹਾ ਜਾ ਰਿਹਾ ਇਸ ਬਿਆਨ ਨੂੰ ਲੈ ਕੇ ਅਸੀਂ ਉਹ ਜ਼ਰੂਰ ਸਾਂਝ ਤੁਹਾਡੇ ਨਾਲ ਬਣਾਉਂਦੇ ਹਾਂ। ਖਾਲਿਸਤਾਨ ਬਾਰੇ ਜਥੇਦਾਰ ਦੇ ਬੇਮੌਸਮੇ ਬਿਆਨ ਨਾਲ ਸਿੱਖ ਸਫਾਂ ਚ ਸ਼ਸ਼ੋਪੰਜ ਬਣਿਆ, ਇਹ ਖਬਰ ਦੀ ਜਿਹੜੀ ਹੈਡਲਾਈਨ ਹੈ ਉਹ ਆਈ ਹੈ। ਸੋ ਪ੍ਰਧਾਨ ਮੰਤਰੀ ਰਾਸ਼ਟਰਵਾਦ ਦੇ ਮੁੱਦੇ ਤੇ ਅਕਾਲੀ ਦਲ ਨਾਲ ਆਪਣੀ ਸਾਂਝ ਹੁਣ ਸਪਸ਼ਟ ਕਰਨ ਇਸ ਬਿਆਨ ਤੋਂ ਬਾਅਦ ਕਿਹਾ ਸੁਨੀਲ ਜਾਖੜ ਹੋਰਾਂ ਨੇ। ਸੁਨੀਲ ਜਾਖੜ ਜਿਹੜੇ ਕਿ ਕਾਂਗਰਸ ਦੀ ਅਗਵਾਈ ਕਰਦੇ ਆ, ਔਰ ਉਹਨਾਂ ਨੇ ਇਸ ਬਿਆਨ ਦੇ ਉੱਤੇ ਆਪਣੀ ਜਿਹੜੀ ਟਿੱਪਣੀ ਆ ਉਹ ਦਿੱਤੀ ਆ। ਔਰ ਇਹਨਾਂ ਨੇ ਕਿਹਾ ਕਿ ਅਜਿਹੇ ਸਮੇਂ ਦੇ ਵਿੱਚ ਇਹੋ ਜਿਹਾ ਜਿਹੜਾ ਬਿਆਨ ਆ ਉਹ ਕਦੇ ਜਿਹੜਾ ਸਹਿਣ ਕਰਨ ਯੋਗ ਨਹੀਂ ਆ। ਸੋ ਇਸ ਤਰ੍ਹਾਂ ਦੇ ਬਿਆਨ ਦਾ ਆਉਣਾ ਔਰ ਬਹੁਤ ਸਾਰੇ ਜਿਹੜੇ ਸਿੱਖ ਲੀਡਰ ਆ ਉਹਨਾਂ ਦੇ ਪ੍ਰਤੀਕਰਮ ਇਸ ਤਰ੍ਹਾਂ ਦੇ ਪੈਦਾ ਹੋਣੇ ਜਿਹੜੇ ਆ ਇਹ ਵੀ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੇ ਆ। ਇੱਕ ਪਾਸੇ ਜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜਿਹੜੇ ਆ ਸੁਨੀਲ ਜਾਖੜ ਉਹ ਇਸ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਵੱਲ ਇਸ਼ਾਰਾ ਕਰਦੇ ਆ ਕਿ ਰਾਸ਼ਟਰਵਾਦ ਦੇ ਮੁੱਦੇ ਤੇ ਅਕਾਲੀ ਦਲ ਦੇ ਨਾਲ ਆਪਣੀ ਸਾਂਝ ਸਪਸ਼ਟ ਕਰਨ ਪ੍ਰਧਾਨ ਮੰਤਰੀ। ਤਾਂ ਦੂਜੇ ਪਾਸੇ ਕੁਛ ਹੋਰ ਜਿਹੜੇ ਲੀਡਰ ਨੇ ਉਹਨਾਂ ਨੇ ਇਸ ਬਿਆਨ ਦੇ ਉੱਤੇ ਪ੍ਰਤੀਕਰਮ ਜਿਹੜਾ ਦਿੱਤਾ ਕਿ ਜਥੇਦਾਰ ਨੇ ਆਪਣੀ ਜ਼ਮੀਰ ਦੀ ਗੱਲ ਕੀਤੀ ਜਾਂ ਕਿਸੇ ਹੋਰ ਦੇ ਮਨ ਦੀ, ਇਹ ਇੱਕ ਵੱਡਾ ਰਹੱਸ ਹੈ। ਸੋ ਇਸ ਬਿਆਨ ਨੂੰ ਜੋੜ ਕੇ ਦੇਖਿਆ ਜਾ ਰਿਹਾ ਬਾਦਲ ਪਰਿਵਾਰ ਦੇ ਨਾਲ, ਅਕਾਲੀ ਦਲ ਬਾਦਲ ਦੇ ਨਾਲ। ਸੋ ਸੇਖਵਾਂ ਸਾਹਿਬ ਨੇ ਇਹ ਕਿਹਾ ਕਿ ਜਥੇਦਾਰ ਨੇ ਆਪਣੀ ਜ਼ਮੀਰ ਦੀ ਗੱਲ ਕੀਤੀ ਹੈ ਜਾਂ ਕਿਸੇ ਹੋਰ ਦੇ ਮਨ ਦੀ, ਇਹ ਇੱਕ ਵੱਡਾ ਰਹੱਸ ਇਸ ਵੇਲੇ ਬਣਿਆ ਹੋਇਆ। ਦੂਜੇ ਪਾਸੇ ਲਹਿਰ ਨੂੰ ਬਲ ਮਿਲੇਗਾ ਪਰ ਬਾਦਲਾਂ ਤੇ ਭਰੋਸਾ ਹਰਗਿਜ਼ ਨਹੀਂ ਕੀਤਾ ਜਾ ਸਕਦਾ, ਇਹ ਕਹਿਣਾ ਭਾਈ ਬਠਿੰਡਾ ਹੋਰਾਂ ਦਾ। ਸੋ ਬਹੁਤ ਤਰ੍ਹਾਂ ਦੇ ਜਿਹੜੇ ਪ੍ਰਤੀਕਰਮ ਆ ਇਸ ਬਿਆਨ ਤੋਂ ਬਾਅਦ ਸਾਹਮਣੇ ਆਉਂਦੇ ਆ। ਸੋ ਇਹ ਬਿਆਨ ਜਿਹੜਾ ਭਾਈ ਹਰਪ੍ਰੀਤ ਸਿੰਘ ਹੋਰਾਂ ਨੇ ਦਿੱਤਾ ਹੈ, ਜਿਹੜੇ ਕਿ ਜਥੇਦਾਰ ਅਕਾਲ ਤਖ਼ਤ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ, ਔਰ ਉਹਨਾਂ ਨੇ ਮੌਜੂਦਾ ਸਮੇਂ ਦੇ ਵਿੱਚ ਸਿਆਸੀ, ਧਾਰਮਿਕ ਤੇ ਸਮਾਜਿਕ ਤੌਰ ਤੇ ਇਹ ਜਿਹੜਾ ਬਿਆਨ ਦਿੱਤਾ ਖਾਲਿਸਤਾਨ ਦੇ ਸਿਧਾਂਤ ਉੱਤੇ, ਇਸ ਬਿਆਨ ਨੂੰ ਹਜ਼ਮ ਕਰਨਾ ਜਿਹੜਾ ਆ ਬਹੁਤ ਸਾਰੇ ਲੀਡਰਾਂ ਦੇ ਲਈ ਇਸ ਵੇਲੇ ਕਾਫੀ ਮੁਸ਼ਕਲ ਜਾਪ ਰਿਹਾ। ਪਰ ਇਸ ਬਿਆਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਖਾਸ ਮੀਟਿੰਗ ਜਿਹੜੀ ਆ ਉਹ ਕੀਤੀ ਆ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਦੇ ਨਾਲ। ਸੋ ਇੱਕ ਜਿਹੜੀ ਬੈਠਕ ਇਹਨਾਂ ਦੀ ਚੱਲੀ ਆ ਕਾਫੀ ਲੰਬੀ, ਉਹ ਖਾਸ ਤੌਰ ਤੇ ਆਨੰਦਪੁਰ ਸਾਹਿਬ ਗਏ ਆ ਔਰ ਉੱਥੇ ਇਹ ਬੈਠਕ ਚੱਲੀ ਹੈ, ਔਰ ਪੰਥਕ ਹਲਕਿਆਂ ਦੇ ਵਿੱਚ ਵੀ ਇਸ ਬੈਠਕ ਨੇ ਥੋੜੀ ਜਿਹੀ ਹਲਚਲ ਜਿਹੜੀ ਆ ਉਹ ਜ਼ਰੂਰ ਪੈਦਾ ਕੀਤੀ ਆ। ਪਰ ਦੂਜੇ ਪਾਸੇ ਕੁਛ ਸਿੱਖ ਲੀਡਰ ਜਿਹੜੇ ਆ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹਰਪ੍ਰੀਤ ਸਿੰਘ ਹੋਰਾਂ ਦੇ ਇਸ ਬਿਆਨ ਦੇ ਉੱਤੇ ਕਾਂਗਰਸ ਤੇ ਬੀਜੇਪੀ ਦੇ ਜਿਹੜੇ ਆਗੂ ਆ ਉਹ ਬੇਲੋੜੀ ਜਿਹੜੀ ਬਿਆਨਬਾਜ਼ੀ ਕਰ ਰਹੇ ਆ, ਬੇਲੋੜਾ ਤੂਲ ਦੇ ਰਹੇ ਆ ਇਸ ਬਿਆਨ ਦੇ ਉੱਤੇ। ਜਦਕਿ ਜੇ ਅਸੀਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਬਿਆਨ ਦੇਖੀਏ ਤਾਂ ਉਹਨਾਂ ਨੇ ਕਿਹਾ ਕਿ ਪਾਣੀਆਂ ਦਾ ਮੁੱਦਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ, ਰਾਜਧਾਨੀ ਦਾ ਮੁੱਦਾ, ਰਾਜਾਂ ਦੇ ਹੱਕਾਂ ਤੇ ਵੱਜ ਰਹੇ ਡਾਕੇ ਦਾ ਮੁੱਦਾ ਜਿਹੜਾ ਆ ਉਹ ਅੱਜ ਦੇ ਦੌਰ ਦੇ ਵਿੱਚ ਵੀ ਓਨਾ ਹੀ ਅਹਿਮ ਆ ਸਾਡੇ ਲਈ। ਸੋ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਜਿਹੜੀ ਆ ਹੋਣੀ ਜ਼ਰੂਰੀ ਆ, ਔਰ ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਇੰਨੇ ਸਾਲਾਂ ਤੋਂ ਚੱਲ ਰਿਹਾ ਜਿਹੜਾ ਸੰਘਰਸ਼ ਆ ਆਪਣੀਆਂ ਜਿਹੜੀਆਂ ਮੰਗਾਂ ਨੂੰ ਮਨਾਏ ਜਾਣ ਦੇ ਲਈ ਸਰਕਾਰ ਦੇ ਉੱਤੇ ਜਿਹੜਾ ਪ੍ਰਭਾਵ ਆ ਉਹ ਪਾਉਣਾ ਵੀ ਜ਼ਰੂਰੀ ਆ। ਸੋ ਢੀਂਡਸਾ ਸਾਹਿਬ ਨੇ ਇਹ ਕਿਹਾ ਕਿ ਪਾਣੀਆਂ ਦਾ ਮੁੱਦਾ, ਪੰਜਾਬੀ ਬੋਲਦੇ ਇਲਾਕੇ, ਰਾਜਧਾਨੀ ਦਾ ਮੁੱਦਾ ਤੇ ਮੌਜੂਦਾ ਸਮੇਂ ਦੇ ਵਿੱਚ ਫਸਲਾਂ ਦੇ ਮੰਡੀਕਰਨ ਨੂੰ ਲੈ ਕੇ ਰਾਜਾਂ ਦੇ ਜਿਹੜੇ ਅਧਿਕਾਰਾਂ ਦੇ ਉੱਤੇ ਡਾਕੇ ਮਾਰੇ ਜਾ ਰਹੇ ਆ ਉਹ ਤਾਂ ਪਹਿਲਾਂ ਜਿਹੜੇ ਹੁਣ ਮੌਜੂਦ ਮੁੱਦੇ ਆ ਉਹਨਾਂ ਤੋਂ ਵੀ ਪਹਿਲਾਂ ਤੋਂ ਚੱਲਦੇ ਆ ਰਹੇ ਜਿਹੜੇ ਮੁੱਦੇ ਆ ਜਿਨ੍ਹਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਨਜਿੱਠਿਆ ਜਾਣਾ ਚਾਹੀਦਾ ਸੀਗਾ। ਸੋ ਇਸ ਸਮੇਂ ਉਹਨਾਂ ਨੇ ਕਿਹਾ ਕਿ ਜਿਹੜੀ ਲੋੜ ਹੈ ਉਹ ਇਹੀ ਆ ਕਿ ਇਹਨਾਂ ਜ਼ਰੂਰੀ ਤੇ ਤਾਜ਼ੇ ਮੁੱਦਿਆਂ ਦੇ ਉੱਤੇ ਧਿਆਨ ਦਿੱਤਾ ਜਾਵੇ। ਸੋ ਜਿਹੜੀ ਸਿਆਸਤ ਆ ਉਹ ਕਿਸ ਰੁੱਖ ਬੈਠਦੀ ਆ ਇਹ ਵੀ ਇੱਕ ਹੈਰਾਨ ਕਰਨ ਵਾਲੀ ਗੱਲ ਹੈ, ਕਿਉਂਕਿ ਕਿਸੇ ਇੱਕ ਬਿਆਨ ਨੂੰ ਇਸ ਤਰ੍ਹਾਂ ਸਿਆਸੀ ਰੰਗਤ ਜਿਹੜੀ ਆ ਉਹ ਦੇ ਦਿੱਤੀ ਜਾਣੀ ਉਹ ਬੜੀ ਸਹਿਜ ਆ ਸਾਡੇ ਲੀਡਰਾਂ ਦੇ ਲਈ। ਔਰ ਇਹੀ ਕਾਰਨ ਹੈ ਕਿ ਮੈਨੂੰ ਲੱਗਦਾ ਕਿ ਹਰਪ੍ਰੀਤ ਸਿੰਘ ਹੋਰਾਂ ਦੇ ਬਿਆਨ ਦੇ ਉੱਤੇ ਵੀ ਜਿਹੜੀ ਸਿਆਸਤ ਆ ਉਹ ਕੀਤੀ ਜਾ ਰਹੀ ਆ। ਦੂਜੇ ਪਾਸੇ ਖਾਲਿਸਤਾਨ ਬਾਰੇ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਤੋਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੰਜਾਬ ਇਕਾਈ ਆ ਕਹਿੰਦੇ ਉਹ ਵੀ ਬੜੀ ਔਖੀ ਆ। ਇਸ ਦੌਰਾਨ ਅੰਦਰੂਨੀ ਸੂਤਰ ਜਿਹੜੇ ਆ ਉਹ ਦੱਸਦੇ ਆ ਕਿ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਦਰਬਾਰ ਨੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਮੈਂਬਰ ਪਾਰਲੀਮੈਂਟ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਕੋਲੋਂ ਜਥੇਦਾਰ ਦੇ ਖਾਲਿਸਤਾਨ ਬਾਰੇ ਬਿਆਨ ਉੱਤੇ ਸਪਸ਼ਟੀਕਰਨ ਦੀ ਮੰਗ ਕੀਤੀ ਹੈ। ਸੋ ਇਹ ਜਾਣਕਾਰੀ ਮਿਲ ਰਹੀ ਹੈ ਕਿ ਅੱਜ ਕੱਲ ਦੇ ਵਿੱਚ ਇਹ ਦੋਵੇਂ ਲੀਡਰ ਜਿਹੜੇ ਆ ਭਾਜਪਾ ਦੇ ਦਿੱਲੀ ਦਰਬਾਰ ਦੇ ਵਿੱਚ ਪੇਸ਼ ਵੀ ਹੋਣਗੇ। ਸੋ ਇਸ ਬਿਆਨ ਤੋਂ ਬਾਅਦ ਇਹ ਜਿਹੜੀ ਸਿਆਸਤ ਆ ਉਹ ਪੱਕੀ ਆ ਔਰ ਇਹ ਕੋਈ ਨਵੀਂ ਗੱਲ ਨਹੀਂ ਹੈ। ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਇਹੋ ਜਿਹੀਆਂ ਗੱਲਾਂ ਦੇ ਉੱਤੇ ਸਿਆਸਤ ਹੋਣੀ ਜਿਹੜੀ ਹੈ ਬੜੀ ਆਮ ਜਿਹੀ ਗੱਲ ਹੈ। ਵਧਿਆ ਅਗਲੀ ਖਬਰ ਵੱਲ। ਅਗਲੀ ਖਬਰ ਹੈ ਕਿ ਪੰਜਾਬ ਦੇ ਵਿੱਚ ਕੋਰੋਨਾ ਦੇ ਕਾਰਨ 3 ਹੋਰ ਜਾਨਾਂ ਗਈਆਂ। ਸੋ ਕੋਰੋਨਾ ਦਾ ਜਿਹੜਾ ਦੈਂਤ ਆ ਇਸ ਵੇਲੇ ਪੰਜਾਬ ਦੇ ਵਿੱਚ ਆਪਣੀਆਂ ਜਿਹੜੀਆਂ ਸ਼ਾਖਾਵਾਂ ਆ ਉਹ ਪਸਾਰਦਾ ਨਜ਼ਰ ਆ ਰਿਹਾ ਹੈ। ਸੋ ਇਸੇ ਕਾਰਨ ਪੰਜਾਬ ਦੇ ਪਿਛਲੇ 24 ਘੰਟਿਆਂ ਦੇ ਵਿੱਚ 55 ਹੋਰ ਜਿਹੜੇ ਪੋਜ਼ਿਟਿਵ ਮਾਮਲੇ ਆ ਉਹ ਵੀ ਸਾਹਮਣੇ ਆਏ ਆ। ਸੋ ਪੰਜਾਬ 'ਚ ਜਿੱਥੇ ਕੋਰੋਨਾ ਕਹਿਰ ਦੇ ਚੱਲਦੇ ਮੌਤਾਂ ਦਾ ਸਿਲਸਿਲਾ ਜਾਰੀ ਹੈ ਉੱਥੇ ਪੋਜ਼ਿਟਿਵ ਮਾਮਲਿਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਦੇ ਵਿੱਚ 3 ਜਾਨਾਂ ਗਈਆਂ ਨੇ ਤੇ 55 ਹੋਰ ਜਿਹੜੇ ਕੇਸ ਆ ਉਹ ਵੀ ਸਾਹਮਣੇ ਆਉਣ ਦੀ ਖਬਰ ਹੈ। ਤੇ ਜਿਹੜੀਆਂ ਜਾਨਾਂ ਗਈਆਂ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ 8 ਮਹੀਨੇ ਦੀ ਬੱਚੀ ਵੀ ਸ਼ਾਮਲ ਹੈ। ਇਸ ਤਰ੍ਹਾਂ ਸੂਬੇ ਦੇ ਵਿੱਚ ਹੁਣ ਮੌਤਾਂ ਦੀ ਜਿਹੜੀ ਗਿਣਤੀ ਆ ਉਹ ਵੀ 55 ਤੱਕ ਪਹੁੰਚ ਗਈ ਆ ਤੇ ਇਸ ਦੌਰਾਨ 55 ਹੀ ਹੋਰ ਜਿਹੜੇ ਨਵੇਂ ਕੇਸ ਵੀ ਸਾਹਮਣੇ ਆਏ ਆ। ਸੋ ਕੁੱਲ ਜਿਹੜਾ ਪੋਜ਼ਿਟਿਵ ਅੰਕੜਾ ਆ ਕੋਰੋਨਾ ਮਰੀਜ਼ਾਂ ਦਾ ਉਹ ਹੁਣ 2663 ਹੋ ਗਿਆ ਆ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਮੌਤਾਂ ਦੀ ਜਿਹੜੀ ਗਿਣਤੀ ਆ ਉਹ 11 ਹੋ ਗਈ ਆ ਤੇ ਇਸ ਜ਼ਿਲ੍ਹੇ ਤੋਂ ਇਲਾਵਾ ਜਲੰਧਰ ਤੇ ਲੁਧਿਆਣਾ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਕੋਰੋਨਾ ਆ ਉਹ ਹੌਟ ਸਪੌਟ ਬਣਿਆ ਹੋਇਆ ਇਸ ਵੇਲੇ। ਔਰ ਪੰਜਾਬ ਦੇ ਵਿੱਚ ਇਹ ਬੜੀ ਇੱਕ ਚਿੰਤਾਜਨਕ ਸਥਿਤੀ ਆ ਕੋਰੋਨਾ ਨੂੰ ਲੈ ਕੇ। ਔਰ ਕੱਲ 12 ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਤੇ ਜਲੰਧਰ ਦੇ ਵਿੱਚ 14 ਹੋਰ ਪੋਜ਼ਿਟਿਵ ਜਿਹੜੇ ਕੇਸ ਆ ਉਹ ਸਾਹਮਣੇ ਆਏ ਆ। ਲੁਧਿਆਣਾ ਦੇ ਵਿੱਚ ਵੀ 9 ਹੋਰ ਪੋਜ਼ਿਟਿਵ ਕੇਸ ਜਿਹੜੇ ਆ ਉਹ ਸਾਹਮਣੇ ਆਏ ਆ। ਸੋ ਪੋਜ਼ਿਟਿਵ ਕੇਸਾਂ ਦੀ ਜਿਹੜੀ ਕੁੱਲ ਗਿਣਤੀ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ 481 ਹੋ ਗਈ ਆ ਜਦਕਿ ਜਲੰਧਰ ਦੇ ਵਿੱਚ 307 ਤੇ ਲੁਧਿਆਣਾ ਦੇ ਵਿੱਚ 251 ਤੱਕ ਇਹ ਗਿਣਤੀ ਪਹੁੰਚ ਚੁੱਕੀ ਆ। ਸੋ ਸੂਬੇ ਦੇ ਵਿੱਚ 22 ਹੋਰ ਕੋਰੋਨਾ ਮਰੀਜ਼ ਜਿਹੜੇ ਉਹ ਠੀਕ ਵੀ ਹੋਏ ਆ। ਕੁੱਲ ਗਿਣਤੀ 2128 ਤੱਕ ਪਹੁੰਚ ਚੁੱਕੀ ਆ ਤੇ 8 ਕੋਰੋਨਾ ਪੀੜਤ ਜਿਹੜੇ ਇਸ ਵੇਲੇ ਆਕਸੀਜਨ ਦੇ ਉੱਪਰ ਨੇ ਤੇ 4 ਵੈਂਟੀਲੇਟਰ ਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆ। ਸੋ ਪੰਜਾਬ ਦੇ ਵਿੱਚ ਕੋਰੋਨਾ ਦਾ ਜਿਹੜਾ ਕਹਿਰ ਆ ਉਹ ਜਾਰੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਖਦਸ਼ਾ ਜਿਹੜਾ ਪ੍ਰਗਟ ਕੀਤਾ ਜਾ ਰਿਹਾ ਕਿ ਕੋਰੋਨਾ ਦਾ ਜਿਹੜਾ ਕਹਿਰ ਹੈ ਇਹ ਵੱਧ ਸਕਦਾ ਕਿਉਂਕਿ ਬਹੁਤ ਸਾਰੀਆਂ ਉੱਥੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਪਾਬੰਦੀਆਂ ਜਿਹੜੀਆਂ ਆ ਉਹਨਾਂ ਨੂੰ ਹਟਾ ਦਿੱਤਾ ਗਿਆ ਹੈ ਤੇ ਆਮ ਜਨਜੀਵਨ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ। ਪਰ ਇਹਦੇ ਚੱਲਦਿਆਂ ਜੇਕਰ ਇਹ ਲਾਗ ਦੇ ਜਿਹੜੇ ਕੇਸ ਆ ਉਹ ਵੱਧ ਰਹੇ ਆ ਜਾਂ ਉਹ ਹੋਰ ਜ਼ਿਆਦਾ ਵੱਧਦੇ ਆ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲਈ ਇਹ ਘੜੀ ਮੁਸ਼ਕਲ ਦੀ ਘੜੀ ਵੀ ਹੋ ਸਕਦੀ ਹੈ। ਸੋ ਅਗਲੀ ਖਬਰ ਵੱਲ ਵਧਦਿਆਂ ਦੋਸਤੋ, ਅਗਲੀ ਖਬਰ ਹੈ ਕਿ ਭਾਰਤ ਦੇ ਵਿੱਚ ਵੀ ਜੇ ਅਸੀਂ ਦੇਖੀਏ ਤਾਂ ਕੋਰੋਨਾ ਦਾ ਜਿਹੜਾ ਕਹਿਰ ਆ ਉਹ ਪੂਰੇ ਦੇਸ਼ ਦੇ ਵਿੱਚ ਅਜੇ ਠੱਲਦਾ ਹੋਇਆ ਨਜ਼ਰ ਨਹੀਂ ਆ ਰਿਹਾ। ਕਿਉਂਕਿ ਜੇ ਅਸੀਂ ਦੇਸ਼ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਕੋਰੋਨਾ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਜਿਹੜਾ ਅੰਕੜਾ ਆ ਉਹ ਇਸ ਵੇਲੇ 7200 ਤੇ ਜਾ ਪਹੁੰਚਿਆ। ਨਵੇਂ ਮਾਮਲਿਆਂ ਦੇ ਵਿੱਚ ਵੀ ਰਿਕਾਰਡ ਤੋੜ ਜਿਹੜਾ ਵਾਧਾ ਆ ਉਹ ਹੋ ਰਿਹਾ। ਸੋ ਨਹੀਂ ਰੁਕ ਰਿਹਾ ਕੋਰੋਨਾ ਵਾਇਰਸ ਦਾ ਕਹਿਰ। 24 ਘੰਟਿਆਂ ਦੇ ਵਿੱਚ 9,983 ਨਵੇਂ ਮਾਮਲੇ ਜਿਹੜੇ ਆ ਕੁੱਲ ਦੇਸ਼ ਦੇ ਵਿੱਚ ਸਾਹਮਣੇ ਆਏ ਆ। 206 ਮੌਤਾਂ ਤੇ ਕੁੱਲ ਮਾਮਲੇ ਜਿਹੜੇ ਆ ਉਹ ਇਸ ਵੇਲੇ 2,56,611 ਹੋ ਗਏ ਆ। ਸੋ ਜੌਨਸ ਹਾਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਭਾਰਤ ਦੁਨੀਆਂ ਦੇ ਵਿੱਚ ਅਮਰੀਕਾ, ਬ੍ਰਾਜ਼ੀਲ, ਰੂਸ ਅਤੇ ਬ੍ਰਿਟੇਨ ਮਗਰੋਂ COVID-19 ਮਹਾਮਾਰੀ ਤੋਂ ਸਭ ਤੋਂ ਪ੍ਰਭਾਵਿਤ ਹੋਣ ਵਾਲਾ ਪੰਜਵਾਂ ਮੁਲਕ ਹੁਣ ਬਣ ਗਿਆ ਤੇ ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਇਸ ਵੇਲੇ ਦੇਸ਼ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਜਿਹੜੀ ਗਿਣਤੀ ਆ 1,25,381 ਹੋ ਗਈ ਆ, ਜਦਕਿ 1,24,94 ਮਰੀਜ਼ ਜਿਹੜੇ ਆ ਉਹ ਬਿਮਾਰੀ ਤੋਂ ਠੀਕ ਵੀ ਹੋ ਚੁੱਕੇ ਆ। ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਲਗਭਗ 48.36% ਮਰੀਜ਼ ਠੀਕ ਹੋ ਚੁੱਕੇ ਆ। ਸੋਮਵਾਰ ਨੂੰ ਇੱਕ ਦਿਨ ਦੇ ਵਿੱਚ ਰਿਕਾਰਡ ਹੋਏ ਜਿਹੜੇ ਕੇਸ ਆ 9,983 ਆ। ਸੋ ਇਹ 9,983 ਮਾਮਲੇ ਸਾਹਮਣੇ ਆਉਣ ਨਾਲ ਹੁਣ ਭਾਰਤ ਦੇ ਵਿੱਚ ਕੁੱਲ ਪੀੜਤਾਂ ਦੀ ਜਿਹੜੀ ਗਿਣਤੀ ਆ 2,56,611 ਹੋ ਗਈ ਆ। ਸੋਮਵਾਰ ਲਗਾਤਾਰ ਪੰਜਵਾਂ ਦਿਨ ਆ ਜਦੋਂ ਦੇਸ਼ ਦੇ ਵਿੱਚ COVID-19 ਦੇ 9,000 ਤੋਂ ਵੀ ਵੱਧ ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਆ। ਸੋ ਬੜੀ ਤੇਜ਼ ਰਫਤਾਰ ਦੇ ਨਾਲ ਕੋਰੋਨਾ ਜਿਹੜਾ ਆ ਉਹ ਭਾਰਤ ਦੇ ਵਿੱਚ ਹੁਣ ਇਸ ਵੇਲੇ ਆਪਣੇ ਪੈਰ ਪਸਾਰ ਰਿਹਾ ਆ। ਕਾਰਨ ਇਹਦਾ ਇਹ ਵੀ ਹੋ ਸਕਦਾ ਕਿ ਜਿਹੜੀਆਂ ਪਾਬੰਦੀਆਂ ਦੇ ਵਿੱਚ ਖੁੱਲ ਮਿਲੀ ਆ ਉਸ ਖੁੱਲ ਦੇ ਨਾਲ ਇਸ ਲਾਗ ਦੀ ਬਿਮਾਰੀ ਦੇ ਵਿੱਚ ਜਿਹੜਾ ਵਾਧਾ ਆ ਉਹ ਬੜੀ ਤੇਜ਼ੀ ਦੇ ਨਾਲ ਹੋਇਆ। ਸੋ ਦੂਜੇ ਪਾਸੇ ਖਬਰ ਆ ਰਹੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਆ ਅਰਵਿੰਦ ਕੇਜਰੀਵਾਲ ਉਹ ਵੀ ਬਿਮਾਰ ਚੱਲ ਰਹੇ ਆ। ਉਹਨਾਂ ਨੂੰ ਬੁਖਾਰ ਅਤੇ ਬਲਗਮ ਦੀ ਜਿਹੜੀ ਸਮੱਸਿਆ ਉਹ ਆਈ ਆ, ਜਿਸ ਵਿੱਚੋਂ ਉਹਨਾਂ ਨੂੰ ਆਪਣੀ ਸਰਕਾਰੀ ਰਿਹਾਇਸ਼ ਵਿਖੇ ਖੁਦ ਨੂੰ ਵੱਖ ਉਹਨਾਂ ਨੇ ਕਰ ਲਿਆ ਔਰ ਅੱਜ ਉਹਨਾਂ ਦਾ ਜਿਹੜਾ ਕੋਰੋਨਾ ਟੈਸਟ ਆ ਉਹ ਵੀ ਕੀਤਾ ਜਾਣਾ ਆ। ਉਹਨਾਂ ਨੇ ਆਪਣੀਆਂ ਸਾਰੀਆਂ ਮੀਟਿੰਗਾਂ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਆ। ਉਹਨਾਂ ਦੀ ਥਾਂ ਤੇ ਮਨੀਸ਼ ਸਿਸੋਦੀਆ ਜਿਹੜੇ ਆ ਉਹ ਕੋਰੋਨਾ ਸੰਬੰਧੀ ਮੀਟਿੰਗਾਂ ਦੀ ਜਿਹੜੀ ਪ੍ਰਧਾਨਗੀ ਆ ਉਹ ਕਰਨਗੇ। ਸੋ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਐਤਵਾਰ ਦੁਪਹਿਰ ਤੋਂ ਮੁੱਖ ਮੰਤਰੀ ਦੀ ਜਿਹੜੀ ਤਬੀਅਤ ਸੀ ਉਹ ਕੁਝ ਢਿੱਲੀ ਹੋ ਗਈ ਸੀ ਤੇ ਉਹਨਾਂ ਨੂੰ ਬੁਖਾਰ ਹੋਣ ਨਾਲ ਗਲੇ ਦੇ ਵਿੱਚ ਭੀੜ ਜਿਹੜੀ ਆ ਉਹ ਵੀ ਮਹਿਸੂਸ ਹੋਈ ਸੀ ਤੇ ਨਾਲ ਹੀ ਨਾਲ ਕਿਉਂਕਿ ਉਹ ਸ਼ੂਗਰ ਦੇ ਵੀ ਮਰੀਜ਼ ਨੇ ਜਿਸ ਕਰਕੇ ਡਾਕਟਰਾਂ ਨੂੰ ਉਹਨਾਂ ਦੇ ਨਾਲ ਮੀਟਿੰਗ ਤੋਂ ਬਾਅਦ ਮੁਕੰਮਲ ਆਰਾਮ ਕਰਨ ਦੀ ਸਲਾਹ ਦਿੱਤੀ ਹੈ, ਪਰ ਨਾਲ ਹੀ ਨਾਲ ਉਹਨਾਂ ਨੂੰ ਘਰ ਦੇ ਵਿੱਚ ਆਈਸੋਲੇਟ ਵੀ ਕਰ ਦਿੱਤਾ ਗਿਆ ਹੈ ਤੇ ਉਹਨਾਂ ਦਾ ਅੱਜ ਕੋਰੋਨਾ ਟੈਸਟ ਜਿਹੜਾ ਆ ਉਹ ਵੀ ਕੀਤਾ ਜਾਣਾ ਆ। ਸੋ ਕੋਰੋਨਾ ਦਾ ਜਿਹੜਾ ਕਹਿਰ ਹੈ ਉਹ ਆਮ ਲੋਕਾਂ ਦੇ ਉੱਤੇ ਤਾਂ ਵਰਪ ਹੀ ਰਿਹਾ ਹੈ, ਪਰ ਜਿਹੜੇ ਲੀਡਰ ਜਾਂ ਫਿਰ ਜਿਹੜੇ ਕੁਛ ਸਮਾਜਿਕ ਕੰਮਾਂ ਦੇ ਵਿੱਚ ਮਸ਼ਰੂਫ ਲੋਕ ਨੇ ਉਹਨਾਂ ਦੇ ਨਾਲ ਵੀ ਇਹ ਲਾਗ ਦੀ ਜਿਹੜੀ ਬਿਮਾਰੀ ਆ ਉਹ ਸਾਹਮਣੇ ਆ ਰਹੀ ਹੈ ਇਸ ਵੇਲੇ। ਸੋ ਅਗਲੀ ਖਬਰ ਵੱਲ ਦੋਸਤੋ ਵੱਧਦੇ ਹਾਂ। ਨਿਊਜ਼ੀਲੈਂਡ ਦੇਸ਼ ਤੋਂ ਇੱਕ ਬਹੁਤ ਵਧੀਆ ਖਬਰ ਆ ਰਹੀ ਹੈ ਕਿ ਨਿਊਜ਼ੀਲੈਂਡ ਨੇ ਬੀਤੇ ਕੱਲ ਆਪਣੇ ਆਪ ਨੂੰ ਕੋਰੋਨਾ ਮੁਕਤ ਘੋਸ਼ਿਤ ਕਰ ਦਿੱਤਾ ਆ ਔਰ ਇਹ ਆਪਣੇ ਆਪ ਦੇ ਵਿੱਚ ਬੜੀ ਪੋਜ਼ਿਟਿਵ ਖਬਰ ਹੈ ਕਿਉਂਕਿ ਨਿਊਜ਼ੀਲੈਂਡ ਇੱਕ ਇਹੋ ਜਿਹਾ ਦੇਸ਼ ਹੈ ਜਿਹਨੇ ਬਹੁਤ ਤੇਜ਼ੀ ਦੇ ਨਾਲ ਜਿਹੜੀਆਂ ਪਾਬੰਦੀਆਂ ਆ ਕੋਰੋਨਾ ਜਦੋਂ ਦੂਜੇ ਦੇਸ਼ਾਂ ਦੇ ਵਿੱਚ ਪੈਰ ਪਸਾਰ ਰਿਹਾ ਸੀ ਤਾਂ ਉਸ ਸਮੇਂ ਆਪਣੇ ਦੇਸ਼ ਦੇ ਵਿੱਚ ਜਿਹੜੀਆਂ ਪਾਬੰਦੀਆਂ ਸੀ ਉਹ ਲਾਗੂ ਕਰ ਦਿੱਤੀਆਂ ਸੀ ਬਹੁਤ ਪਹਿਲੀ ਸਟੇਜ ਤੇ। ਸੋ ਉਹ ਪਾਬੰਦੀਆਂ ਲਾਗੂ ਕਰਨ ਦੇ ਕਾਰਨ ਬਹੁਤ ਛੇਤੀ ਨਿਊਜ਼ੀਲੈਂਡ ਨੇ ਕੋਰੋਨਾ ਦੇ ਉੱਤੇ ਜਿਹੜੀ ਜਿੱਤ ਆ ਉਹ ਪ੍ਰਾਪਤ ਕੀਤੀ ਆ। ਸੋ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਹੁਣ ਤੱਕ 12 ਹੀ ਇਹੋ ਜਿਹੇ ਦੇਸ਼ ਆ ਜਿੱਥੇ ਕੋਰੋਨਾ ਨੇ ਪੈਰ ਨਹੀਂ ਸੀ ਪਸਾਰੇ ਔਰ ਜਿਨ੍ਹਾਂ ਕੁਛ ਦੇਸ਼ਾਂ ਦੇ ਵਿੱਚ ਪੈਰ ਪਸਾਰੇ ਸੀਗੇ ਉਹਨਾਂ ਦੇ ਵਿੱਚੋਂ ਨਿਊਜ਼ੀਲੈਂਡ ਇੱਕ ਇਹੋ ਜਿਹਾ ਦੇਸ਼ ਹੈ ਜਿਸ ਨੇ ਕੋਰੋਨਾ ਦਾ ਜਿਹੜਾ ਆਖਰੀ ਮਰੀਜ਼ ਆ ਉਹ ਵੀ ਹੁਣ ਠੀਕ ਕਰ ਲਿਆ ਤੇ ਆਪਣੇ ਆਪ ਨੂੰ ਕੱਲ ਉਹਨਾਂ ਨੇ ਕੋਰੋਨਾ ਮੁਕਤ ਐਲਾਨ ਕੀਤਾ ਹੈ। ਇਸ ਸੰਬੰਧ ਦੇ ਵਿੱਚ ਬਹੁਤ ਸਾਰੇ ਜਸ਼ਨ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਲੋਕਾਂ ਨੇ ਮਨਾਏ ਆ ਤੇ ਇਸ ਸਾਰੇ ਜਿਹੜਾ ਸਿਹਰਾ ਜਿਹੜਾ ਆ ਨਿਊਜ਼ੀਲੈਂਡ ਦੇ ਵਿੱਚ ਕੋਰੋਨਾ ਮੁਕਤ ਹੋਣ ਦਾ ਉਹ ਸਰਕਾਰ ਨੂੰ ਵੀ ਜਾਂਦਾ ਤੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਵੀ ਜਾਂਦਾ ਕਿਉਂਕਿ ਸਰਕਾਰ ਨੇ 2 ਫਰਵਰੀ ਨੂੰ ਨਿਊਜ਼ੀਲੈਂਡ ਦੇ ਵਿੱਚ ਚਾਈਨਾ ਤੋਂ ਜਿਹੜੀਆਂ ਆਉਣ ਵਾਲੀਆਂ ਫਲਾਈਟਾਂ ਆ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਸੀਗੀ। 28 ਫਰਵਰੀ ਨੂੰ ਪਹਿਲਾ ਕੇਸ ਉੱਥੇ ਆਇਆ ਸੀ ਤੇ 19 ਮਾਰਚ ਨੂੰ ਉਹਨਾਂ ਨੇ ਵਿਦੇਸ਼ੀਆਂ ਦੇ ਲਈ ਬਾਰਡਰ ਜਿਹੜੇ ਸੀ ਉਹ ਬੰਦ ਕਰ ਦਿੱਤੇ ਸੀਗੇ। ਸੋ ਕੱਲ ਜਿਹੜੇ ਆਖਰੀ ਮਰੀਜ਼ ਆ ਉਹ ਵੀ ਠੀਕ ਹੋ ਗਏ ਤੇ ਹੁਣ ਦੇਸ਼ ਦੇ ਵਿੱਚ ਜਿਹੜੇ ਕੁੱਲ ਪੁਸ਼ਟੀ ਕੀਤੇ ਗਏ ਕੇਸ ਸੀਗੇ 1,114 ਉਹ ਸਾਰੇ ਹੀ ਜਿਹੜੇ ਆ ਉਹ ਕੇਸ ਹੁਣ ਠੀਕ ਨੇ ਔਰ ਕੋਈ ਵੀ ਜਿਹੜਾ ਪਿਛਲੇ ਕਾਫੀ ਦਿਨਾਂ ਤੋਂ 17 ਦਿਨਾਂ ਤੋਂ ਜਿਹੜਾ ਇਹ ਜ਼ੀਰੋ ਕੇਸ ਆ ਉਹ ਨਿਊਜ਼ੀਲੈਂਡ ਦੇ ਵਿੱਚ ਹੋਣ ਕਾਰਨ ਹੁਣ ਨਿਊਜ਼ੀਲੈਂਡ ਨੂੰ ਕੱਲ ਕੋਰੋਨਾ ਮੁਕਤ ਘੋਸ਼ਿਤ ਕਰ ਦਿੱਤਾ ਗਿਆ ਆ। ਤੇ ਇਹਦੇ ਨਾਲ ਹੀ ਇਹ ਵੀ ਦੱਸਣਾ ਬਣਦਾ ਆ ਕਿ ਕੋਰੋਨਾ ਦੇ ਮੁਕਤ ਹੋਣ ਤੋਂ ਬਾਅਦ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਨਿਊਜ਼ੀਲੈਂਡ ਨੋਟਾਂ ਦਾ ਜਿਹੜਾ ਗ੍ਰਾਫ ਆ ਉਹ ਵੀ ਵੱਧ ਗਿਆ ਆ। ਸੋ ਡਾਲਰ ਦਾ ਜਿਹੜਾ ਰੇਟ ਆ ਉਹ ਵੀ ਵਧਿਆ ਆ ਤੇ ਆਰਥਿਕਤਾ ਦੀ ਜਿਹੜੀ ਮਜ਼ਬੂਤੀ ਦੇ ਵਿੱਚ ਇਹ ਇੱਕ ਅਹਿਮ ਖਬਰ ਹੈ ਕਿਉਂਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਸ ਵੇਲੇ ਜਿਹੜੀ ਆਰਥਿਕਤਾ ਆ ਉਹ ਡੋਲੀ ਹੋਈ ਆ। ਕਾਰਨ ਇਹੀ ਹੈ ਕਿ ਦੇਸ਼ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪਾਬੰਦੀਆਂ ਦੇਸ਼ਾਂ ਦੇ ਵਿੱਚ ਚੱਲ ਰਹੀਆਂ ਅਜੇ ਵੀ, ਔਰ ਆਰਥਿਕਤਾ ਨੂੰ ਥਾਂ ਸਿਰ ਕਰਨ ਦੇ ਲਈ ਸਰਕਾਰਾਂ ਜਿਹੜੀਆਂ ਆ ਉਹ ਹੱਥ ਪੈਰ ਮਾਰ ਰਹੀਆਂ ਆ। ਇਹਨਾਂ ਦੇ ਵਿੱਚੋਂ ਹੀ ਜੇ ਅਸੀਂ ਭਾਰਤ ਸਰਕਾਰ ਦੀ ਗੱਲ ਕਰੀਏ ਤਾਂ ਪਾਬੰਦੀਆਂ ਦਾ ਹਟਾਇਆ ਜਾਣਾ ਇੱਕ ਇਸੇ ਕੋਸ਼ਿਸ਼ ਦੇ ਤਹਿਤ ਕਦਮ ਆ, ਔਰ ਇਸ ਕਦਮ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਨਤੀਜਾ ਆਉਣ ਵਾਲਾ ਆ ਇਹ ਵੀ ਜਿਹੜਾ ਇੱਕ ਸਵਾਲ ਆ ਉਹ ਬਣਿਆ ਹੋਇਆ। ਸੋ ਅਗਲੀ ਖਬਰ ਵੱਲ ਦੋਸਤੋ ਵੱਧਦੇ ਆ। ਅਗਲੀ ਖਬਰ ਹੈ ਕਿ ਆਸਟ੍ਰੇਲੀਅਨ ਗਵਰਨਮੈਂਟ ਜਿਹੜੀ ਆ ਉਹਦੇ ਵੱਲੋਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਆ ਉਹ ਲੋਕਡਾਊਨ ਦੇ ਚੱਲਦਿਆਂ ਦਿੱਤੀਆਂ ਗਈਆਂ ਆ, ਔਰ ਉਹਨਾਂ ਸੁਵਿਧਾਵਾਂ ਦੇ ਵਿੱਚੋਂ ਜਿਹੜੀ ਫ੍ਰੀ ਚਾਈਲਡ ਕੇਅਰ ਦੀ ਸੁਵਿਧਾ ਆ ਉਹ ਆਉਣ ਵਾਲੀ 12 ਜੁਲਾਈ ਨੂੰ ਖਤਮ ਕੀਤੀ ਜਾ ਰਹੀ ਹੈ, ਜਿਹਦੇ ਕਾਰਨ ਕਈ ਮਾਪਿਆਂ ਨੂੰ ਜਿਹੜਾ ਸਰਕਾਰ ਦਾ ਇਹ ਫੈਸਲਾ ਆ ਉਹ ਮਨਜ਼ੂਰ ਨਹੀਂ ਆ, ਉਹਨਾਂ ਨੂੰ ਇਸ ਫੈਸਲੇ ਦੇ ਉੱਤੇ ਇਤਰਾਜ਼ ਹੈ। ਜਦਕਿ ਸਰਕਾਰ ਦਾ ਕਹਿਣਾ ਹੈ ਕਿ ਸੁਵਿਧਾ ਅਸਥਾਈ ਸੁਵਿਧਾ ਸੀ, ਔਰ ਇਹੋ ਜਿਹੀਆਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਅਸਥਾਈ ਸੁਵਿਧਾਵਾਂ ਜਿਹੜੀਆਂ ਸੀ ਉਹ ਉਹਨਾਂ ਨੇ ਦੇਸ਼ ਦੇ ਨਾਗਰਿਕਾਂ ਨੂੰ ਦਿੱਤੀਆਂ ਸੀ, ਔਰ ਇਹ ਜਿਹੜੀਆਂ ਸੁਵਿਧਾਵਾਂ ਆ ਹੁਣ ਇਸ ਕਰਕੇ ਵਾਪਸ ਲਈਆਂ ਜਾ ਰਹੀਆਂ ਕਿਉਂਕਿ ਹੁਣ ਇਹਨਾਂ ਦੀ ਜਿਹੜੀ ਮੰਗ ਆ ਘੱਟ ਰਹੀ ਆ, ਔਰ ਦੁਬਾਰਾ ਕੰਮਕਾਜ ਜਿਹੜਾ ਆ ਉਹ ਆਮ ਵਾਂਗ ਸ਼ੁਰੂ ਹੋਣ ਦੇ ਕਾਰਨ ਜਿਹੜੇ ਚਾਈਲਡ ਕੇਅਰ ਕੇਂਦਰਾਂ ਦੇ ਵਿੱਚ ਹੁਣ ਮੰਗ ਜਿਹੜੀ ਆ ਉਹ ਵਧੀ ਆ, ਔਰ ਜਦੋਂ ਮਾਪੇ ਹੁਣ ਦੁਬਾਰਾ ਕੰਮਾਂ ਦੇ ਉੱਤੇ ਜਾਣਾ ਸ਼ੁਰੂ ਕਰ ਰਹੇ ਆ ਤਾਂ ਉੱਥੇ ਫਿਰ ਇਸ ਸੁਵਿਧਾ ਦਾ ਹੁਣ ਕੋਈ ਜ਼ਿਆਦਾ ਫਾਇਦਾ ਉਹ ਨਹੀਂ ਰਹਿ ਜਾਂਦਾ, ਜਦਕਿ ਮਾਪੇ ਜਿਹੜੇ ਆ ਉਹ ਅਜੇ ਵੀ ਚਾਈਲਡ ਕੇਅਰ ਦੀ ਫੀਸ ਅਦਾ ਨਾ ਕਰ ਸਕਣ ਦੀ ਜਿਹੜੀ ਆਪਣੀ ਅਸਮਰੱਥਾ ਆ ਉਹ ਜ਼ਾਹਿਰ ਕਰਦੇ ਨਜ਼ਰ ਆ ਰਹੇ ਆ। ਇਸੇ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਸੁਵਿਧਾਵਾਂ ਆ ਉਹ ਹੌਲੀ ਹੌਲੀ ਜਿਹੜੀ ਸਰਕਾਰ ਹੈ ਉਹ ਵਾਪਸ ਲਵੇਗੀ, ਪਰ ਇੱਥੇ ਇਹ ਜ਼ਰੂਰ ਮੈਨੂੰ ਲੱਗਦਾ ਕਿ ਵਿਚਾਰ ਕਰਨਾ ਬਣਦਾ ਹੈ ਕਿ ਅਜੇ ਵੀ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਹੋਣਗੇ ਜਿਨ੍ਹਾਂ ਦੇ ਕੋਲ ਅਜੇ ਵੀ ਕੰਮ ਕਾਜ ਦੇ ਲਈ ਜਿਹੜੇ ਸਾਧਨ ਆ ਉਹ ਮੁਹੱਈਆ ਨਹੀਂ ਹੋ ਪਾਏ ਹੋਣਗੇ ਕਿਉਂਕਿ ਅਜੇ ਵੀ ਆਸਟ੍ਰੇਲੀਆ ਦੇ ਵਿੱਚ ਜਿਹੜੀ ਅਰਥ ਵਿਵਸਥਾ ਆ ਉਹ ਥੋੜੀ ਜਿਹੀ ਡੋਲੀ ਹੋਈ ਆ, ਔਰ ਆਮ ਲੋਕਾਂ ਦੇ ਜਿਨ੍ਹਾਂ ਦੀਆਂ ਜਿਹੜੀਆਂ ਨੌਕਰੀਆਂ ਚਲੇ ਗਈਆਂ ਸੀਗੀਆਂ ਉਹਨਾਂ ਦੇ ਕੋਲ ਅਜੇ ਵੀ ਕੰਮ ਕਾਜ ਨਾ ਹੋਣ ਕਾਰਨ ਅਜਿਹੇ ਖਰਚੇ ਜਿਹੜੇ ਚੁੱਕਣੇ ਆ ਉਹ ਉਹਨਾਂ ਦੇ ਲਈ ਮੁਸ਼ਕਲ ਹੋਣਗੇ। ਖੈਰ ਅਸੀਂ ਅਗਲੀ ਖਬਰ ਵੱਲ ਵਧਦੇ ਹਾਂ। ਅਗਲੀ ਖਬਰ ਅਸੀਂ ਦੇਖਾਂਗੇ ਕਿ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਜਿਹੜਾ ਕੋਰੋਨਾ ਵਾਇਰਸ ਆ ਉਹ ਕਿਸ ਸਥਿਤੀ ਦੇ ਵਿੱਚ ਆ। ਵੈਸੇ ਕਾਫੀ ਹੱਦ ਤੱਕ ਆਸਟ੍ਰੇਲੀਆ ਦੇ ਵਿੱਚ ਕੋਰੋਨਾ ਵਾਇਰਸ ਦੇ ਉੱਤੇ ਜਿਹੜਾ ਕਾਬੂ ਆ ਉਹ ਕੀਤਾ ਜਾ ਚੁੱਕਿਆ ਆ, ਪਰ ਜੇ ਮੈਂ ਵਿਕਟੋਰੀਆ ਦੀ ਗੱਲ ਕਰਾਂ ਤਾਂ ਵਿਕਟੋਰੀਆ ਦੇ ਵਿੱਚ 1687 ਕੇਸ ਜਿਹੜੇ ਆ ਟੋਟਲ ਕੋਰੋਨਾ ਵਾਇਰਸ ਦੇ ਜਿਹੜੇ ਆ ਉਹ ਪਾਏ ਗਏ ਆ, ਤੇ 2 ਨਵੇਂ ਕੇਸ ਜਿਹੜੇ ਆ ਉਹ ਪਿਛਲੇ ਕੱਲ ਹੋਰ ਸਾਹਮਣੇ ਆਉਣ ਦੀ ਜਿਹੜੀ ਖਬਰ ਵੀ ਆ ਰਹੀ ਹੈ। ਸੋ ਹੁਣ ਕੋਈ ਵੀ ਮੌਤ ਦੀ ਜਿਹੜੀ ਕੋਈ ਖਬਰ ਇਹੋ ਜਿਹੀ ਨਹੀਂ ਆਈ, ਔਰ 19 ਲੋਕ ਜਿਹੜੇ ਆ ਉਹ ਕੁੱਲ ਗਿਣਤੀ ਜਿਹੜੀ ਆ ਮੌਤਾਂ ਦੀ ਵਿਕਟੋਰੀਆ ਦੇ ਵਿੱਚ ਕੋਰੋਨਾ ਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਜਿਹੜੀ ਆ ਉਹ ਸਾਹਮਣੇ ਇਸ ਵੇਲੇ ਤੱਕ ਆਉਂਦੀ ਹੈ। ਸੋ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਜਿਹੜਾ ਕੋਰੋਨਾ ਵਾਇਰਸ ਤੋਂ ਜਿਹੜੀਆਂ ਹੋਣ ਵਾਲੀਆਂ ਮੌਤਾਂ ਆ ਉਹਨਾਂ ਦੇ ਉੱਤੇ ਕਾਫੀ ਹੱਦ ਤੱਕ ਠੱਲ ਜਿਹੜੀ ਆ ਉਹ ਪਾਈ ਜਾ ਚੁੱਕੀ ਆ, ਤੇ ਇਹਦੇ ਨਾਲ ਹੀ ਜਦੋਂ ਅਸੀਂ ਵੱਖ ਵੱਖ ਸੂਬਿਆਂ ਦੇ ਵਿੱਚ ਇਹਦੀ ਸਥਿਤੀ ਦੇਖਦੇ ਹਾਂ ਤਾਂ ਉਹ ਵੀ ਕਾਫੀ ਹੱਦ ਤੱਕ ਸੁਧਰੀ ਹੈ। ਸੋ ਜੇ ਹੁਣ ਤੱਕ ਦਾ ਜਿਹੜਾ ਅੰਕੜਾ ਕੱਲ 3 ਵਜੇ ਤੱਕ ਦਾ, ਕੱਲ ਬਾਅਦ ਦੁਪਹਿਰ 3 ਵਜੇ ਤੱਕ ਦਾ ਜੇ ਅੰਕੜਾ ਦੇਖੀਏ ਤਾਂ ਆਸਟ੍ਰੇਲੀਆ ਦੇ ਵਿੱਚ 7,265 ਜਿਹੜੇ ਕੇਸ ਆ ਉਹ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਪਾਏ ਗਏ ਆ। 102 ਮੌਤਾਂ ਜਿਹੜੀਆਂ ਆ ਉਹ ਹੋ ਚੁੱਕੀਆਂ ਆ ਕੋਰੋਨਾ ਵਾਇਰਸ ਦੇ ਕਾਰਨ। ਜੇ ਅਸੀਂ ਸੂਬੇ ਪੱਧਰ ਦੇ ਉੱਤੇ ਕੇਸਾਂ ਦੀ ਗਿਣਤੀ ਦੇਖੀਏ ਤਾਂ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ ਵਿੱਚ 108 ਕੇਸ ਜਿਹੜੇ ਆ ਉਹ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੇ ਆਏ ਆ। ਨਿਊ ਸਾਊਥ ਵੇਲਜ਼ ਦੇ ਵਿੱਚ 3,112 ਕੇਸ ਆਏ ਆ, ਨਾਰਦਰਨ ਟੈਰੀਟਰੀ ਦੇ ਵਿਚ 29 ਕੇਸ ਆਏ ਆ, ਕੁਈਨਜ਼ਲੈਂਡ ਦੇ ਵਿਚ 1062 ਕੇਸ ਆਏ ਆ, ਸਾਊਥ ਆਸਟ੍ਰੇਲੀਆ ਦੇ ਵਿਚ 440, ਤਸਮੈਨੀਆ ਦੇ ਵਿਚ 228, ਜਦਕਿ ਵਿਕਟੋਰੀਆ ਦੇ ਵਿਚ 1687 ਕੇਸ ਜਿਹੜੇ ਆ ਉਹ ਕਰੋਨਾ ਪ੍ਰਭਾਵਿਤ ਆਏ ਆ, ਤੇ ਅਜੇ ਤੱਕ ਜਿਹੜੀ ਗਿਣਤੀ ਆ ਇਹ ਉਪਰ ਥੱਲੇ ਦਿਖਾਈ ਦੇ ਰਹੀ ਆ। ਵੈਸਟਰਨ ਆਸਟ੍ਰੇਲੀਆ ਦੇ ਵਿਚ 599 ਕੇਸ ਜਿਹੜੇ ਆ ਉਹ ਸਾਹਮਣੇ ਆਏ ਆ। ਸੋ ਪਿਛਲੇ ਦਿਨਾਂ ਦੇ ਵਿਚ ਜਦੋਂ ਜਿਹੜੀ ਸਟੇਜ 2 ਆ ਉਹ ਸ਼ੁਰੂ ਕੀਤੀ ਗਈ ਔਰ ਪਾਬੰਦੀਆਂ ਦੇ ਵਿਚ ਥੋੜੀ ਜਿਹੀ ਖੁੱਲ ਜਿਹੜੀ ਆ ਉਹ ਦਿੱਤੀ ਗਈ, ਤਾਂ ਉਸ ਤੋਂ ਬਾਅਦ ਕੁਛ ਹੋਰ ਮਾਮਲੇ ਜਿਹੜੇ ਆ ਉਹ ਵਿਕਟੋਰੀਆ ਦੇ ਵਿਚ ਦੇਖਣ ਨੂੰ ਆਏ ਆ। ਕੁਛ ਸਕੂਲਾਂ ਦੇ ਵਿਚ ਵੀ ਕਰੋਨਾ ਤੋਂ ਪ੍ਰਭਾਵਿਤ ਜਿਹੜੇ ਪਰਿਵਾਰਾਂ ਦੇ ਜਿਹੜੇ ਬੱਚੇ ਆਉਣ ਦੇ ਨਾਲ ਸਕੂਲਾਂ ਨੂੰ ਵੀ ਬੰਦ ਕਰਨਾ ਪਿਆ। ਔਰ ਅੱਜ ਦਾ ਜਿਹੜਾ ਦਿਨ ਆ ਉਹ ਕਾਫੀ ਖਾਸ ਰਹੂਗਾ ਕਿਉਂਕਿ ਅੱਜ ਵਿਕਟੋਰੀਆ ਦੇ ਵਿਚ ਸਾਰੀਆਂ ਹੀ ਕਲਾਸਾਂ ਦੇ ਲਈ ਜਿਹੜੀ ਵਾਪਸੀ ਆ ਬੱਚਿਆਂ ਦੀ ਵਿਦਿਆਰਥੀਆਂ ਦੀ ਸਕੂਲਾਂ ਦੇ ਵਿਚ ਹੋ ਗਈ ਆ। ਇਸ ਤੋਂ ਪਹਿਲਾਂ 26 ਮਈ ਤੋਂ ਸਿਰਫ ਕੁਛ ਕਲਾਸਾਂ ਜਿਹੜੀਆਂ 5 ਕਲਾਸਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਹੀ ਸਕੂਲਾਂ ਦੇ ਵਿਚ ਬੁਲਾਇਆ ਗਿਆ ਸੀ, ਜਿਨ੍ਹਾਂ ਦੇ ਵਿਚ ਪ੍ਰੈਪ ਗ੍ਰੇਡ 1 ਤੇ ਗ੍ਰੇਡ 2 ਤੇ ਉਧਰੋਂ ਵੱਡੀਆਂ ਕਲਾਸਾਂ ਦੇ ਵਿਚੋਂ 11ਵੀਂ ਤੇ 12ਵੀਂ ਦੀਆਂ ਜਿਹੜੀਆਂ ਕਲਾਸਾਂ ਸੀ ਉਹ ਸਕੂਲਾਂ ਦੇ ਵਿਚ ਉਹ ਵਿਦਿਆਰਥੀ ਵਾਪਸ ਬੁਲਾ ਲਏ ਗਏ ਸੀ। ਪਰ ਅੱਜ ਯਾਨੀ ਕਿ 9 ਜੂਨ ਤੋਂ ਸਾਰੀਆਂ ਹੀ ਕਲਾਸਾਂ ਦੇ ਜਿਹੜੇ ਵਿਦਿਆਰਥੀ ਆ ਉਹ ਵਾਪਸੀ ਕਰ ਚੁੱਕੇ ਅੱਜ ਸਕੂਲਾਂ ਦੇ ਵਿਚ, ਤੇ ਅੱਜ ਤੋਂ ਬਾਅਦ ਵੀ ਨਿਰਭਰ ਕਰਦਾ ਕਿ ਕੋਰੋਨਾ ਪ੍ਰਭਾਵਿਤ ਜਿਹੜੇ ਕੇਸ ਆ ਉਹ ਹੋਰ ਸਾਹਮਣੇ ਆ ਸਕਦੇ ਆ, ਕਿਉਂਕਿ ਪਿਛਲੇ ਦਿਨਾਂ ਦੇ ਵਿਚ ਵੀ ਕੁਛ ਸਕੂਲਾਂ ਨੂੰ ਬੰਦ ਕਰਨ ਦਾ ਇਹੀ ਕਾਰਨ ਰਿਹਾ ਕਿ ਉੱਥੇ ਸਕੂਲਾਂ ਦੇ ਵਿਚ ਕੁਛ ਵਿਦਿਆਰਥੀ ਜਿਹੜੇ ਇਹੋ ਜਿਹੇ ਪਾਏ ਗਏ। ਇਹਦੇ ਨਾਲ ਹੀ ਇੱਕ ਹੋਰ ਜਿਹੜੀ ਚਿੰਤਾ ਉਹ ਇਹ ਬਣੀ ਹੋਈ ਹੈ ਕਿ ਜਿਹੜਾ ਇੱਕ ਰੇਸਿਜ਼ਮ ਨੂੰ ਲੈ ਕੇ ਮੁਜ਼ਾਹਰਾ ਜਿਹੜਾ ਆ ਉਹ ਵੱਖ ਵੱਖ ਸ਼ਹਿਰਾਂ ਦੇ ਵਿਚ ਹੋਇਆ, ਉਸ ਮੁਜ਼ਾਹਰੇ ਦੇ ਵਿਚ ਉਸ ਰੋਸ ਪ੍ਰਦਰਸ਼ਨ ਦੇ ਵਿਚ ਵੀ ਜਿਹੜੇ ਲੋਕ ਗਏ ਆ ਉਹਨਾਂ ਦੇ ਵੀ ਕੋਰੋਨਾ ਤੋਂ ਪ੍ਰਭਾਵਿਤ ਹੋਣ ਦੀ ਜਿਹੜੀ ਉਮੀਦ ਆ ਉਹ ਕੀਤੀ ਜਾ ਰਹੀ ਆ ਔਰ ਉਹਨਾਂ ਦੇ ਨਤੀਜੇ ਜਿਹੜੇ ਆ ਉਹ ਆਉਣੇ ਬਾਕੀ ਨੇ। ਔਰ ਇੱਕ ਖਦਸ਼ਾ ਜਿਹੜਾ ਉਹ ਜ਼ਰੂਰ ਪ੍ਰਗਟ ਕੀਤਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿਚ ਸਿਰਫ ਤੇ ਸਿਰਫ ਇੱਕ ਇਹੀ ਕਾਰਨ ਹੋਏਗਾ ਜੇਕਰ ਆਸਟ੍ਰੇਲੀਆ ਦੇ ਵਿਚ ਦੁਬਾਰਾ ਇਹੋ ਜਿਹੜੀ ਬਿਮਾਰੀ ਹੈ ਯਾਨੀ ਕਿ ਕੋਰੋਨਾ ਵਾਇਰਸ ਦੀ ਜਿਹੜੀ ਲਾਗ ਆ ਉਹਦੇ ਮਾਮਲੇ ਸਾਹਮਣੇ ਆਉਂਦੇ ਆ। ਖੈਰ ਖਬਰਾਂ ਦਾ ਜਿਹੜਾ ਇਹ ਸਿਲਸਿਲਾ ਆ ਹੁਣ ਆਪਾਂ ਇੱਥੇ ਹੀ ਰੋਕਦੇ ਆ ਕਿਉਂਕਿ ਸਮਾਂ ਜਿਹੜਾ ਆ ਉਹ ਕਾਫੀ ਹੋ ਚੁੱਕਿਆ, ਸਮਾਂ ਇੱਕ ਬ੍ਰੇਕ ਦਾ ਵੀ ਆ ਤੇ ਸਾਡੇ ਨਾਲ ਕੁਛ ਦੋਸਤ ਵੀ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਨਾ। ਅਵਤਾਰ ਸਿੰਘ ਦੁਬਾਰਾ ਸਾਡੇ ਨਾਲ ਜੁੜੇ ਨੇ, ਕਹਿੰਦੇ ਅਮਰਦੀਪ ਪ੍ਰੋਗਰਾਮ ਸੁਣਨਾ ਪੈਂਦਾ ਨਹੀਂ, ਕਹਿੰਦੇ ਸੁਣ ਨਹੀਂ ਸਕਦੇ। ਅੱਛਾ ਜੀ, ਮੇਰਾ ਕੰਮ ਹੀ ਕਹਿੰਦੇ ਇਹੋ ਜਿਹਾ ਆ। ਅਵਤਾਰ ਸਿੰਘ ਗ੍ਰਿਫਤ ਤੋਂ ਦੁਬਾਰਾ, ਅੱਛਾ ਜੀ ਮੈਨੂੰ ਸ਼ਾਇਦ ਪੜ੍ਹਨ ਦੇ ਵਿਚ ਸਮੱਸਿਆ ਆਈ ਹੈ। ਸੋ ਕਹਿੰਦੇ ਜੀ ਪ੍ਰੋਗਰਾਮ ਸੁਣ ਨਹੀਂ ਸਕਦੇ, ਸੁਣਨਾ ਪੈਂਦਾ ਨਹੀਂ ਮੈਂ ਲਿਖਿਆ ਸੀਗਾ। ਸੋ ਬਹੁਤ ਬਹੁਤ ਧੰਨਵਾਦ ਜੀ ਔਰ ਮਾਫ਼ੀ ਚਾਹਾਂਗੀ ਕਿ ਜਿਹੜਾ ਸੁਨੇਹਾ ਮੇਰੇ ਤੋਂ ਹੀ ਗਲਤ ਪੜਿਆ ਗਿਆ, ਪਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਦਰੁਸਤ ਕਰਵਾਇਆ ਮੇਰੇ ਤੋਂ ਆਪਣਾ ਸੁਨੇਹਾ ਔਰ ਤੁਸੀਂ ਸਾਂਝ ਜਿਹੜੀ ਆ ਉਹ ਸਾਡੇ ਨਾਲ ਬਣਾ ਕੇ ਰੱਖਦੇ ਹੋ। ਬੜਾ ਚੰਗਾ ਲੱਗਦਾ ਸਾਨੂੰ ਵੀ, ਇੱਕ ਹੌਸਲਾ ਅਫਜ਼ਾਈ ਜਿਹੜੀ ਆ ਉਹ ਮਿਲਦੀ ਹੈ ਔਰ ਇਸ ਹੌਸਲਾ ਅਫਜ਼ਾਈ ਸਦਕਾ ਹੀ ਅਸੀਂ ਇਹ ਜਿਹੜੇ ਪ੍ਰੋਗਰਾਮ ਆ ਉਹ ਅੱਗੇ ਲਿਜਾਣ ਦੇ ਵਿਚ ਕਾਮਯਾਬ ਹੁੰਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਜੀ। ਤੇ ਇਹਦੇ ਨਾਲ ਹੀ ਗੁਰਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਇਹ ਕੋਰੋਨਾ ਵੀ ਬੜਾ ਤਸ਼ੱਦਦ ਕਰ ਰਿਹਾ ਪਤੰਦਰ, ਜਦੋਂ ਦਾ ਆਇਆ ਕਹਿੰਦੇ ਹੋਰ ਕੋਈ ਬਿਮਾਰੀ ਨਾਲ ਕੋਈ ਮਰਦਾ ਹੀ ਨਹੀਂ। ਇਹ ਵੀ ਵੈਸੇ ਇੱਕ ਤੱਥ ਆ ਹਨਾ, ਇੱਕ ਫੈਕਟ ਆ ਕਿ ਜਦੋਂ ਦਾ ਕਰੋਨਾ ਆਇਆ ਬਹੁਤ ਸਾਰੇ ਲੋਕ ਨਾ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਪਰੇਸ਼ਾਨ ਸੀਗੇ ਹਨਾ, ਔਰ ਤੁਸੀਂ ਦੇਖੋ ਵੀ ਜਿਨ੍ਹਾਂ ਨੂੰ ਡਾਇਬਟੀਜ਼ ਹੀ ਸੀਗੀ ਹਨਾ, ਉਹੀ ਲੋਕ ਇੱਕ ਡਾਇਬਟਿਕ ਹੋਣ ਕਰਕੇ ਹੀ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਕੰਪਲੀਕੇਸ਼ਨ ਸੀ ਹਨਾ, ਜਾਂ ਜਿਹੜੀਆਂ ਸਰੀਰਕ ਪਰੇਸ਼ਾਨੀਆਂ ਸੀ ਉਹਨਾਂ ਤੋਂ ਉਹ ਤੰਗ ਹੋਏ ਹੋਏ ਸੀ। ਪਰ ਜਦੋਂ ਦਾ ਕਰੋਨਾ ਆਇਆ ਮੈਨੂੰ ਲੱਗਦਾ ਕਿ ਜਿਹੜੀਆਂ ਨਾਲ ਵਾਲੀਆਂ ਛੋਟੀਆਂ ਮੋਟੀਆਂ ਬਿਮਾਰੀਆਂ ਆ ਹਨਾ, ਉਹਨਾਂ ਨੂੰ ਤਾਂ ਉਹ ਭੁੱਲ ਹੀ ਗਏ ਆ, ਔਰ ਹੋਰ ਵੀ ਜਿਹੜੀਆਂ ਬਹੁਤੀਆਂ ਬਿਮਾਰੀਆਂ ਇਸ ਵਾਰ ਸਾਹਮਣੇ ਨਹੀਂ ਆ ਰਹੀਆਂ। ਔਰ ਇੱਕ ਇੱਕ ਫੈਕਟ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਫਲੂ ਆ, ਜਦੋਂ ਅਸੀਂ ਆਸਟ੍ਰੇਲੀਆ ਦੇ ਵਿੱਚ ਗੱਲ ਕਰਦੇ ਹਾਂ ਤਾਂ ਆਸਟ੍ਰੇਲੀਆ ਦੇ ਵਿੱਚ ਹਰ ਸਾਲ ਜਿਹੜਾ ਫਲੂ ਆਉਂਦਾ ਹੈ ਉਹ ਬਹੁਤ ਹੀ ਜ਼ਬਰਦਸਤ ਹੁੰਦਾ ਹੈ ਔਰ ਬਹੁਤ ਵਰਸ ਜਾਂਦਾ ਹੈ, ਔਰ ਇਸੇ ਕਰਕੇ ਇੱਥੇ ਫਲੂ ਦੇ ਜਿਹੜੇ ਟੀਕੇ ਆ ਉਹ ਫਲੂ ਵੈਕਸੀਨ ਜਿਹੜੀ ਆ ਉਹ ਲੈਣ ਦੀ ਜਿਹੜੀ ਗੁਜ਼ਾਰਿਸ਼ ਆ ਸਿਫਾਰਿਸ਼ ਆ ਉਹ ਸਿਹਤ ਵਿਭਾਗ ਵੱਲੋਂ ਕੀਤੀ ਜਾਂਦੀ ਹੈ। ਪਰ ਇਸ ਵਾਰ ਅਜੇ ਤੱਕ ਫਲੂ ਜਿਹੜਾ ਆ ਅਸਲ ਦੇ ਵਿੱਚ ਉਹ ਆਪਣਾ ਕਹਿਰ ਜਿਹੜਾ ਆ ਉਹ ਨਹੀਂ ਇਸ ਵੇਲੇ ਢਾ ਸਕਿਆ, ਕਿਉਂਕਿ ਜਿਹੜਾ ਕਰੋਨਾ ਆ ਉਹਦਾ ਕਹਿਰ ਹੀ ਇੰਨਾ ਜ਼ਬਰਦਸਤ ਹੈ। ਸੋ ਤੁਹਾਡਾ ਕਹਿਣਾ ਬਿਲਕੁਲ ਠੀਕ ਹੈ ਗੁਰਿੰਦਰ ਸਿੰਘ ਜੀ, ਵੀ ਕਰੋਨਾ ਹੀ ਬੜਾ ਤਸ਼ੱਦਦ ਕਰ ਰਿਹਾ। ਪਤੰਦਰ ਜਦੋਂ ਦਾ ਆਇਆ ਕੋਈ ਬਿਮਾਰੀ ਨਾਲ, ਕੋਈ ਹੋਰ ਬਿਮਾਰੀ ਨਾਲ ਕੋਈ ਮਰਦਾ ਨਹੀਂ। ਬਿਲਕੁਲ ਬਿਲਕੁਲ। ਸੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਬਣੇ ਰਹੋ। ਇਸ ਵੇਲੇ ਸਮਾਂ ਇੱਕ ਬ੍ਰੇਕ ਦਾ ਹੋ ਗਿਆ ਤੇ ਬ੍ਰੇਕ ਤੋਂ ਬਾਅਦ ਇੱਕ ਬਹੁਤ ਅਹਿਮ ਜਾਣਕਾਰੀ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਆ, ਤੁਸੀਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ।
ਮਾਮਾ ਮਾਮਾ ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ ਹੈ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ।
ਬਸ ਇੰਨੀ ਜੀ ਵਿਸ਼, ਚਲੋ ਫਿਰ ਚੱਲਦੇ ਹੈਂ HK Kids।
HK Kids, huge range of kids traditional and western wear, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ HK Kids,
ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਵੈਲਰੀ ਵਿੱਚ ਵੀ ਫੋਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਤਾਂ ਫੇਰ ਨਾਮ ਯਾਦ ਰੱਖਿਓ
HK Kids। ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-560।
ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਇਨ ਗੈਲਰੀ ਕੋਲ, ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ, ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ। ਕੰਟੈਕਟ ਕਰੋ ਭਰੋਸੇ ਨਾਲ ਸਾਇਨ ਗੈਲਰੀ 9761630 ਜਾਂ ਫਿਰ ਈਮੇਲ ਕਰੋ info@saingallery.com.au।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
Safe and customer focused bus company, superior service and good value of money in every market segment, excel in anticipating, quick responding to customer needs.
ASRs hai Sandhu bus lines da, chahe hove business tour, academic ja hove sports tour, hove vyah ja hove janmdin, khas party da sabab bane countryside ja le jani hove dharmik yatra, apne naal safar apne de ehsaas Sandhu bus lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ? ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ, ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ। ਦ ਵੈਡਿੰਗ ਗੁਰੂ, ਦ ਐਕਸਪੀਰੀਅੰਸਡ ਮੈਰਿਜ ਸੈਲੀਬ੍ਰੈਂਟ ਸੁਮਨਦੀਪ ਕੌਰ ਤੁਹਾਡੇ ਵਿਆਹ ਦੀ ਰਜਿਸਟ੍ਰੇਸ਼ਨ ਦੀ ਸਾਰੀ ਕਾਗਜ਼ੀ ਕਾਰਵਾਈ ਵਿੱਚ ਤੁਹਾਡੀ ਮਦਦ ਕਰਦੇ ਨੇ। ਜੇਕਰ ਤੁਸੀਂ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਲਈ ਵਾਜਬ ਫੀਸ ਤੇ ਬੇਮਿਸਾਲ ਸੇਵਾ ਦਾ ਲਾਹਾ ਲੈਣਾ ਹੋਵੇ ਤਾਂ ਸੁਮਨਦੀਪ ਕੌਰ ਨੂੰ 0433004472 0430044772 ਤੇ ਸੰਪਰਕ ਕਰੋ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡਾਟ ਕਾਮ ਜਾਂ ਹਰਮਨ ਰੇਡੀਓ ਡਾਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24
ਜੀ। ਆਰਿਫ ਲੋਹਾਰ ਹੁਰਾਂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ। ਗੀਤ ਤੋਂ ਪਹਿਲਾਂ ਕੁਝ ਇਸ਼ਤਿਹਾਰ ਬ੍ਰੇਕ ਦੌਰਾਨ ਅਸੀਂ ਪ੍ਰਸਾਰਿਤ ਕੀਤੇ ਸਾਡੇ ਸਹਿਯੋਗੀਆਂ ਦੇ, ਸਾਡੇ ਸਪਾਂਸਰਸ ਦੇ, ਜਿਹੜੇ ਸਪਾਂਸਰ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਕਰਦੇ ਨੇ ਸਾਡੀ ਮਦਦ। ਸੋ ਇੱਕ ਵਾਰ ਫੇਰ ਅਸੀਂ ਸ਼ੁਕਰਗੁਜ਼ਾਰ ਹਾਂ ਸਾਰੇ ਸਪਾਂਸਰਸ ਦੇ, ਸਾਰੇ ਸਹਿਯੋਗੀਆਂ ਦੇ। ਸੋ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਸਮਾਂ ਜਿਹੜਾ ਉਹ ਮੈਲਬਰਨ, ਸਿਡਨੀ, ਕੈਨਬਰਾ ਦੇ ਮੁਤਾਬਕ 9:15 ਦਾ ਇਸ ਵੇਲੇ ਹੋ ਚੁੱਕਿਆ। ਇੱਕ ਖਾਸ ਅਸੀਂ ਮੁਲਾਕਾਤ ਵੀ ਤੁਹਾਡੀ ਕਰਵਾਉਣੀ ਇੱਕ ਖਾਸ ਸ਼ਖਸੀਅਤ ਦੇ ਨਾਲ, ਉਹ ਵੀ ਅਸੀਂ ਜਲਦ ਪ੍ਰਸਾਰਿਤ ਕਰਾਂਗੇ। ਪਰ ਉਸ ਤੋਂ ਵੀ ਪਹਿਲਾਂ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਅੱਜ ਇੱਕ ਬਹੁਤ ਜ਼ਰੂਰੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਚਾਹੀ ਹੈ, ਕਿਉਂਕਿ ਅੱਜ ਜਦੋਂ ਅਸੀਂ ਜਗਤਾਰ ਗਿੱਲ ਹੋਰਾਂ ਦਾ ਜਿਹੜਾ ਸੁਨੇਹਾ ਪੜ੍ਹ ਰਹੇ ਸੀ ਤਾਂ ਉਸ ਸੁਨੇਹੇ ਦੇ ਵਿੱਚ ਉਸ ਗੱਲਬਾਤ ਵੱਲ ਇਸ਼ਾਰਾ ਸੀ ਜਿਹੜੀ ਮੈਂ ਅਸਲ ਦੇ ਵਿੱਚ ਤੁਹਾਡੇ ਨਾਲ ਇਸ ਸਿਲਸਿਲੇ ਦੇ ਵਿੱਚ ਕਰਨੀ ਸੀ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਆਮ ਜ਼ਿੰਦਗੀ ਦੇ ਵਿੱਚ ਤਾਂ ਜ਼ਿੰਦਗੀ ਦੇ ਵਿੱਚ ਸਾਨੂੰ ਬਹੁਤ ਤਰ੍ਹਾਂ ਦੇ ਜਿਹੜੇ ਤਜਰਬੇ ਆ ਉਹ ਹਾਸਲ ਹੁੰਦੇ ਆ, ਹਨਾ, ਔਰ ਬਹੁਤ ਸਾਰੇ ਚੰਗੇ ਤਜਰਬੇ ਹੁੰਦੇ ਆ, ਬਹੁਤ ਸਾਰੇ ਮਾੜੇ ਤਜਰਬੇ ਹੁੰਦੇ ਆ, ਪਰ ਅਕਸਰ ਕੀ ਹੁੰਦਾ ਕਿ ਜਿਹੜਾ ਤਜਰਬਿਆਂ ਦਾ ਜਿਹੜਾ ਮਾੜਾ ਪਨ ਆ ਉਹਨੂੰ ਅਸੀਂ ਬਹੁਤ ਜ਼ਿਆਦਾ ਸ਼ਿੱਦਤ ਦੇ ਨਾਲ ਮਹਿਸੂਸ ਕਰਦੇ ਹਾਂ, ਤੇ ਉਹ ਮਹਿਸੂਸ ਕਰਨ ਦੇ ਨਾਲ ਸਾਡੀ ਜਿਹੜੀ ਸੋਚ ਆ ਉਹ ਕਿਤੇ ਨਾ ਕਿਤੇ ਨਕਾਰਾਤਮਕ ਹੋ ਜਾਂਦੀ ਆ, ਨਾ ਪੱਖੀ ਹੋ ਜਾਂਦੀ ਆ, ਢਹਿੰਦੀ ਕਲਾ ਵਾਲੀ ਹੋ ਜਾਂਦੀ ਆ। ਸੋ ਇਹਦੇ ਕਾਰਨ ਸਾਨੂੰ ਦੂਜਿਆਂ ਦੇ ਉੱਤੇ ਵਿਸ਼ਵਾਸ ਕਰਨ ਨੂੰ ਜੀ ਨਹੀਂ ਕਰਦਾ, ਜਿਨ੍ਹਾਂ ਲੋਕਾਂ ਨੇ ਸਾਨੂੰ ਮਾੜੇ ਤਜਰਬੇ ਦਿੱਤੇ ਹੁੰਦੇ ਆ ਉਹਨਾਂ ਤਜਰਬਿਆਂ ਦੇ ਕਾਰਨ ਅਸੀਂ ਇੱਕ ਜਿਹੜਾ ਵਕਫਾ ਆ ਉਹ ਉਹਨਾਂ ਲੋਕਾਂ ਦੇ ਨਾਲ ਤਾਂ ਬਣਾ ਲੈਂਦੇ ਹਾਂ, ਪਰ ਉਹਨਾਂ ਪ੍ਰਤੀ ਜਿਹੜੇ ਸਾਡੇ ਸ਼ਿਕਵੇ ਆ, ਸਾਡੀਆਂ ਜਿਹੜੀਆਂ ਸ਼ਿਕਾਇਤਾਂ ਆ ਉਹ ਕਦੇ ਵੀ ਖਤਮ ਨਹੀਂ ਹੁੰਦੀਆਂ, ਕਿਉਂਕਿ ਅਸੀਂ ਕਦੇ ਵੀ ਉਹ ਭਾਰ ਜਿਹੜਾ ਆ ਉਹ ਆਪਣੇ ਮਨਾਂ ਤੋਂ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੁੰਦੀ, ਕਿਉਂਕਿ ਜਦੋਂ ਉਹ ਸ਼ਿਕਵੇ, ਉਹ ਸ਼ਿਕਾਇਤਾਂ, ਉਹ ਨਾਰਾਜ਼ਗੀਆਂ, ਜਦੋਂ ਉਹ ਜਿਹੜੀਆਂ ਨਾ ਪੱਖੀ ਸੋਚਾਂ ਆ, ਉਹ ਨਕਾਰਾਤਮਕਤਾ ਜਿਹੜੀ ਆ ਜ਼ਿੰਦਗੀ ਦੇ ਵਿੱਚ ਰਹਿੰਦੀ ਆ, ਤਾਂ ਉਹਦਾ ਸਿੱਧਾ ਅਸਰ ਜਿਹੜਾ ਆ ਉਹ ਸਾਡੀ ਸਿਹਤ ਦੇ ਉੱਤੇ ਪੈਂਦਾ ਆ। ਕਿਵੇਂ ਪੈਂਦਾ ਆ, ਇਹਦੇ ਬਾਰੇ ਇੱਕ ਅਧਿਐਨ ਹੋਇਆ ਜੀ, ਯੂਨੀਵਰਸਿਟੀ ਕਾਲਜ ਲੰਡਨ ਦੇ ਮੈਂਟਲ ਹੈਲਥ ਡਿਪਾਰਟਮੈਂਟ ਦੇ ਸੀਨੀਅਰ ਰਿਸਰਚ ਫੈਲੋ ਤੇ ਸਾਈਕੇਟ੍ਰਿਸਟ ਨੇ ਡਾਕਟਰ ਨੈਟਲੇ ਮਰਚੈਂਟ, ਉਹਨਾਂ ਨੇ ਆਪਣੇ ਖੋਜ ਤਜਰਬੇ ਦੇ ਆਧਾਰ ਤੇ ਇੱਕ ਅਧਿਐਨ ਸਾਹਮਣੇ ਲਿਆਂਦਾ ਹੈ, ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਜ਼ਿਆਦਾ ਨੈਗੇਟਿਵ ਸੋਚ ਰੱਖਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਆਪਣੀ ਅਗਲੇਰੀ ਉਮਰ ਦੇ ਵਿੱਚ ਅਲਜ਼ਾਈਮਰ ਨਾਮ ਦੀ ਜਿਹੜੀ ਬਿਮਾਰੀ ਆ ਉਹ ਹੁੰਦੀ ਆ, ਵਧੇਰੇ ਕਰਕੇ ਹੁੰਦੀ ਆ। ਔਰ ਇਹ ਅਧਿਐਨ ਦੇ ਵਿੱਚ ਇਹ ਸਾਹਮਣੇ ਆਇਆ ਆ ਕਿ ਜ਼ਿਆਦਾਤਰ ਲੋਕ ਜਿਹੜੇ ਪਾਸਟ ਦੇ ਵਿੱਚ ਜਾਂ ਫਿਰ ਫਿਊਚਰ ਦੇ ਵਿੱਚ, ਯਾਨੀ ਕਿ ਜਿਹੜਾ ਸਮਾਂ ਬੀਤ ਚੁੱਕਿਆ ਆ ਤੇ ਜਿਹੜਾ ਆਉਣ ਵਾਲਾ ਆ, ਉਹਨਾਂ ਦੀਆਂ ਚਿੰਤਾਵਾਂ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਆ, ਉਹਨਾਂ ਦੇ ਵਿੱਚ ਇਸ ਬਿਮਾਰੀ ਦੇ ਜਿਹੜੇ ਲੱਛਣ ਆ ਉਹ ਸਭ ਤੋਂ ਜ਼ਿਆਦਾ ਪਾਏ ਗਏ ਆ। ਕਾਰਨ ਕੀ ਆ ਕਿ ਜਦੋਂ ਅਸੀਂ ਨੈਗੇਟਿਵ ਸੋਚਦੇ ਆ ਜਾਂ ਫਿਰ ਜਦੋਂ ਸਾਡੀ ਜਿਹੜੀ ਸਾਡਾ ਜਿਹੜਾ ਜ਼ਿੰਦਗੀ ਪ੍ਰਤੀ ਨਜ਼ਰੀਆ ਜਿਹੜਾ ਆ ਉਹ ਨਕਾਰਾਤਮਕ ਹੋ ਜਾਂਦਾ ਆ ਜਾਂ ਫਿਰ ਅਸੀਂ ਢਹਿੰਦੀ ਕਲਾ ਵੱਲ ਨੂੰ ਜਾਣਾ ਸ਼ੁਰੂ ਕਰ ਦਿੰਦੇ ਆ, ਤਾਂ ਸਾਡੇ ਸਰੀਰ ਦੇ ਅੰਦਰ ਨਾ ਪੱਖੀ ਸੋਚ ਦੇ ਨਾਲ ਦੋ ਹਾਨੀਕਾਰਕ ਜਿਹੜੇ ਪ੍ਰੋਟੀਨ ਆ ਉਹਨਾਂ ਦੀ ਮਾਤਰਾ ਦੇ ਵਿੱਚ ਵਾਧਾ ਹੁੰਦਾ ਆ। ਟਾਊ ਤੇ ਐਮਲੋਇਡ ਨਾਮ ਦੇ ਜਿਹੜੇ ਇਹ ਪ੍ਰੋਟੀਨ ਆ ਇਹ ਪੈਦਾ ਹੋਣ ਦੇ ਨਾਲ ਇਹਨਾਂ ਦਾ ਜਿਹੜਾ ਸਿੱਧਾ ਅਸਰ ਆ ਸਾਡੇ ਸਰੀਰ ਦੇ ਉੱਤੇ ਹੁੰਦਾ, ਸਾਡੀਆਂ ਸਰੀਰਕ ਕਿਰਿਆਵਾਂ ਦੇ ਉੱਤੇ ਹੁੰਦਾ ਆ, ਸਾਡੇ ਦਿਮਾਗ ਦੇ ਉੱਤੇ ਹੁੰਦਾ ਆ, ਖਾਸ ਤੌਰ ਤੇ ਸਾਡੀ ਯਾਦ ਸ਼ਕਤੀ ਦੇ ਉੱਤੇ ਇਹਨਾਂ ਦਾ ਮਾਰੂ ਅਸਰ ਪੈਂਦਾ ਆ। ਔਰ ਅਧਿਐਨ ਦੇ ਵਿੱਚ ਸਾਹਮਣੇ ਆਇਆ ਆ ਕਿ ਭਵਿੱਖ ਕਾਲ ਦੀਆਂ ਚਿੰਤਾਵਾਂ ਦੇ ਵਿੱਚ ਜਾਂ ਫਿਰ ਭੂਤ ਕਾਲ ਦੇ ਜਿਹੜੇ ਉਹਨਾਂ ਦੇ ਤਜਰਬੇ ਰਹੇ ਆ, ਮਾੜੇ ਤਜਰਬੇ ਰਹੇ ਆ, ਉਹਨਾਂ ਤਜਰਬਿਆਂ ਤੋਂ ਚਿੰਤਾਵਾਂ ਚ ਗ੍ਰਸਤ ਜਿਹੜੇ ਲੋਕ ਆ ਉਹਨਾਂ ਦੀ ਬੇਚੈਨੀ ਤੇ ਉਦਾਸੀ ਦਾ ਪੱਧਰ ਜਿਹੜਾ ਆ ਉਹ ਆਮ ਲੋਕਾਂ ਦੇ ਨਾਲੋਂ ਕਿਤੇ ਜ਼ਿਆਦਾ ਵਧੇਰੇ ਹੁੰਦਾ ਆ। ਇਹ ਲੋਕ ਸਹਿਮ ਦੇ ਵਿੱਚ, ਫਿਕਰ ਦੇ ਵਿੱਚ ਜਿਉਂਦੇ ਆ, ਔਰ ਇਸ ਸਹਿਮ ਫਿਕਰ ਦੇ ਵਿੱਚ ਜੀਣ ਕਾਰਨ ਇਹ ਜਿਹੜੀ ਅਲਜ਼ਾਈਮਰ ਨਾਮ ਦੀ ਜਿਹੜੀ ਬਿਮਾਰੀ ਆ ਇਹਦੀ ਗ੍ਰਿਫਤ ਦੇ ਵਿੱਚ ਇਹ ਬਹੁਤ ਜਲਦੀ ਆ ਜਾਂਦੇ ਆ, ਯਾਨੀ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਇਹਨਾਂ ਦਾ ਅਗਲੇਰਾ ਪੜਾਅ ਆ ਜੀਵਨ ਦਾ ਉਹਦੇ ਵਿੱਚ ਇਹ ਅਲਜ਼ਾਈਮਰ ਦੇ ਨਾਲ ਨਾਲ ਡਿਮੈਂਸ਼ੀਆ ਨਾਮ ਦੀ ਜਿਹੜੀ ਬਿਮਾਰੀ ਆ ਉਹਦੇ ਤੋਂ ਵੀ ਪ੍ਰਭਾਵਿਤ ਹੁੰਦੇ ਆ। ਸੋ ਬਹੁਤ ਸਾਰੇ ਜਿਹੜੇ ਲੋਕ ਆ ਉਹ ਇਸ ਗੱਲ ਤੋਂ ਅਜੇ ਵੀ ਅਨਅਵੇਅਰ ਹੋਣਗੇ, ਕਿਉਂਕਿ ਉਹ ਜਾਗਰੂਕ ਨਹੀਂ ਹੋਣਗੇ ਕਿ ਨੈਗੇਟਿਵ ਸੋਚਣਾ ਜਾਂ ਜ਼ਿੰਦਗੀ ਦੇ ਵਿੱਚ ਨਕਾਰਾਤਮਕਤਾ ਜਿਹੜੀ ਧਾਰਨ ਕਰਨੀ ਉਹ ਇਹੋ ਜਿਹੀਆਂ ਬਿਮਾਰੀਆਂ ਨੂੰ ਸੱਦਾ ਦੇਣ ਦੇ ਤੁੱਲ ਆ। ਔਰ ਬਹੁਤ ਵਾਰ ਅਸੀਂ ਜ਼ਿੰਦਗੀ ਦੇ ਵਿੱਚ ਜਿਹੜੀ ਨੈਗੇਟਿਵਿਟੀ ਆ, ਨਕਾਰਾਤਮਕਤਾ ਆ, ਉਹਨੂੰ ਅਪਣਾ ਲੈਂਦੇ ਆ, ਸਾਡਾ ਜਿਹੜਾ ਇੱਕ ਨਜ਼ਰੀਆ ਆ ਉਹ ਇਹੋ ਜਿਹਾ ਹੋ ਜਾਂਦਾ ਆ। ਪਰ ਅੱਜ ਜਿਹੜਾ ਗਿੱਲ ਸਾਹਿਬ ਨੇ ਉਹ ਸੁਨੇਹਾ ਸਾਡੇ ਨਾਲ ਸਾਂਝਾ ਕੀਤਾ ਸੀ ਕਿ ਆਪਣੇ ਮਨਾਂ ਦੇ ਉੱਤੋਂ ਅਸੀਂ ਜਿਹੜਾ ਵਾਧੂ ਭਾਰ ਆ ਉਹ ਲਾ ਕੇ ਹੀ, ਦੂਜਿਆਂ ਨੂੰ ਮਾਫ ਕਰਕੇ ਹੀ ਜ਼ਿੰਦਗੀ ਦੇ ਵਿੱਚ ਇੱਕ ਜਿਹੜਾ ਸੁਖਾਲਾ ਸਫ਼ਰ ਆ ਜ਼ਿੰਦਗੀ ਦਾ, ਹਨਾ, ਉਹ ਹਾਸਲ ਕਰ ਸਕਦੇ ਹਾਂ। ਸੋ ਆਪਾਂ ਹਮੇਸ਼ਾ ਹੀ ਸਫ਼ਰ ਸੁਖਾਲਾ ਚਾਹੁੰਦੇ ਹਾਂ, ਔਰ ਇਸ ਸੁਖਾਲੇ ਸਫ਼ਰ ਦੇ ਲਈ ਮੈਨੂੰ ਲੱਗਦਾ ਕਿ ਇਸ ਗੱਲ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿ ਸਾਡਾ ਜਿਹੜਾ ਮਨ ਆ ਉਹ ਵੀ ਕਿਸੇ ਵੀ ਵਾਧੂ ਭਾਰ ਤੋਂ ਮੁਕਤ ਹੋਵੇ, ਕਿਉਂਕਿ ਦੱਸਿਆ ਜਾ ਰਿਹਾ ਕਿ ਜਿਹੜੀਆਂ ਇਹੋ ਜਿਹੀਆਂ ਨੈਗੇਟਿਵਿਟੀਜ਼ ਨੇ ਜਾਂ ਫਿਰ ਜਿਹੜੇ ਲੋਕ ਅਲਜ਼ਾਈਮਰ ਨਾਮ ਦੀ ਬਿਮਾਰੀ ਤੋਂ ਪ੍ਰਭਾਵਿਤ ਹੁੰਦੇ ਆ ਉਹਨਾਂ ਦੇ ਨਾਲ ਜਿਹੜਾ ਦਿਲ ਦੇ ਰੋਗਾਂ ਦੀ ਵੀ ਵਧਣ ਦੀ ਜਿਹੜੀ ਸੰਭਾਵਨਾ ਆ ਉਹ ਉਹਨਾਂ ਨੂੰ ਜ਼ਿਆਦਾ ਹੋ ਜਾਂਦੀ ਔਰ ਉਹਨਾਂ ਦੀ ਵਧੇਰੇ ਕਰਕੇ ਜਿਹੜੀ ਮੌਤ ਆ ਉਹ ਇਸ ਕਾਰਨ ਵੀ ਹੁੰਦੀ ਆ ਕਿਉਂਕਿ ਦਿਮਾਗ ਅਤੇ ਦਿਲ ਦੇ ਉੱਤੇ ਜਿਹੜਾ ਅਸਰ ਆ ਉਹ ਸਿੱਧੇ ਤੌਰ ਦੇ ਉੱਤੇ ਕੀਤਾ ਜਾਂਦਾ ਆ ਇਸ ਨੈਗੇਟਿਵਿਟੀ ਵੱਲੋਂ। ਸੋ ਸਰੀਰ ਦੇ ਉੱਤੇ ਜਿਹੜਾ ਅਸਰ ਆ ਬਹੁਤ ਬੁਰੀ ਤਰ੍ਹਾਂ ਹੁੰਦਾ ਆ ਔਰ ਇਹਦੇ ਜਿਹੜੇ ਨਤੀਜੇ ਆ ਇਹ ਵੀ ਬਹੁਤ ਭਿਆਨਕ ਹੁੰਦੇ ਆ। ਸੋ ਇਸ ਕਰਕੇ ਦੋਸਤੋ ਇਹ ਬਹੁਤ ਜ਼ਰੂਰੀ ਆ ਕਿ ਜ਼ਿੰਦਗੀ ਦੇ ਵਿੱਚੋਂ ਨੈਗੇਟਿਵਿਟੀ ਜਿੰਨੀ ਜਲਦੀ ਘਟਾ ਹੋ ਸਕਦੀ ਹੋਵੇ ਅਸੀਂ ਘਟਾ ਦਈਏ ਕਿਉਂਕਿ ਜ਼ਿੰਦਗੀ ਦੇ ਵਿੱਚ ਕਈ ਵਾਰ ਅਸੀਂ ਜਾਣੇ ਅਣਜਾਣੇ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਚਿੰਤਾਵਾਂ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਲ ਕਰ ਲੈਂਦੇ ਹਾਂ ਜਿਨ੍ਹਾਂ ਦਾ ਸਿਰਫ ਤੇ ਸਿਰਫ ਅਸਰ ਜਿਹੜਾ ਆ ਉਹ ਸਾਡੇ ਉੱਤੇ ਹੀ ਹੁੰਦਾ ਆ, ਕਿਸੇ ਦੂਸਰੇ ਦੇ ਉੱਤੇ ਉਹਦਾ ਕੋਈ ਅਸਰ ਨਹੀਂ ਹੁੰਦਾ। ਸੋ ਇਸ ਕਰਕੇ ਅਸੀਂ ਆਪਣੇ ਆਪ ਨੂੰ ਉਹਨਾਂ ਚਿੰਤਾਵਾਂ ਤੋਂ ਜਿੰਨੀ ਜਲਦੀ ਮੁਕਤ ਕਰ ਲਈਏ, ਜਿੰਨੀ ਜਲਦੀ ਉਹਨਾਂ ਪਰੇਸ਼ਾਨੀਆਂ ਜਿਹੜੀਆਂ ਪਰੇਸ਼ਾਨੀਆਂ ਸਿਰਫ ਤੇ ਸਿਰਫ ਦੂਜੇ ਲੋਕਾਂ ਕਰਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਾਈਆਂ ਹੋਈਆਂ ਆ ਉਹਨਾਂ ਤੋਂ ਜਿੰਨੀ ਜਲਦੀ ਆਪਣੇ ਆਪ ਨੂੰ ਮੁਕਤ ਕਰ ਲਈਏ ਓਨੀ ਜਲਦੀ ਹੀ ਅਸੀਂ ਇਹੋ ਜਿਹੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਪਰ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਅਧਿਐਨ ਦੱਸ ਰਿਹਾ ਕਿ ਜਿਹੜੇ ਅਜੇ ਵੀ ਲੋਕ ਇਸ ਚੀਜ਼ ਤੋਂ ਅਣਜਾਣ ਨੇ, ਇਸ ਗੱਲ ਤੋਂ ਅਣਜਾਣ ਨੇ ਕਿ ਜਿਹੜੀ ਇਹ ਨੈਗੇਟਿਵਿਟੀ ਆ, ਇਹ ਜਿਹੜੀ ਨਕਾਰਾਤਮਕਤਾ ਆ ਜ਼ਿੰਦਗੀ ਦੇ ਵਿੱਚ, ਇਹ ਸਾਡੀ ਜ਼ਿੰਦਗੀ ਦੇ ਲਈ ਕਿੰਨੀ ਖਤਰਨਾਕ ਆ, ਸਾਡੇ ਸਰੀਰ ਦੇ ਲਈ ਕਿੰਨੀ ਖਤਰਨਾਕ ਆ, ਕਿੰਨੀ ਨੁਕਸਾਨਦਾਇਕ ਆ, ਇਸ ਚੀਜ਼ ਨੂੰ ਜਾਣਨ ਤੋਂ ਬਾਅਦ ਹੁਣ ਜ਼ਰੂਰ ਸਾਨੂੰ ਇਹ ਪ੍ਰਣ ਕਰ ਲੈਣਾ ਚਾਹੀਦਾ ਕਿ ਜ਼ਿੰਦਗੀ ਦੇ ਵਿੱਚ ਨਕਾਰਾਤਮਕਤਾ ਦੇ ਲਈ ਕੋਈ ਥਾਂ ਨਾ ਹੋਵੇ। ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ, ਔਕੜਾਂ ਜਿੰਨੀਆਂ ਵੀ ਮਰਜ਼ੀ ਆਉਣ, ਦੁਸ਼ਵਾਰੀਆਂ ਜਿੰਨੀਆਂ ਵੀ ਮਰਜ਼ੀ ਆਉਣ, ਉਹਨਾਂ ਨੂੰ ਪੋਜ਼ਿਟਿਵਿਟੀ ਦੇ ਨਾਲ, ਉਹਨਾਂ ਨੂੰ ਇੱਕ ਚੜ੍ਹਦੀ ਕਲਾ ਵਾਲੀ ਸੋਚ ਦੇ ਨਾਲ, ਚੜ੍ਹਦੀ ਕਲਾ ਵਾਲੇ ਨਜ਼ਰੀਏ ਦੇ ਨਾਲ ਅਸੀਂ ਨਜਿੱਠੀਏ। ਔਰ ਦੂਸਰੀ ਗੱਲ ਇਹ ਆ ਕਿ ਭਵਿੱਖ ਦੇ ਵਿੱਚ ਜੋ ਸਾਨੂੰ ਪਤਾ ਹੀ ਨਹੀਂ ਹਲੇ, ਉਹਦੇ ਬਾਰੇ ਚਿੰਤਤ ਹੋ ਕੇ ਅਸੀਂ ਜਿਹੜਾ ਆਪਣਾ ਪ੍ਰੈਜ਼ੈਂਟ ਆ, ਆਪਣਾ ਜਿਹੜਾ ਜੀਵਨ ਸਾਨੂੰ ਮਿਲਿਆ ਹੋਇਆ ਆ, ਉਸ ਜੀਵਨ ਨੂੰ ਕਿੱਡੇ ਵੱਡੇ ਖਤਰੇ ਦੇ ਵਿੱਚ ਪਾ ਰਹੇ ਹਾਂ। ਸੋ ਇਸ ਰਿਸਰਚ ਤੋਂ ਇਹ ਵੀ ਪਤਾ ਲੱਗਿਆ ਆ ਕਿ ਜੇਕਰ ਅਸੀਂ ਹਾਰਟ ਅਟੈਕਸ ਜਾਂ ਸਟਰੋਕਸ ਵਰਗੀਆਂ ਜਿਹੜੀਆਂ ਬਿਮਾਰੀਆਂ ਦੇਖਦੇ ਹਾਂ ਤਾਂ ਹਾਰਟ ਅਟੈਕਸ ਤੇ ਸਟਰੋਕ ਦੇ ਨਾਲ ਜਿਹੜੀਆਂ ਡੈਥਸ ਹੁੰਦੀਆਂ ਆ ਉਹ ਜ਼ਿਆਦਾਤਰ ਉਹਨਾਂ ਲੋਕਾਂ ਦੀਆਂ ਹੁੰਦੀਆਂ ਆ ਜਿਹੜੇ ਨੈਗੇਟਿਵ ਜਿਹੜੀ ਸੋਚ ਆ ਜਾਂ ਜਿਹੜਾ ਆਪਣਾ ਲਾਈਫ ਸਟਾਈਲ ਜਿਹੜਾ ਆ ਉਹ ਨੈਗੇਟਿਵ ਰੱਖਦੇ ਆ, ਯਾਨੀ ਕਿ ਜਿਹੜੇ ਪੋਜ਼ਿਟਿਵ ਸੋਚ ਰੱਖਦੇ ਆ, ਸਕਾਰਾਤਮਕ ਸੋਚ ਰੱਖਦੇ ਆ, ਉਹਨਾਂ ਦੇ ਨਾਲੋਂ ਜਿਹੜੇ ਨਕਾਰਾਤਮਕ ਸੋਚ ਰੱਖਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਇਹੋ ਜਿਹੀਆਂ ਜਿਹੜੀਆਂ ਬਿਮਾਰੀਆਂ ਆ ਉਹ ਜ਼ਿਆਦਾ ਹੁੰਦੀਆਂ। ਔਰ ਅਲਜ਼ਾਈਮਰ ਤੇ ਡਿਮੈਂਸ਼ੀਆ ਨਾਮ ਦੀ ਜਿਹੜੀ ਬਿਮਾਰੀ ਆ ਉਹ ਬਹੁਤ ਵੱਡਾ ਜਿਹੜਾ ਖਤਰਾ ਆ ਉਹ ਲੋਕਾਂ ਦੇ ਲਈ ਬਣ ਜਾਂਦੀ ਹੈ ਅਗਲੇਰੀ ਉਮਰ ਦੇ ਵਿੱਚ। ਸੋ ਇਸ ਕਰਕੇ ਆਪਣੀਆਂ ਜਿਹੜੀਆਂ ਸਰੀਰਕ ਆਦਤਾਂ ਆ ਉਹਨਾਂ ਦੇ ਵਿੱਚ ਸੁਧਾਰ ਲਿਆਉਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਆ। ਸਾਨੂੰ ਸਕਾਰਾਤਮਕ ਸੋਚ ਅਪਣਾਉਣ ਦੀ ਲੋੜ ਹੈ ਤੇ ਨਾਲ ਹੀ ਨਾਲ ਅਸੀਂ ਗੱਲ ਕਰੀਏ ਤਾਂ ਜਿਹੜੀਆਂ ਮੈਂਟਲ ਟ੍ਰੇਨਿੰਗ ਪ੍ਰੈਕਟਿਸਿਸ ਆ ਉਹਦੇ ਉੱਤੇ ਜ਼ੋਰ ਦੇਣਾ ਵੀ ਬਹੁਤ ਜ਼ਰੂਰੀ ਆ। ਜੇ ਸਾਨੂੰ ਲੱਗਦਾ ਆ ਵੀ ਕਿਸੇ ਤਰ੍ਹਾਂ ਦੀ ਜਿਹੜੀ ਪਰੇਸ਼ਾਨੀ ਆ ਉਹ ਸਾਨੂੰ ਘੇਰ ਰਹੀ ਆ ਤਾਂ ਸਾਨੂੰ ਪਾਠ ਦਾ, ਮੈਡੀਟੇਸ਼ਨ ਦਾ ਜਿਹੜਾ ਸਹਾਰਾ ਲੈਣਾ ਚਾਹੀਦਾ ਆ, ਕਸਰਤ ਦਾ ਸਹਾਰਾ ਲੈਣਾ ਚਾਹੀਦਾ ਆ। ਕਸਰਤ ਜਿਹੜੀ ਆ ਉਹ ਸਾਨੂੰ ਹਮੇਸ਼ਾ ਸਹੀ ਰੱਖਦੀ ਆ ਔਰ ਜੇ ਅਸੀਂ ਰੋਜ਼ਾਨਾ ਕਸਰਤ ਕਰਦੇ ਹਾਂ ਤਾਂ ਉਹਦਾ ਜਿਹੜਾ ਅਸਰ ਆ ਉਹ ਸਾਡੇ ਸਰੀਰ ਦੇ ਉੱਤੇ ਬੜਾ ਹੀ ਸਕਾਰਾਤਮਕ ਹੁੰਦਾ ਆ। ਸੋ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜ਼ਿੰਦਗੀ ਦੇ ਵਿੱਚ ਅਸੀਂ ਆਸ਼ਾਵਾਦੀ ਹੋਈਏ, ਅਸੀਂ ਸਕਾਰਾਤਮਕ ਸੋਚ ਨੂੰ ਅਪਣਾਈਏ, ਸਕਾਰਾਤਮਕ ਨਜ਼ਰੀਏ ਨੂੰ ਅਪਣਾਈਏ ਤੇ ਚੜ੍ਹਦੀ ਕਲਾ ਦੇ ਨਾਲ ਜ਼ਿੰਦਗੀ ਦੀਆਂ ਜਿਹੜੀਆਂ ਪਰੇਸ਼ਾਨੀਆਂ ਆ ਉਹਨਾਂ ਦਾ ਮੁਕਾਬਲਾ ਕਰੀਏ। ਸੋ ਇਸ ਢੰਗ ਦੇ ਨਾਲ ਹੀ ਅਸੀਂ ਇਹਨਾਂ ਨੈਗੇਟਿਵਿਟੀਜ਼ ਦੇ ਉੱਤੇ, ਇਹਨਾਂ ਨਕਾਰਾਤਮਕ ਪੱਖਾਂ ਦੇ ਉੱਤੇ ਜਿਹੜਾ ਕਾਬੂ ਆ ਉਹ ਪਾ ਸਕਦੇ ਹਾਂ। ਆਪਣੀ ਲਾਈਫ ਸਟਾਈਲ ਨੂੰ, ਆਪਣੀ ਜੀਵਨ ਸ਼ੈਲੀ ਨੂੰ ਅਸੀਂ ਬਦਲੀਏ। ਜੇਕਰ ਜੀਵਨ ਸ਼ੈਲੀ ਜਿਹੜੀ ਆ ਉਹ ਪਰੇਸ਼ਾਨੀਆਂ ਦੇ ਨਾਲ ਭਰਪੂਰ ਆ ਤਾਂ ਸਾਨੂੰ ਆਪਣੇ ਅੰਦਰ ਝਾਤ ਮਾਰਨ ਦੀ ਜ਼ਰੂਰਤ ਜ਼ਰੂਰ ਹੈ ਕਿ ਕੀ ਕਾਰਨ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਇਹ ਪਰੇਸ਼ਾਨੀਆਂ ਆ ਇਹ ਵੱਧਦੀਆਂ ਜਾ ਰਹੀਆਂ ਆ, ਕਿੱਥੇ ਕੁ ਸਾਨੂੰ ਖੁਦ ਨੂੰ ਵਰਕਆਊਟ ਕਰਨ ਦੀ ਲੋੜ ਹੈ, ਕਿੱਥੇ ਕੁ ਸਾਨੂੰ ਮਿਹਨਤ ਕਰਨ ਦੀ ਲੋੜ ਹੈ ਤਾਂ ਜੋ ਇਹਨਾਂ ਪਰੇਸ਼ਾਨੀਆਂ ਦੇ ਵਿੱਚ ਇੱਕ ਕਮੀ ਜਿਹੜੀ ਆ ਉਹ ਲਿਆਂਦੀ ਜਾ ਸਕੇ। ਸੋ ਇਹ ਜਿਹੜਾ ਅਧਿਐਨ ਆ ਸਾਨੂੰ ਇਸ਼ਾਰਾ ਕਰਦਾ ਹੈ ਸੰਭਲ ਜਾਣ ਦੇ ਲਈ। ਸੋ ਅਸੀਂ ਸੰਭਲ ਜਾਈਏ, ਨੈਗੇਟਿਵਿਟੀ ਤੋਂ ਦੂਰ ਹੋਈਏ, ਉਹ ਜਿਹੇ ਲੋਕਾਂ ਤੋਂ ਦੂਰ ਹੋਈਏ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਨੈਗੇਟਿਵਿਟੀ ਦੇ ਵਿੱਚ ਵਾਧਾ ਕਰਦੇ ਆ, ਨਕਾਰਾਤਮਕਤਾ ਦੇ ਵਿੱਚ ਵਾਧਾ ਕਰਦੇ ਆ, ਔਰ ਉਹਨਾਂ ਲੋਕਾਂ ਨੂੰ ਮਾਫ਼ ਕਰ ਦਈਏ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਮਾੜੇ ਤਜਰਬੇ, ਇਹੋ ਜਿਹੀ ਨਕਾਰਾਤਮਕਤਾ ਜਿਹੜੀ ਆ ਉਹ ਪੈਦਾ ਕੀਤੀ ਆ, ਤੇ ਇੱਕ ਵੱਖਰਾ ਜਿਹੜਾ ਜੀਵਨ ਦਾ ਅੰਦਾਜ਼ ਆ, ਇੱਕ ਸਿਹਤਮੰਦ ਜੀਵਨ ਦਾ ਜਿਹੜਾ ਅੰਦਾਜ਼ ਆ ਉਹਨੂੰ ਅਸੀਂ ਅਪਣਾਈਏ। ਤੇ ਲਓ ਜੀ, ਇਹ ਸੀ ਇੱਕ ਅਧਿਐਨ ਜਿਹਦੇ ਬਾਰੇ ਮੈਂ ਗੱਲ ਕਰ ਰਹੀ ਸੀ ਕਿ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਇਹੋ ਜਿਹੀ ਸੋਚ ਨੂੰ, ਯਾਨੀ ਕਿ ਸਕਾਰਾਤਮਕਤਾ ਨੂੰ ਅਪਣਾਉਣਾ, ਆਸ਼ਾਵਾਦੀ ਜਿਹੜਾ ਨਜ਼ਰੀਆ ਉਹਨੂੰ ਅਪਣਾਉਣਾ। ਇਸ ਵੇਲੇ ਸਾਡੇ ਨਾਲ ਇੱਕ ਵਾਰ ਫੇਰ ਜੁੜੇ ਨੇ ਜਗਤਾਰ ਗਿੱਲ ਠੁੱਡੀ ਕੇ ਹਾਂਗਕਾਂਗ ਵਾਲੇ ਭਾਜੀ, ਔਰ ਉਹਨਾਂ ਨੇ ਇੱਕ ਬਹੁਤ ਪਿਆਰਾ ਜਿਹਾ ਮੈਸੇਜ ਸਾਂਝਾ ਕੀਤਾ ਸਾਡੇ ਨਾਲ। ਕਹਿੰਦੇ, ਮੇਰੇ ਅਜ਼ੀਜ਼ ਜ਼ਫਰ ਦੀ ਇੱਕ ਨਸੀਹਤ ਹੈ, ਕਹਿੰਦੇ ਮਾਫ਼ ਕਰਨ ਦਾ ਫਾਇਦਾ ਮਾਫ਼ੀ ਮੰਗਣ ਵਾਲੇ ਨਾਲੋਂ ਜ਼ਿਆਦਾ ਮਾਫ਼ ਕਰਨ ਵਾਲੇ ਨੂੰ ਹੀ ਹੁੰਦਾ। ਬਿਲਕੁਲ, ਕਹਿੰਦੇ ਦੂਜੇ ਸ਼ਬਦਾਂ ਵਿੱਚ ਮਾਫ਼ੀ ਦੀ ਜ਼ਰੂਰਤ ਮਾਫ਼ੀ ਮੰਗਣ ਵਾਲੇ ਨਾਲੋਂ ਕਿਤੇ ਜ਼ਿਆਦਾ ਮਾਫ਼ ਕਰਨ ਵਾਲੇ ਨੂੰ ਹੁੰਦੀ ਹੈ। ਇਸ ਲਈ ਮਾਫ਼ੀ ਮੰਗਣ ਤੋਂ ਪਹਿਲਾਂ ਜਾਂ ਬਿਨਾਂ ਮਾਫ਼ੀ ਮੰਗੇ ਹੀ ਮਾਫ਼ ਕਰਨ ਦੀ ਆਦਤ ਪਾਉਣ ਦਾ ਬਹੁਤ ਫਾਇਦਾ। ਬੰਦਾ ਹੌਲਾ ਫੁੱਲ ਰਹਿੰਦਾ, ਨਹੀਂ ਤਾਂ ਰੋਸਿਆਂ ਸ਼ਿਕਵਿਆਂ ਸ਼ਿਕਾਇਤਾਂ ਗੁੱਸੇ ਕ੍ਰੋਧ ਨਫ਼ਰਤ ਆਦਿ ਨਾਲ ਪੰਡ ਇੰਨੀ ਕੁ ਭਾਰੀ ਹੋ ਜਾਂਦੀ ਹੈ ਕਿ ਬੰਦਾ ਤੁਰਨੋਂ ਰਹਿ ਜਾਂਦਾ, ਜਾਣੀ ਕਿ ਖੜੋਤ ਗ੍ਰਸਤ ਹੋ ਜਾਂਦਾ। ਖੜੋਤ ਗ੍ਰਸਤ ਬੰਦਾ ਪਿਆਰ ਸ਼ਾਂਤੀ ਤੇ ਖੁਸ਼ੀ ਦਾ ਭਾਗੀ ਨਹੀਂ ਹੋ ਸਕਦਾ। ਹਮਦਰਦੀ ਦਾ ਪਾਤਰ ਹੀ ਬਣ ਸਕਦਾ ਜਿਹਨੂੰ ਹਮਦਰਦੀ ਬਟੋਰਨ ਦਾ ਭੁੱਸ ਪੈ ਜਾਵੇ, ਉਸਦਾ ਡਿਪਰੈਸ਼ਨ ਵਰਗੇ ਮਨੋਰੋਗ ਦਾ ਸ਼ਿਕਾਰ ਹੋਣਾ ਨਿਸ਼ਚਿਤ ਹੁੰਦਾ। ਖੈਰੀ ਨਹੀਂ ਖੜੋਤ, ਖੜੋਤ ਨੂੰ ਖਦੇਰਨ ਲਈ ਚਲੋ ਖੇਡੀਏ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਪਰ ਖਿਆਲ ਰਹੇ, ਕਹਿੰਦੇ ਖੇਡ ਤੇ ਖਰੂਦ ਵਿੱਚ ਫਰਕ ਹੁੰਦਾ। ਬਹੁਤ ਹੀ ਖੂਬ, ਬਹੁਤ ਖੂਬ ਔਰ ਬਹੁਤ ਸੋਹਣੀ ਨਸੀਹਤ ਹੈ ਜੀ ਜ਼ਫਰ ਸਾਹਿਬ ਦੀ, ਜਿਹੜੀ ਤੁਸੀਂ ਸਾਂਝੀ ਕੀਤੀ ਹੈ। ਔਰ ਇਹੋ ਹੀ ਸਾਡੀ ਅੱਜ ਗੱਲਬਾਤ ਦਾ ਨਿਚੋੜ ਵੀ ਇਹੋ ਹੀ ਨਿਕਲਦਾ ਕਿ ਜਦੋਂ ਅਸੀਂ ਹਮਦਰਦੀ ਦਾ ਪਾਤਰ ਬਣਨ ਦੀ ਕੋਸ਼ਿਸ਼ ਦੇ ਵਿੱਚ ਪੈ ਜਾਂਦੇ ਹਾਂ ਤਾਂ ਫਿਰ ਸਾਰੇ ਤਰ੍ਹਾਂ ਦੀ ਜਿਹੜੀ ਨਕਾਰਾਤਮਕਤਾ ਆ ਉਹ ਆਪਣੇ ਜੀਵਨ ਦੇ ਵਿੱਚ ਅਸੀਂ ਢਾਲ ਲੈਂਦੇ ਹਾਂ, ਔਰ ਬਾਅਦ ਵਿੱਚ ਅਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਾਂ, ਔਰ ਉਹਦੇ ਵਿੱਚੋਂ ਫਿਰ ਜਦੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਤਾਂ ਫਿਰ ਸਾਨੂੰ ਕੋਈ ਹੋਰ ਮਦਦ ਨਹੀਂ ਕਰ ਸਕਦਾ ਸਾਡੀਆਂ ਪਰੇਸ਼ਾਨੀਆਂ ਦੇ ਵਿੱਚੋਂ ਬਾਹਰ ਲਿਆਉਣ ਦੇ ਲਈ, ਕਿਉਂਕਿ ਫਿਰ ਮਦਦ ਸਿਰਫ ਤੇ ਸਿਰਫ ਸਾਨੂੰ ਆਪ ਨੂੰ ਹੀ ਕਰਨੀ ਪੈਂਦੀ ਆ। ਸੋ ਇਹਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਪਹਿਲਾਂ ਤੋਂ ਹੀ ਅਸੀਂ ਜ਼ਿੰਦਗੀ ਦੇ ਵਿੱਚ ਜਿਹੜਾ ਇਹੋ ਜਿਹਾ ਨਜ਼ਰੀਆ ਅਪਣਾਈਏ, ਜਿਹੜੇ ਨਜ਼ਰੀਏ ਦੇ ਬਾਰੇ ਨਸੀਹਤ ਜ਼ਫਰ ਸਾਹਿਬ ਨੇ ਦਿੱਤੀ ਹੈ ਕਿ ਬੰਦਾ ਹੌਲਾ ਫੁੱਲ ਰਹਿੰਦਾ ਜੇਕਰ ਮਾਫ਼ ਕਰਨਾ ਸਿੱਖ ਲਵੇ, ਤੇ ਨਹੀਂ ਤਾਂ ਫਿਰ ਰੋਸਿਆਂ ਸ਼ਿਕਵਿਆਂ ਦੇ ਨਾਲ ਜਿਹੜੀ ਪੰਡ ਆ ਉਹ ਭਾਰੀ ਹੋ ਜਾਂਦੀ ਹੈ। ਸੋ ਅਸੀਂ ਆਪਣੇ ਇਹ ਵਾਲੀ ਪੰਡ ਜਿਹੜੀ ਆ, ਨਾਰਾਜ਼ਗੀਆਂ ਵਾਲੀ, ਰੋਸਿਆਂ ਵਾਲੀ, ਨਫ਼ਰਤਾਂ ਵਾਲੀ ਜਿਹੜੀ ਆ ਉਹ ਭਾਰੀ ਨਾ ਕਰੀਏ, ਔਰ ਉਸ ਤੋਂ ਹਲਕੇ ਫੁੱਲ ਹੋ ਕੇ ਜਿਉਣਾ ਜਿਹੜਾ ਸਿੱਖੀਏ, ਔਰ ਇਹੋ ਜਿਹੀਆਂ ਬਿਮਾਰੀਆਂ ਤੋਂ ਵੀ ਆਪਣਾ ਜਿਹੜਾ ਬਚਾਅ ਆ ਉਹ ਜ਼ਰੂਰ ਕਰਦੇ ਰਹੀਏ। ਗੁਰਿੰਦਰ ਸਿੰਘ ਹੋਰਾਂ ਨੇ ਬਹੁਤ ਹੀ ਪਿਆਰੀ ਜੀ ਇੱਕ ਤਸਵੀਰ ਭੇਜੀ ਆ ਅਟੈਚਮੈਂਟ ਦੇ ਵਿੱਚ। ਕਿਆ ਹੀ ਬਾਤ ਹੈ, ਕਿਆ ਬਾਤ ਹੈ। ਮੈਨੂੰ ਲੱਗਦਾ ਵੀ ਫਾਰਮ ਹਾਊਸ 'ਚ ਪਹੁੰਚ ਚੁੱਕੇ ਆ ਆਪਣੇ ਕੰਮ ਕਾਜ ਮੁਕਾ ਕੇ, ਤੇ ਕਹਿੰਦੇ ਜੀ ਸਾਡੇ ਇੱਥੇ ਹੁਣ ਸ਼ਾਮ ਜਿਹੜੀ ਆ ਢਲਦੀ ਪਈ ਆ। ਸੋ ਢਲਦੀ ਸ਼ਾਮ ਦਾ ਵੇਲਾ, ਕਿਆ ਬਾਤ ਹੈ, ਤੁਸੀਂ ਕਰੋ ਜੀ ਆਪਣੀ ਸ਼ਾਮ ਨੂੰ ਇੰਜੋਏ, ਕਿਉਂਕਿ ਇਸ ਵੇਲੇ ਮੌਸਮ ਵੀ ਤੁਹਾਡੇ ਤਾਂ ਬੜਾ ਖਿੜਿਆ ਜਿਹਾ, ਬੜਾ ਪਿਆਰਾ ਜਿਹਾ, ਹਰਿਆਲੀ ਆ ਸਾਰੇ ਪਾਸੇ ਬਣੀ ਹੋਈ, ਔਰ ਤੁਸੀਂ ਨਾਲ ਦੀ ਨਾਲ ਰੇਡੀਓ ਤੇ ਸਾਡੇ ਨਾਲ ਜਿਹੜੀ ਸਾਂਝ ਆ ਗੱਲਾਂ ਬਾਤਾਂ ਦੀ ਵੀ ਪਾ ਰਹੇ ਹੋ, ਔਰ ਮੈਨੂੰ ਲੱਗਦਾ ਕਿ ਬੜਾ ਪਿਆਰਾ ਜਿਹਾ ਆਲਾ ਦੁਆਲਾ ਬਣਿਆ ਹੋਇਆ ਮਾਹੌਲ ਬਣਿਆ ਹੋਇਆ, ਔਰ ਤੁਸੀਂ ਅੱਜ ਆਪਣੀ ਜਿਹੜੀ ਸ਼ਾਮ ਆ ਉਹਦੇ ਵਿੱਚ ਚਾਹ ਪਾਣੀ ਤਾਂ ਜਿਹੜਾ ਆ ਉਹ ਫਿਰ ਪੀਣਾ ਹੀ ਹੋਣਾ, ਔਰ ਨਾਲ ਦੀ ਨਾਲ ਜਿਹੜੀ ਗੱਲਾਂ ਦੀਆਂ ਚਾਹ ਦੀਆਂ ਚੁਸਕੀਆਂ ਦੇ ਨਾਲ ਜਿਹੜੀਆਂ ਗੱਲਾਂ ਦੀਆਂ ਜਿਹੜੀਆਂ ਚੁਸਕੀਆਂ ਆ ਉਹ ਵੀ ਜ਼ਰੂਰ ਭਰਦੇ ਰਹੋ। ਪ੍ਰੋਗਰਾਮ ਹਰਮਨ ਰੇਡੀਓ ਤੇ ਹੋਰ ਵੀ ਚੱਲਦੇ ਰਹਿਣੇ, ਪਰ ਇਸ ਵਕਤ ਇੱਕ ਖਾਸ ਜਿਹੜੀ ਗੱਲਬਾਤ ਆ ਉਹ ਇੱਕ ਖਾਸ ਸ਼ਖਸੀਅਤ ਦੇ ਨਾਲ ਤੁਹਾਡੀ ਮੈਂ ਕਰਵਾਉਣੀ ਆ, ਔਰ ਉਸ ਸ਼ਖਸੀਅਤ ਦੇ ਬਾਰੇ ਮੈਂ ਦੱਸਾਂ ਤਾਂ ਪੰਜਾਬੀ ਸੱਭਿਆਚਾਰ ਦੇ ਵਿੱਚ ਲੋਕ ਨਾਚਾਂ ਨੂੰ ਬਚਾਉਣ ਦੀ ਜਦੋਂ ਗੱਲ ਆਉਂਦੀ ਆ ਤਾਂ ਮਲਵਈ ਗਿੱਧੇ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪਹਿਚਾਣ ਦਿਵਾਉਣ ਦੇ ਵਿੱਚ, ਮਲਵਈ ਗਿੱਧੇ ਨੂੰ ਅਗਲੀਆਂ ਪੀੜ੍ਹੀਆਂ ਤੱਕ ਜੋੜਨ ਦੇ ਵਿੱਚ, ਔਰ ਨਾਲ ਹੀ ਨਾਲ ਲੋਕ ਸਾਜ਼ਾਂ ਦੇ ਵਿੱਚ ਆਪਣੀ ਮੁਹਾਰਤ ਹਾਸਲ ਕਰਨ ਦੇ ਨਾਲ ਨਾਲ ਜਿਹੜੀ ਨਵੀਂ ਪੀੜ੍ਹੀ ਆ, ਅੱਜ ਦੀ ਪੀੜ੍ਹੀ ਆ, ਉਹਨਾਂ ਨੂੰ ਲੋਕ ਸਾਜ਼ਾਂ ਦੇ ਨਾਲ ਜੋੜਨ ਦੇ ਵਿੱਚ ਇੱਕ ਅਹਿਮ ਜਿਹੜਾ ਰੋਲ ਆ ਉਹ ਇਸ ਸ਼ਖਸੀਅਤ ਨੇ ਨਿਭਾਇਆ। ਸੋ ਇੱਕ ਫੋਕ ਆਰਟਿਸਟ ਨੇ, ਉਹਨਾਂ ਦੇ ਨਾਲ ਤੁਹਾਡੀ ਜਿਹੜੀ ਮੁਲਾਕਾਤ ਹੈ ਕਰਾਉਣ ਜਾ ਰਹੇ ਹਾਂ, ਬਹੁਤ ਤਰ੍ਹਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹਨਾਂ ਦੀਆਂ, ਔਰ ਬਹੁਤ ਤਰ੍ਹਾਂ ਦੇ ਜਿਹੜੇ ਇਨਾਮ ਸਨਮਾਨ ਜਿਹੜੇ ਆ ਉਹਨਾਂ ਨੇ ਪ੍ਰਾਪਤ ਕੀਤੇ ਆ। ਪਰ ਉਸ ਤੋਂ ਵੀ ਪਹਿਲਾਂ ਫੋਕ ਆਰਕੈਸਟਰਾ ਜਾਂ ਫਿਰ ਮਲਵਈ ਗਿੱਧਾ ਜਾਂ ਫਿਰ ਹੋਰ ਜਿਹੜੇ ਪੰਜਾਬ ਦੇ ਲੋਕ ਨਾਚ ਆ ਉਹਨਾਂ ਦੇ ਉੱਤੇ ਉਹਨਾਂ ਦਾ ਜਿਹੜਾ ਖੋਜ ਕਾਰਜ ਆ ਉਹ ਵੀ ਚੱਲ ਰਿਹਾ। ਸੋ ਬਹੁਤ ਸਾਰੀਆਂ ਗੱਲਾਂ ਉਹਨਾਂ ਦੇ ਨਾਲ ਗੱਲ ਕਰਕੇ ਉਹਨਾਂ ਤੋਂ ਹੀ ਜਾਣਾਂਗੇ। ਫਿਲਹਾਲ ਉਹਨਾਂ ਦੇ ਨਾਲ ਇਹ ਗੱਲਬਾਤ ਜਿਹੜੀ ਆ ਉਹ ਆਪਾਂ ਤੁਹਾਨੂੰ ਸੁਣਵਾਉਂਦੇ ਹਾਂ, ਉਹਨਾਂ ਦੀ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ। ਮੇਰੀ ਮੁਰਾਦ ਹੈ ਪ੍ਰੋਫੈਸਰ ਮੇਜਰ ਚੱਠਾ ਜੀ।
ਪੰਜਾਬੀ ਲੋਕ ਸਾਜ਼ਾਂ, ਲੋਕ ਨਾਚਾਂ ਤੇ ਲੋਕ ਗੀਤਾਂ ਨੂੰ ਸਮਰਪਿਤ ਇਕ ਸ਼ਖਸੀਅਤ ਨਾਲ ਅੱਜ ਆਪਾਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ। ਇਸ ਸ਼ਖਸੀਅਤ ਨੇ ਨਾ ਸਿਰਫ ਭਾਰਤ ਦੇ ਵੱਖ ਵੱਖ ਰਾਜਾਂ ਚ ਪੰਜਾਬੀ ਲੋਕ ਨਾਚਾਂ ਦੇ ਖੇਤਰ ਚ ਪੰਜਾਬ ਦੀ ਰਹਿਨੁਮਾਈ ਕੀਤੀ, ਸਗੋਂ 80 ਦੇ ਕਰੀਬ ਦੇਸ਼ਾਂ ਦੇ ਵਿਚ ਸਮੇਂ ਸਮੇਂ ਤੇ ਲੋਕ ਸਾਜ਼ਾਂ, ਲੋਕ ਨਾਚਾਂ ਤੇ ਲੋਕ ਗੀਤਾਂ ਦੀ ਪੇਸ਼ਕਾਰੀ ਕਰਕੇ ਹੁਣ ਤੱਕ ਹਜ਼ਾਰਾਂ ਹੀ ਇਨਾਮ ਸਨਮਾਨ ਆਪਣੀ ਝੋਲੀ ਪੁਆਏ ਨੇ। ਕਦੇ ਭੰਗੜੇ ਦੀ ਕੋਚਿੰਗ, ਕਦੇ ਲੋਕ ਸਾਜ਼ਾਂ ਦੀ ਸਿਖਲਾਈ, ਕਦੇ ਵੱਡੇ ਵੱਡੇ ਲੋਕ ਕਲਾਵਾਂ ਦੇ ਮੇਲਿਆਂ ਦੀ ਸਿਰਜਣਾ, ਤੇ ਕਦੇ ਮਲਵਈ ਗਿੱਧੇ ਵਰਗੇ ਲੋਕ ਨਾਚ ਨੂੰ ਪਹਿਲੀ ਵਾਰ ਰਿਕਾਰਡ ਕਰਵਾ ਕੇ ਸਾਂਭਣ ਦਾ ਉਪਰਾਲਾ। ਸੋ ਇਹ ਸ਼ਖਸੀਅਤ ਕੌਣ ਹੈ ਉਹਦੇ ਬਾਰੇ ਤਾਂ ਜ਼ਰੂਰ ਆਪਾਂ ਤੁਹਾਨੂੰ ਦੱਸਾਂਗੇ, ਉਹਨਾਂ ਦੇ ਰੂਬਰੂ ਕਰਵਾਵਾਂਗੇ, ਪਰ ਮੈਂ ਇੱਕ ਗੱਲ ਜਿਹੜੀ ਇਹਨਾਂ ਦੀ ਵੱਡੀ ਪ੍ਰਾਪਤੀ ਔਰ ਪੰਜਾਬੀ ਸਭਿਆਚਾਰ ਦੇ ਵਿਚ ਇਕ ਬਹੁਤ ਸੋਹਣਾ ਸ਼ਲਾਘਾ ਯੋਗ ਸਾਂਭਣ ਯੋਗ ਉਪਰਾਲਾ ਕਹਿ ਸਕਦੀ ਹਾਂ, ਉਹ ਹੈ ਕਿ 1976 ਦੇ ਵਿਚ ਇਹਨਾਂ ਨੇ ਪਹਿਲੀ ਵਾਰ ਫੋਕ ਆਰਕੈਸਟਰਾ ਦੇ ਰੂਪ ਦੇ ਵਿਚ ਸਾਜ਼ਾਂ ਦੀ ਜਿਹੜੀ ਪੇਸ਼ਕਾਰੀ ਦਾ ਹੁਨਰ ਆ ਉਹਨੂੰ ਸੁਰਜੀਤ ਕੀਤਾ। ਸੋ ਇਕ ਪਹਿਲੇ ਕਲਾਕਾਰ ਨੇ ਫੋਕ ਆਰਕੈਸਟਰਾ ਨੂੰ ਜਿਨ੍ਹਾਂ ਨੇ ਇਕ ਨਵੀਂ ਕਲਾ ਦੇ ਰੂਪ ਦੇ ਵਿਚ ਪੰਜਾਬ ਦੇ ਵਿਚ ਸੁਰਜੀਤ ਕੀਤਾ। ਸੋ ਮੇਰੀ ਮੁਰਾਦ ਹੈ ਇਸ ਵੇਲੇ ਪ੍ਰੋਫੈਸਰ ਮੇਜਰ ਚੱਠਾ ਹੋਰਾਂ ਤੋਂ। ਸੋ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਇਸ ਮੰਚ ਤੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਡਮ, ਮੈਂ ਹਰਮਨ ਰੇਡੀਓ ਦਾ ਬਹੁਤ ਧੰਨਵਾਦੀ ਹਾਂ ਜਿਹਦੇ ਥਰੂ ਤੁਸੀਂ ਮੈਨੂੰ ਸਰੋਤਿਆਂ ਦੇ ਰੂਬਰੂ ਕਰ ਰਹੇ ਹੋ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ
ਜੀ। ਸੋ ਪ੍ਰੋਫੈਸਰ ਸਾਹਿਬ 12 ਕੁ ਸਾਲ ਦੀ ਉਮਰ ਦੇ ਵਿਚ ਇਕ ਬਾਲ ਕਲਾਕਾਰ ਜਿਹੜਾ ਉਹ ਮਲਵਈ ਗਿੱਧੇ ਦੀ ਪੇਸ਼ਕਾਰੀ ਕਰਦਾ, ਫਿਰ ਲੋਕ ਕਲਾਵਾਂ ਦੇ ਖੇਤਰ ਦੇ ਵਿਚ ਉਹਦੀਆਂ ਜਿਹੜੀਆਂ ਪੁੱਟੀਆਂ ਪੁਲਾਂਘਾਂ ਉਹ ਹੋਰ ਲੰਬੀਆਂ ਹੁੰਦੀਆਂ ਜਾਂਦੀਆਂ। ਸੋ ਜਵਾਨੀ ਦੇ ਪਹਿਲੇ ਦੌਰ ਦੇ ਵਿਚ ਹੀ ਅਣਗਿਣਤ ਪ੍ਰਾਪਤੀਆਂ, ਤਜਰਬੇ, ਮਾਨ ਸਨਮਾਨ ਮੇਜਰ ਚੱਠਾ ਜੀ ਦੇ ਹਿੱਸੇ ਆਉਂਦੀਆਂ। ਸੋ ਪਿਛੋਕੜ ਵੱਲ ਝਾਤ ਮਾਰੀਏ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਮੇਜਰ ਸਿੰਘ ਜਨਮ ਕਿੱਥੇ ਲੈਂਦੇ ਆ, ਬਚਪਨ ਕਿੱਥੇ ਬੀਤਿਆ ਤੇ ਲੋਕ ਨਾਚਾਂ ਦੇ ਨਾਲ ਲੋਕ ਸਾਜ਼ਾਂ ਦੇ ਨਾਲ ਨਾਤਾ ਕਿੱਥੇ ਕ ਜਾ ਕੇ ਜੁੜਦਾ?
ਹਾਂਜੀ ਮੈਡਮ, ਏਦਾਂ ਕਿ ਮੇਰਾ ਪਿੰਡ ਹੈ ਜੀ ਚੱਠੇ ਸੇਖਵਾਂ, ਜ਼ਿਲ੍ਹਾ ਸੰਗਰੂਰ, 5 ਕਿਲੋਮੀਟਰ ਹੈ ਸੰਗਰੂਰ ਤੋਂ। ਮੈਂ ਉੱਥੇ ਹੀ ਮੇਰਾ ਬਚਪਨ ਗੁਜ਼ਰਿਆ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਸ ਪਿੰਡ ਵਿਚ ਮੇਰਾ ਜਨਮ ਹੋਇਆ ਉਸ ਪਿੰਡ ਦੇ ਕਲਾਕਾਰਾਂ ਨੇ ਸਾਡੇ ਇਕ ਰਵਾਇਤੀ ਲੋਕ ਨਾਚ ਮਲਵੀ ਗਿੱਧਾ, ਜਿਹਨੂੰ ਮਰਦਾਂ ਦਾ ਗਿੱਧਾ ਤੇ ਗਿੱਧਾ ਵੀ ਕਿਹਾ ਜਾਂਦਾ, ਤੇ ਉਹ ਮੇਰੇ ਪਿੰਡ ਦੇ ਕਲਾਕਾਰਾਂ ਨੇ ਸਾਂਭ ਕੇ ਰੱਖਿਆ ਉਸਨੂੰ। ਭਾਵੇਂ ਹੋਰ ਬਹੁਤ ਸਾਰੇ ਪੰਜਾਬ ਦੇ ਪਿੰਡਾਂ ਚ, ਮਾਲਵਾ ਖੇਤਰ ਦੇ ਪਿੰਡਾਂ ਵਿਚ ਇਸ ਟੀਮਾਂ ਸੀਗੀਆਂ, ਪਰ ਮੇਰੇ ਪਿੰਡ ਦੇ ਜਿਹੜੇ ਕਲਾਕਾਰ ਸੀ ਉਹਨਾਂ ਨੇ ਇਸ ਨੂੰ ਸੋਧ ਕੇ ਰੱਖਿਆ ਹੋਇਆ ਸੀ। ਬਹੁਤ ਵਧੀਆ ਟੀਮ ਤਿਆਰ ਕੀਤੀ ਹੋਈ ਸੀ ਤੇ ਮੈਂ ਬਚਪਨ ਦੇ ਵਿੱਚ 12-13 ਸਾਲ ਦੀ ਉਮਰ ਦੇ ਵਿੱਚ ਉਹਨਾਂ ਚ ਸ਼ਾਮਲ ਹੋ ਗਿਆ ਸੀ, ਕਿਉਂਕਿ ਮੈਨੂੰ ਸ਼ੌਕ ਸੀਗਾ ਇਸ ਕਲਾ ਦੇ ਨਾਲ। ਮੈਂ ਲੋਕ ਸਾਜ਼ਾਂ ਦੇ ਨਾਲ ਮੈਨੂੰ ਗੀਤ ਸੰਗੀਤ ਸੁਣਨ ਦਾ ਬਹੁਤ ਸ਼ੌਕ ਸੀਗਾ। ਛਿਅੱਤਰ ਦੇ ਵਿਚ ਫਿਰ ਜਿਹੜੀ ਉਹ ਪੇਸ਼ਕਾਰੀ ਹੋਈ ਜੀ ਉਦੋਂ ਤੋਂ ਹੀ ਇਸ ਲੋਕ ਨਾਚ ਦਾ ਸਟੇਜੀਕਰਨ ਹੋਇਆ 1976 ਦੇ ਵਿਚ ਜੀ।
ਜੀ ਸੋ ਪ੍ਰੋਫੈਸਰ ਸਾਹਿਬ, ਜੇ ਹੁਣ ਦੇ ਮਾਹੌਲ ਦੀ ਗੱਲ ਕੀਤੀ ਜਾਵੇ ਤਾਂ ਸਟੇਜੀਕਰਨ ਹੋਣ ਤੋਂ ਬਾਅਦ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਜਿਹੜੇ ਯੁਵਕ ਮੇਲੇ ਨੇ ਜਿਨ੍ਹਾਂ ਨੂੰ ਅਸੀਂ ਯੂਥ ਫੈਸਟੀਵਲ ਦਾ ਨਾਮ ਦਿੰਦੇ ਹਾਂ, ਉਹਨਾਂ ਦੇ ਵਿਚ ਵੀ ਇਹ ਜਿਹੜਾ ਲੋਕ ਨਾਚ ਆ ਉਹਨੂੰ ਐਂਟਰ ਕਰਵਾ ਦਿੱਤਾ ਗਿਆ। ਅਜੇ ਵੀ ਲੋੜ ਹੈਗੀ ਆ ਕਿ ਕੁਛ ਯੂਨੀਵਰਸਿਟੀਆਂ ਜਿਹੜੀਆਂ ਆ ਉਹਦੇ ਵਿਚ ਮਲਵਈ ਗਿੱਧਾ ਜਿਹੜਾ ਉਹ ਸ਼ਾਮਲ ਨਹੀਂ ਆ ਉਹਨਾਂ ਦੇ ਜਿਹੜੇ ਫੋਕ ਜਿਹੜਾ ਸਾਡਾ ਯੂਥ ਫੈਸਟੀਵਲ ਆ। ਪਰ ਕਈ ਯੂਨੀਵਰਸਿਟੀਆਂ ਜਿਹੜੀਆਂ ਆ ਉਹਨਾਂ ਦੇ ਵਿੱਚ ਇਹ ਜਿਹੜਾ ਲੋਕ ਨਾਚ ਆ ਹੁਣ ਸ਼ਾਮਲ ਹੋ ਚੁੱਕਿਆ ਔਰ ਬਹੁਤ ਸਾਰੇ ਮੁਕਾਬਲਿਆਂ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਗੱਭਰੂ ਨੇ ਹਨਾ ਉਹ ਇਹ ਇਸ ਨਾਚ ਦੇ ਵਿੱਚ ਪੇਸ਼ਕਾਰੀ ਜਿਹੜੀ ਆ ਉਹ ਆਪਣੀ ਕਰਦੇ ਆ। ਅੱਛਾ ਜਦੋਂ ਇਹਦਾ ਸਟੇਜੀਕਰਨ ਹੋਇਆ ਤਾਂ ਤੁਹਾਨੂੰ ਕੀ ਲੱਗਦਾ ਕੀ ਖਾਸ ਬਦਲਾਅ ਜਿਹੜਾ ਆ ਦੇਖਣ ਨੂੰ ਮਿਲਦਾ ਕਿਉਂਕਿ ਪਹਿਲਾਂ ਤੁਸੀਂ ਦੱਸਿਆ ਵੀ ਤਿੰਨ ਵਰਗਾਂ ਦੇ ਵਿੱਚ ਵੰਡ ਕੇ ਜਿਹੜਾ ਗਿੱਧਾ ਸੀਗਾ ਉਹਨੂੰ ਦੇਖਿਆ ਜਾਂਦਾ ਸੀਗਾ ਇੱਕ ਤੀਵੀਆਂ ਦਾ ਗਿੱਧਾ ਹੋ ਗਿਆ ਤੇ ਇੱਕ ਜਿਹੜਾ ਸਾਂਝਾ ਗਿੱਧਾ ਸੀਗਾ ਹਨਾ ਜਿਹਨੂੰ ਮਰਦ ਤੇ ਤੀਵੀਆਂ ਵਿਆਹਾਂ ਦੇ ਮੌਕਿਆਂ ਦੇ ਉੱਤੇ ਪਾਉਂਦੇ ਹੁੰਦੇ ਸੀ ਪਰ ਜਿਹੜਾ ਮਲਵਈ ਗਿੱਧਾ ਸੀ ਇਹ ਤੁਸੀਂ ਦੱਸਿਆ ਵੀ ਸਿਰਫ ਮੇਲਿਆਂ ਦੇ ਉੱਤੇ ਜਿਹੜੇ ਬਾਬੇ ਸੀ ਜਾਂ ਜਿਹੜੇ ਮਰਦ ਸੀਗੇ ਉਹੀ ਪਾਉਂਦੇ ਸੀ ਪਰ ਜਦੋਂ ਇਹਦਾ ਸਟੇਜੀਕਰਨ ਹੋਇਆ ਤਾਂ ਕੀ ਖਾਸ ਬਦਲਾਅ ਇਹਦੇ ਵਿੱਚ ਆਇਆ?
ਦੇਖੋ ਮੈਡਮ ਇਸ ਤਰ੍ਹਾਂ ਹੈ ਕਿ ਜਿਹੜਾ ਔਰਤਾਂ ਤੇ ਮਰਦਾਂ ਦਾ ਸਾਂਝਾ ਗਿੱਧਾ ਉਹ ਤਾਂ ਹੁਣ ਵੀ ਰੰਗ ਭੂਮੀ ਨਾਲ ਜੁੜਿਆ ਹੋਇਆ। ਮੇਰੇ ਪਿੰਡ ਦੇ ਕਲਾਕਾਰ ਨੇ ਜਿਹੜੇ ਉਹ ਹੁਣ ਵੀ ਰੰਗ ਭੂਮੀ ਨਾਲ ਜੁੜੇ ਹੋਏ ਨੇ ਉਹਨਾਂ ਦੇ ਵਿੱਚ ਉਹੀ ਜਿਹੜਾ ਸਟਾਈਲ ਹੈ ਉਹਨਾਂ ਦਾ ਡਾਂਸ ਕਰਨ ਦਾ ਸਾਜ ਬਜਾਉਣ ਦਾ ਬੋਲੀ ਪਾਉਣ ਦਾ ਬੋਲੀ ਚੁੱਕਣ ਦਾ ਉਹ ਸੇਮ ਹੈ। ਠੀਕ ਹੈ ਜੀ ਫੈਸਟੀਵਲਾਂ ਦੇ ਵਿੱਚ ਮਤਲਬ ਸ਼ੁਰੂ ਹੋ ਗਿਆ ਤੇ ਮੈਂ ਹੀ ਜਿਹੜਾ ਹੈ ਸਾਰੇ ਯੂਨੀਵਰਸਿਟੀਆਂ ਦੇ ਵਿੱਚ ਇਹ ਕੋਸ਼ਿਸ਼ ਕੀਤੀ ਕਿ ਇਹਨੂੰ ਸ਼ੁਰੂ ਕਰੋ ਉਹ ਯੂਥ ਫੈਸਟੀਵਲਾਂ ਦਾ ਹਿੱਸਾ ਬਣ ਗਏ। ਪਰ ਜਿਹੜੇ ਨਵਾਂ ਯੂਥ ਹੈ ਜਿਹੜੇ ਨਵੇਂ ਕੋਚ ਨੇ ਉਹ ਭੰਗੜੇ ਚੋਂ ਆਏ ਨੇ ਉਹਨਾਂ ਦਾ ਜਿਹੜਾ ਉਹਨੂੰ ਤਿਆਰ ਕਰਾਉਣ ਦੇ ਵਿੱਚ ਕੁਝ ਫਰਕ ਹੈ ਕਿਉਂਕਿ ਉਹ ਰੰਗ ਭੂਮੀ ਨਾਲ ਨਹੀਂ ਜੁੜੇ ਉਹ ਉਹਨੂੰ ਬੇਸਿਕਲੀ ਨਹੀਂ ਪਤਾ। ਮੈਂ ਜਿਹੜੀ ਇੱਕ ਤਬਦੀਲੀ ਜ਼ਰੂਰ ਲਿਆਂਦੀ ਹੈ ਤੁਹਾਨੂੰ ਦੱਸਦੇ ਜੀ ਕਿ ਜਿਹੜੇ ਅਲਗੋਜ਼ੇ ਨੇ ਇਹ ਪਹਿਲੀ ਵਾਰ ਸਤਪਾਲ ਸ਼ਰਮਾ ਜੀ ਨੇ ਸ਼ਾਮਲ ਕੀਤੇ ਜਿਹੜੇ ਮੇਰੇ ਟੀਚਰ ਸੀਗੇ ਇਸ ਲੋਕ ਨਾਚ ਦੇ ਵਿੱਚ ਕਿਉਂਕਿ ਉਸ ਤੋਂ ਪਹਿਲਾਂ ਮੇਲਿਆਂ ਦੇ ਉੱਤੇ ਅਲਗੋਜ਼ੇ ਨਹੀਂ ਵਜਾਏ ਜਾਂਦੇ ਸੀ ਇਸ ਲੋਕ ਨਾਚ ਦੇ ਨਾਲ ਤੇ 1979-80 ਦੇ ਵਿੱਚ ਤੇ ਜਿਹੜਾ ਤੂੰਬਾ ਹੈਗਾ ਜਿਹਨੂੰ ਇੱਕ ਤਾਰ ਕਹਿੰਦੇ ਉਹ ਫਿਰ ਮੈਂ ਸ਼ਾਮਲ ਕੀਤਾ ਜੀ ਤੇ ਉਹ ਸਾਰੇ ਯੂਨੀਵਰਸਿਟੀਆਂ ਦੇ ਵਿੱਚ ਅੱਜ ਇੰਨਾ ਕੁ ਜ਼ਰੂਰ ਹੈ ਜੀ ਕਿ ਇਸ ਲੋਕ ਨਾਚ ਦੀ ਜਿਹੜੀ ਅਹਿਮੀਅਤ ਹੈ ਉਹ ਬਹੁਤ ਜ਼ਿਆਦਾ ਹੋ ਗਈ ਹੈ ਕਿ ਜਿੰਨੀਆਂ ਟੀਮਾਂ ਖਾਸ ਤੌਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ ਕਰਦਾ ਜੀ ਤੇ ਜਿੰਨੀਆਂ ਟੀਮਾਂ ਆਪਣੀਆਂ ਮਲਵਈ ਗਿੱਧੇ ਦੀਆਂ ਮਰਦਾਂ ਦੇ ਗਿੱਧੇ ਦੀਆਂ ਆਉਂਦੀਆਂ ਨੇ ਉਹਦੀਆਂ ਭੰਗੜੇ ਦੀਆਂ ਟੀਮਾਂ ਸਗੋਂ ਘੱਟ ਗਈਆਂ ਨੇ ਜੀ ਉਹਦੇ ਚ ਤੇ ਦੂਸਰੀ ਗੱਲ ਇਹ ਜੀ ਕਿ ਹਾਂਜੀ ਕਿ ਇਹਦੇ ਸਟੇਜੀਕਰਨ ਤੋਂ ਬਾਅਦ 1976 ਦੇ ਵਿੱਚ ਸਟੇਜੀਕਰਨ ਹੋਇਆ ਤਾਂ ਸੱਦੇ ਤੇ ਸੱਦਾ ਆਉਣ ਲੱਗ ਗਿਆ ਜੀ ਉਹ ਮੇਰੇ ਪਿੰਡ ਦੇ ਕਲਾਕਾਰਾਂ ਨੂੰ ਉੱਥੋਂ ਪਹੁੰਚਦਾ ਅੱਜ ਇੰਨੇ ਕੁ ਕਲਾਕਾਰ ਮਲਵਈ ਗਿੱਧਾ ਨਾ ਇਹਦਾ ਮੈਂ ਤੁਹਾਨੂੰ ਦੱਸਦਿਆਂ ਜੀ ਮਲਵਈ ਗਿੱਧਾ ਕਿਉਂ ਪਿਆ ਪਹਿਲਾਂ ਮਲਵਈ ਗਿੱਧਾ ਨਾਂ ਨਹੀਂ ਸੀ ਪਰ ਗਿੱਧੇ ਹੀ ਕਹਿੰਦੇ ਹੁੰਦੇ ਸੀਗੇ ਤੇ ਸਤਪਾਲ ਸ਼ਰਮਾ ਜਿਹੜੇ ਮੇਰੇ ਪਿੰਡ ਦੇ ਜਿਹੜੇ ਮੇਰੇ ਟੀਚਰ ਸੀਗੇ ਉਹਨਾਂ ਨੇ ਮੇਰੇ ਪਿੰਡ ਇੱਕ ਮਾਲਵਾ ਕਲਾ ਮੰਚ ਰੱਖਿਆ ਇੱਕ ਆਰਗੇਨਾਈਜੇਸ਼ਨ ਬਣਾਈ ਇੱਕ ਸੰਸਥਾ ਬਣਾਈ ਉਹਦੇ ਕਰਕੇ ਕਈ ਵਾਰੀ ਮਲਵਈ ਗਿੱਧਾ ਕਹਿੰਦੇ ਹੁੰਦੇ ਸੀ ਪਰ ਇੱਕ ਬੁੱਕ ਲਿਖੀ ਹੈਗੀ ਖੋਜ ਕੀਤੀ ਹੈ ਮੇਰੇ ਪਿੰਡ ਦੀ ਇੱਕ ਜਿਸਨੇ ਦਲਵਾਰ ਸਿੰਘ ਉਹਨੇ ਇਹ ਲਿਖਿਆ 1985 ਦੇ ਵਿੱਚ ਜਦੋਂ ਨੌਰਥਨ ਕਲਚਰ ਸੈਂਟਰ ਦਾ ਉਦਘਾਟਨ ਹੋਇਆ ਤਾਂ ਉਦੋਂ ਨੌਰਥਨ ਕਲਚਰ ਸੈਂਟਰ ਨੇ ਕੁੜੀਆਂ ਦੇ ਗਿੱਧੇ ਨਾਲ ਵੱਖ ਕਰਨ ਦੇ ਲਈ ਉਹਨੂੰ ਮਲਵਈ ਗਿੱਧਾ ਕਹਿਤਾ ਪਰ ਇਹ ਕੋਈ ਧੁਕਮਾ ਨਾ ਨਹੀਂ ਕਿਉਂਕਿ ਕੁੜੀਆਂ ਦਾ ਗਿੱਧਾ ਵੀ ਤਾਂ ਮਾਲਵਾ ਖੇਤਰ ਦਾ ਹੀ ਹੈ ਜੀ ਉਹ ਵੀ ਸਾਡੇ ਪੰਜਾਬ ਮਾਲਵਾ ਖੇਤਰ ਦਾ ਹੀ ਹੈ ਜੀ ਇਸ ਕਰਕੇ ਉਹਨੂੰ ਵੀ ਮਲਵਈ ਗਿੱਧਾ ਕਹਿ ਸਕਦੇ ਹਾਂ। ਬੇਸਿਕਲੀ ਇਹਦਾ ਜਿਹੜਾ ਹੈ ਨਾ ਗਿੱਧਾ ਹੀ ਹੈ ਮਰਦਾਂ ਦਾ ਗਿੱਧਾ ਜੀ
ਜੀ। ਸੋ ਇਹ ਬੜਾ ਰੌਚਕ ਤੱਥ ਜਿਹੜਾ ਉਹ ਤੁਹਾਡੇ ਤੋਂ ਸੁਣਨ ਨੂੰ ਮਿਲਿਆ ਕਿਉਂਕਿ ਹੁਣ ਤੱਕ ਅਸੀਂ ਵੀ ਇਹੀ ਸੁਣਦੇ ਆਏ ਸੀ ਕਿ ਮਲਵਈ ਗਿੱਧਾ ਅਸਲ ਦੇ ਵਿੱਚ ਕਿਉਂਕਿ ਮਾਲਵੇ ਖੇਤਰ ਦੇ ਵਿੱਚ ਪੈਦਾ ਹੁੰਦਾ ਤੇ ਇਸੇ ਕਰਕੇ ਇਹਦਾ ਨਾਮ ਜਿਹੜਾ ਉਹ ਮਲਵਈ ਗਿੱਧਾ ਰੱਖਿਆ ਗਿਆ। ਖੈਰ ਆਪਾਂ ਗੱਲਬਾਤ ਨੂੰ ਅੱਗੇ ਵਧਾਉਂਦੇ ਆ। ਤੁਸੀਂ ਮਲਵਈ ਗਿੱਧੇ ਨੂੰ ਪਹਿਲੀ ਵਾਰ ਰਿਕਾਰਡ ਕਰਨ ਔਰ ਇਹਦੇ ਨਾਲ ਹੀ ਲੋਕ ਸਾਜ਼ਾਂ ਨੂੰ ਯਾਨੀ ਕਿ ਫੋਕ ਆਰਕੈਸਟਰਾ ਨੂੰ ਵੀ ਪਹਿਲੀ ਵਾਰ ਸੁਰਜੀਤ ਕਰਨ ਵਾਲੇ ਕਲਾਕਾਰ ਬਣਦੇ ਹੋ ਔਰ 1976 ਦੇ ਵਿੱਚ ਹੀ ਮੈਨੂੰ ਲੱਗਦਾ ਕਿ ਫੋਕ ਆਰਕੈਸਟਰਾ ਦੀ ਜਿਹੜੀ ਪੇਸ਼ਕਾਰੀ ਆ ਪਹਿਲੀ ਵਾਰ ਤੁਸੀਂ ਕਰਦੇ ਹੋ। ਸੋ ਫਾਊਂਡਰ ਫੋਕ ਆਰਕੈਸਟਰਾ ਦੇ ਵੀ ਤੁਸੀਂ ਬਣੇ। ਪੰਜਾਬ ਦੇ ਵਿੱਚ ਫੋਕ ਆਰਕੈਸਟਰਾ ਵਰਗੀ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਪੇਸ਼ਕਾਰੀ ਆ ਉਹ ਹੋਂਦ ਦੇ ਵਿੱਚ ਆਉਂਦੀ ਆ। ਸੋ ਉਹਨੂੰ ਹੋਂਦ ਦੇ ਵਿੱਚ ਲਿਆਉਣ ਪਿੱਛੇ ਕਿਸ ਤਰ੍ਹਾਂ ਦੀ ਤੁਹਾਡੀ ਸੋਚ ਸੀ ਔਰ ਕਿਸ ਤਰ੍ਹਾਂ ਤੁਸੀਂ ਉਹਨੂੰ ਹੋਂਦ ਦੇ ਵਿੱਚ ਲਿਆਉਣ ਦੇ ਵਿੱਚ ਜਿਹੜਾ ਸਹਿਯੋਗ ਆ ਉਹ ਦਿੱਤਾ?
ਜੀ ਮੈਡਮ ਇਸ ਤਰ੍ਹਾਂ ਸੀ ਮੈਡਮ ਕਿ ਜਦੋਂ ਉਸ ਸਮੇਂ 1976 ਦੇ ਵਿੱਚ ਜਿਹੜੇ ਯੂਥ ਫੈਸਟੀਵਲ ਹੁੰਦੇ ਸੀ ਪੰਜਾਬ ਯੂਨੀਵਰਸਿਟੀ ਦੇ ਪਟਿਆਲਾ ਦੇ ਜੀ
ਜੀ
ਉਹਨਾਂ ਦੇ ਵਿੱਚ ਇੱਕ ਕੰਪੀਟੀਸ਼ਨ ਦੀ ਆਈਟਮ ਸੀਗੀ ਵੈਸਟਰਨ ਆਰਕੈਸਟਰਾ ਉਹ ਹੁਣ ਨੈਸ਼ਨਲ ਹੋ ਗਿਆ ਨੈਸ਼ਨਲ ਇਕੋ ਕੰਪੀਟੀਸ਼ਨ ਦੇ ਲਈ ਹੁਣ ਵੀ ਜਾਂਦੀ ਹੈ ਤੇ ਉਸ ਦਿਨਾਂ ਦੇ ਵਿੱਚ ਸਾਡੇ ਸੰਗਰੂਰ ਇੱਕ ਡਿਪਟੀ ਕਮਿਸ਼ਨਰ ਸੀਗੇ ਨਰਪਿੰਦਰ ਰਤਨ ਜੀ
ਜੀ
ਉਹਨਾਂ ਨੇ ਮੇਰੇ ਪਿੰਡ ਦੇ ਮਲਵੀ ਗਿੱਧਿਆਲੇ ਆਰਟਿਸਟ ਨੂੰ ਬੁਲਾਇਆ ਮੈਂ ਵੀ ਨਾਲ ਸੀਗਾ ਜੀ ਤੇ ਉਹ ਪਰਫਾਰਮੈਂਸ ਕੀਤੀ ਜੀ ਅਸੀਂ ਤੇ ਉਹਨਾਂ ਦੇ ਨਾਲ ਇੱਕ ਗੈਸਟ ਆਏ ਹੋਏ ਸੀਗੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ 15 ਦਿਨਾਂ ਬਾਅਦ ਇੱਕ ਹੋਰ ਪਰਫਾਰਮੈਂਸ ਕਰਨੀ ਹੈ ਤੁਸੀਂ ਕੱਲੇ ਲੋਕ ਸਾਜ ਵਜਾਉਣੇ ਨੇ ਬੋਲੀਆਂ ਨੀ ਪਾਉਣੀਆਂ ਤੇ ਕੱਲੇ ਸਾਜਾਂ ਦੀ ਜੁਗਲਬੰਦੀ ਕਰਨੀ ਹੈ ਮੇਰੇ ਵੀ ਦਿਮਾਗ ਚ ਆ ਗਿਆ ਵੀ ਜਿਸ ਤਰ੍ਹਾਂ ਵੈਸਟਰਨ ਆਰਕੈਸਟਰਾ ਹੁੰਦਾ ਤਾਂ ਫੋਕ ਜਿਹੜੇ ਇੰਸਟਰੂਮੈਂਟ ਨੇ ਇਹ ਜਿਸ ਤਰ੍ਹਾਂ ਉਸ ਤਰ੍ਹਾਂ ਵਜਾਉਣਾ ਹੈਗਾ ਪਰਫਾਰਮੈਂਸ ਕੀਤੀ ਜੀ ਸੰਗਰੂਰ ਤੇ ਉਹ ਜਿਹੜੇ ਗੈਸਟ ਸੀ ਉਹਨਾਂ ਦੇ ਉਹਨਾਂ ਨੇ ਕਿਹਾ ਵੀ ਇਹ ਤੁਹਾਡੀ ਘਾਇ ਤੋਂ ਬਣ ਗਈ ਫੋਕ ਆਰਕੈਸਟਰਾ ਮੈਂ ਕਿਹਾ ਜੀ ਹਾਂਜੀ ਮੈਂ ਕਿਹਾ ਜੀ ਯੂਥ ਫੈਸਟੀਵਲ ਦੇ ਵਿੱਚ ਜਿਹੜਾ ਕੰਪੀਟੀਸ਼ਨ ਵੈਸਟਰਨ ਆਰਕੈਸਟਰਾ ਦਾ ਹੁੰਦਾ ਮੈਂ ਕਿਹਾ ਜੀ ਇਹ ਫੋਕ ਆਰਕੈਸਟਰਾ ਹੋ ਗਿਆ ਮੈਂ ਕਿਹਾ ਮੇਰੇ ਵੀ ਜਹਿਨ ਦੇ ਵਿੱਚ ਪਰ ਮੈਂ ਇਹਦਾ ਨਾਮ ਰੱਖਿਆ ਸੀ ਲੋਕ ਸੰਗੀਤ ਕਿਉਂਕਿ ਫੋਕ ਆਰਕੈਸਟਰਾ ਜਦੋਂ ਨਾਂ ਲੈਂਦੇ ਸੀ ਥੋੜਾ ਜਾ ਫੇਰ ਹੋਰ ਪਾਸੇ ਨੂੰ ਗੱਲ ਜਾਂਦੀ ਦੇਖ ਸੁਣਨ ਨੂੰ ਥੋੜਾ ਨੀ ਲੱਗਦਾ ਸੀ ਆਰਕੈਸਟਰਾ
ਪੱਛਮੀ ਪ੍ਰਭਾਵ ਜਿਹੜਾ ਸੀ ਉਹ ਜਿਆਦਾ ਲੱਗਦਾ ਜਦੋਂ ਅਸੀਂ ਆਰਕੈਸਟਰਾ ਦੀ ਗੱਲ ਕਰਦੇ ਹਾਂ ਜੀ
ਮੈਂ ਹੁਣ ਵੀ ਜਦੋਂ ਕਿਤੇ ਸਟੇਜ ਤੇ ਬੋਲਦਾ ਫੋਕ ਆਰਕੈਸਟਰਾ ਕਹਿਣ ਦੇ ਨਾਲ ਨਾਲ ਮੈਂ ਲੋਕ ਸੰਗੀਤ ਕਹਿ ਦੇਣਾ ਫਿਰ ਉਸਨੂੰ
ਤੇ
ਇਸ ਕਰਕੇ ਉਦੋਂ ਤੋਂ ਇਹ ਮਤਲਬ ਫੋਕ ਆਰਕੈਸਟਰਾ ਜਿਹੜਾ ਹੈਗਾ ਤੇ ਮੈਂ ਸ਼ੁਰੂ ਕੀਤਾ 1976 ਦੇ ਵਿੱਚ ਉਸ ਤੋਂ ਬਾਅਦ ਜੀ 2003-04 ਦੇ ਵਿੱਚ ਮੈਂ ਸਾਰੇ ਯੂਨੀਵਰਸਿਟੀਆਂ ਦੇ ਵਿੱਚ ਇਹਦਾ ਯੂਥ ਫੈਸਟੀਵਲ ਦਾ ਇਹਨੂੰ ਹਿੱਸਾ ਬਣਾਇਆ ਸਾਰੇ ਮੈਂ ਜੋ ਡਾਇਰੈਕਟਰ ਯੂਥ ਵੈਲਫੇਅਰ ਸੀ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਇਹਨੂੰ ਯੂਥ ਫੈਸਟੀਵਲ ਦੇ ਵਿੱਚ ਸ਼ਾਮਲ ਕਰੋ ਉਹਨਾਂ ਨੇ ਸ਼ਾਮਲ ਕਰ ਲਿਆ ਜੀ ਅੱਜ ਇਸ ਆਈਟਮ ਦੇ ਉੱਤੇ ਭੰਗੜੇ ਨਾਲੋਂ ਵੀ ਜ਼ਿਆਦਾ ਜ਼ੋਰ ਲੱਗਦਾ ਜੀ ਬਹੁਤ ਜ਼ਿਆਦਾ ਕਰਦੇ ਨੇ ਕਾਲਜ ਵੱਡੇ ਕਾਲਜ ਨੇ ਇੱਥੋਂ ਤੱਕ ਕਿ ਜੀ ਮੇਰੇ ਕਹੇ ਤੋਂ AIU ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀ ਦੇ ਜਿਹੜੇ ਜੁਆਇੰਟ ਸੈਕਟਰੀ ਸੀਗੇ ਸ਼ਾਮਲ ਕਰੋ ਉਹਨਾਂ ਨੇ 4-5 ਦੇ ਵਿੱਚ ਇਸ ਆਈਟਮ ਨੂੰ ਸ਼ਾਮਲ ਕਰ ਲਿਆ ਜੀ ਅੱਜ ਵੀ ਉੱਥੇ ਨੈਸ਼ਨਲ ਲੈਵਲ ਤੇ ਆਲ ਇੰਡੀਆ ਇੰਟਰਨੈਸ਼ਨਲ ਯੂਥ ਫੈਸਟੀਵਲ ਦੇ ਮੁਕਾਬਲੇ ਹੁੰਦੇ ਨੇ ਮੈਂ 10-12 ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਕੋਚਿੰਗ ਦਿੱਤੀ ਹੈ ਇਸ ਆਈਟਮ ਦੀ ਅਸੀਂ ਗੋਲਡ ਆਉਂਦੇ ਰਹੇ ਇਸ ਵਾਰੀ ਵੀ ਅਸੀਂ ਨੋਇਡਾ ਚ ਹੋਇਆ ਨੈਸ਼ਨਲ ਯੂਥ ਫੈਸਟੀਵਲ ਇਸ ਵਾਰੀ ਗੋਲਡ ਆਇਆ ਜਿਹਦੇ ਵਿੱਚ ਮੇਰੇ ਨਾਲ 4 ਵਿਦਿਆਰਥੀ ਸੀ
ਸੋ ਪ੍ਰੋਫੈਸਰ ਸਾਹਿਬ ਤੁਹਾਡੀਆਂ ਪ੍ਰਾਪਤੀਆਂ ਦੀ ਗੱਲ ਕੀਤੀ ਜਾਵੇ ਤਾਂ ਲੜੀ ਬਹੁਤ ਲੰਬੀ ਹੈ ਤੇ ਪੇਸ਼ਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਵੀ ਲੜੀ ਬਹੁਤ ਲੰਬੀ ਹੈ ਦੁਬਈ ਜਰਮਨੀ ਫਰਾਂਸ ਸਿੰਗਾਪੁਰ ਇੰਗਲੈਂਡ ਵਰਗੇ ਮੈਨੂੰ ਲੱਗਦਾ 80 ਦੇ ਕਰੀਬ ਦੇਸ਼ ਜਿਹੜੇ ਆ ਜਿੱਥੇ ਜਾ ਕੇ ਤੁਸੀਂ ਪੰਜਾਬ ਨੂੰ ਰਿਪ੍ਰੈਜੈਂਟ ਕੀਤਾ ਭਾਰਤ ਨੂੰ ਰਿਪ੍ਰੈਜੈਂਟ ਕੀਤਾ ਲੋਕ ਨਾਚ ਦੇ ਵਿੱਚ ਖਾਸ ਤੌਰ ਤੇ ਮਲਵਈ ਗਿੱਧੇ ਦੇ ਵਿੱਚ ਤੇ ਨਾਲ ਹੀ ਨਾਲ ਫੋਕ ਆਰਕੈਸਟਰਾ ਦਾ ਜਿਹੜਾ ਉਹਦੀ ਪੇਸ਼ਕਾਰੀ ਜਿਹੜੀ ਆ ਉਹ ਵੀ ਉੱਥੇ ਨਾਲੋਂ ਨਾਲ ਚੱਲਦੀ ਰਹੀ ਆ ਕਿਸੇ ਖਾਸ ਯਾਦ ਦਾ ਜ਼ਿਕਰ ਕਰਨਾ ਚਾਹੁੰਦੇ ਹੋਵੋ
ਇਸ ਤਰ੍ਹਾਂ ਮੈਡਮ ਕਿ ਇੱਕ ਮੈਂ ਹੋਰ ਗੱਲ ਦੱਸਦਾ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 3-4 ਸਾਲ ਪਹਿਲਾਂ ਜੀ 2015-16 ਦੇ ਵਿੱਚ ਇਹ ਪ੍ਰੋਜੈਕਟ ਫੋਕ ਆਰਕੈਸਟਰੇ ਦਾ ਮੈਨੂੰ ਕਰਨ ਵਾਸਤੇ ਕਿਹਾ ਬੀਸੀ ਸਾਹਿਬ ਨੇ ਮੈਨੂੰ ਕੈਨੇਡਾ ਮਿਲੀ ਸੀਗੀ 2011 ਦੇ ਵਿੱਚ ਉਹ ਕਹਿੰਦੇ ਜੀ ਇਹ ਪ੍ਰੋਜੈਕਟ ਕਰੋ ਰਿਕਾਰਡ ਕਰੋ ਤੇ ਸਾਡੀ ਕਮੇਟੀ ਬਣਾਈ ਜੀ ਪੰਮੀ ਬਾਈ ਮੇਰੇ ਨਾਲ ਲਾਤੇ ਇਸ ਕਮੇਟੀ ਦੇ ਮੈਂਬਰ ਸੀ ਅਸੀਂ ਇਹਨੂੰ ਮਤਲਬ ਪਹਿਲੀ ਵਾਰੀ ਪ੍ਰੋਪਰਲੀ ਜਿਹੜਾ ਸਾਰਾ ਮਿਊਜ਼ਿਕ ਜਿਹੜਾ ਹੈਗਾ ਉਹ ਮੈਂ ਤਿਆਰ ਕੀਤਾ ਜੀ ਇਹ ਕੰਪੋਜੀਸ਼ਨ ਸਾਰੀ ਮੈਂ ਬਣਾਈ ਬਹੁਤ ਸਾਰੇ ਵਿੱਚ ਇੰਸਟਰੂਮੈਂਟ ਉਹ ਪੰਜਾਬੀ ਯੂਨੀਵਰਸਿਟੀ ਦਾ ਇੱਕ ਪ੍ਰੋਜੈਕਟ ਮਤਲਬ ਜਿਹੜਾ ਉਹ ਰਿਕਾਰਡ ਹੋ ਗਿਆ ਜੀ ਉਹ ਵੀ ਇੱਕ ਇਤਿਹਾਸ ਹੈ ਜੀ
ਕੀ ਬਾਤ ਹੈ ਜੀ ਸੋ ਇਹਦੇ ਲਈ ਵੀ ਤੁਹਾਨੂੰ ਵਧਾਈ ਹੈ ਬਹੁਤ ਬਹੁਤ
ਥੈਂਕ ਯੂ
ਜੀ ਤੇ ਪ੍ਰੋਫੈਸਰ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਤੁਹਾਨੂੰ ਜਾਣ ਦਾ ਮੌਕਾ ਮਿਲਦਾ ਰਿਹਾ ਕਿਹੜੇ ਦੇਸ਼ ਦੀ ਯਾਦ ਜਿਹੜੀ ਆ ਉਹ ਸਾਰੇ ਦੇਸ਼ਾਂ ਨਾਲੋਂ ਦਿਲ ਦੇ ਨੇੜੇ ਆ ਕਿਉਂਕਿ ਬਹੁਤ ਤਰ੍ਹਾਂ ਦੇ ਤਜਰਬੇ ਹੁੰਦੇ ਆ ਜਦੋਂ ਤੁਸੀਂ ਆਪਣੀ ਧਰਤੀ ਤੋਂ ਬਾਹਰਲੀਆਂ ਧਰਤੀਆਂ ਤੇ ਜਾਂਦੇ ਹੋ ਔਰ ਉਥੋਂ ਦੇ ਲੋਕ ਜਿਹੜੇ ਆ ਉਹ ਤੁਹਾਡੇ ਇਹਨਾਂ ਲੋਕ ਨਾਚਾਂ ਨੂੰ ਵੇਖਦੇ ਆ ਜਦੋਂ ਉਹ ਲੋਕ ਸਾਜ਼ਾਂ ਨੂੰ ਦੇਖਦੇ ਆ ਹਨਾ ਤੇ ਉਹਨਾਂ ਦੇ ਲਈ ਵੀ ਇਹ ਬੜੀ ਹੈਰਾਨੀ ਵਾਲੀ ਇੱਕ ਚੀਜ਼ ਹੁੰਦੀ ਆ ਕਿ ਉਹਨਾਂ ਦੇ ਆਪਣੇ ਸੱਭਿਆਚਾਰ ਤੋਂ ਬਾਹਰ ਵੀ ਜਿਹੜੇ ਸੱਭਿਆਚਾਰ ਆ ਉਹ ਬੜੇ ਅਮੀਰ ਸੱਭਿਆਚਾਰ ਆ ਸੋ ਜਿਨ੍ਹਾਂ ਦੇ ਵਿੱਚੋਂ ਪੰਜਾਬੀ ਸੱਭਿਆਚਾਰ ਵੀ ਇੱਕ ਆ ਸੋ ਕੋਈ ਇਹੋ ਜਿਹਾ ਤਜਰਬਾ ਸਾਡੇ ਨਾਲ ਜ਼ਰੂਰ ਸਾਂਝਾ ਕਰੋ
ਦੇਖੋ ਮੈਡਮ ਇਸ ਤਰ੍ਹਾਂ ਕਿ 1987 ਤੋਂ ਲੈ ਕੇ ਮੈਂ ਜਿਹੜਾ ਹੈਗਾ ਉਹ ਬਾਹਰ ਜਾਣਾ ਸ਼ੁਰੂ ਕੀਤਾ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਜੀ ਪ੍ਰਾਈਵੇਟ ਤੌਰ ਤੇ
ਜੀ
ਤੇ ਸਾਰੇ ਦੇਸ਼ਾਂ ਦਾ ਜਿਹੜਾ ਉਹ ਸੱਭਿਆਚਾਰ ਹੈ ਉਹ ਅਲੱਗ ਅਲੱਗ ਹੈ ਹਰ ਜਗ੍ਹਾ ਤੇ ਆਪਣਾ ਹੀ ਮਤਲਬ ਵੱਖਰਾ ਜਿਹੜਾ ਹੈਗਾ ਉਹ ਯਾਦ ਇੱਕ ਵੱਖਰੀ ਯਾਦ ਬਣੀ ਹੈਗੀ ਤੇ ਪਰੰਤੂ ਕੁਝ ਥਾਵਾਂ ਤੇ ਜਿੱਥੇ ਥੋੜਾ ਜਿਆਦਾ ਸਮਾਂ ਵੀ ਰਹਿਣਾ ਮਿਲਿਆ ਜਾਂ ਜਿੱਥੇ ਵਰਲਡ ਲੈਵਲ ਦੇ ਜਿਹੜੇ ਫੈਸਟੀਵਲ ਸੀਗੇ ਉੱਥੇ ਮਤਲਬ ਇਹ ਇੱਕ ਅਲੱਗ ਯਾਦ ਬਣੀ ਜਿਸ ਤਰ੍ਹਾਂ ਜੀ ਪਹਿਲੀ ਵਾਰ 1992 ਦੇ ਵਿੱਚ ਸਪੇਨ ਦੇ ਵਿੱਚ ਵਰਲਡ ਐਕਸਪੋ ਫੈਸਟੀਵਲ ਹੋਇਆ ਮਤਲਬ ਵਰਲਡ ਦੇ ਬਹੁਤ ਸਾਰੇ ਦੇਸ਼ ਸੀਗੇ ਤੇ ਸ਼ੈਵਲੇ ਮਤਲਬ ਸ਼ਹਿਰ ਦੇ ਵਿੱਚ ਇਹ ਜਿਹੜਾ ਸੀਗਾ ਹੋਇਆ ਮਤਲਬ ਫੈਸਟੀਵਲ ਉੱਥੇ ਹੋਰ ਦੇਸ਼ਾਂ ਦੇ ਕਲਾਕਾਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹਨਾਂ ਮਿਲ ਕੇ ਉਹਨਾਂ ਦੇ ਸੱਭਿਆਚਾਰ ਬਾਰੇ ਮਤਲਬ ਜਾਣਕਾਰੀ ਹਾਸਲ ਹੋਈ ਆਪਸੀ ਵਿਚਾਰ ਵਟਾਂਦਰਾ ਹੋਇਆ ਜੀ ਤੇ ਉਹਨਾਂ ਨਾਲ ਇਕੱਠੇ ਰਹਿ ਕੇ ਬੜਾ ਕੁਝ ਸਿੱਖਣ ਦਾ ਮੌਕਾ ਮਿਲਿਆ ਦੂਸਰਾ ਜੀ 1995 ਦੇ ਵਿੱਚ ਚਾਈਨਾ ਵਰਲਡ ਗ੍ਰਾਂਡ ਥੀਮ ਪਾਰਕ ਫੈਸਟੀਵਲ ਦਾ ਨਾਂ ਸੀਗਾ ਜੀ ਉੱਥੇ ਵੀ ਦੁਨੀਆ ਦੇ ਬਹੁਤ ਸਾਰੇ ਦੇਸ਼ ਆਏ ਸੀ ਸਾਢੇ ਚਾਰ ਮਹੀਨੇ ਪੰਮੀ ਬਾਈ ਕੁੱਪ ਲੀਡਰ ਸੀਗੇ ਅਸੀਂ ਉਹਨਾਂ ਨਾਲ ਮੈਂ ਐਜ ਏ ਮਤਲਬ ਅਸਿਸਟੈਂਟ ਮੈਨੇਜਰ ਬਣ ਕੇ ਗਿਆ ਸੀਗਾ ਤੇ ਉੱਥੇ ਸਾਢੇ ਚਾਰ ਮਹੀਨੇ ਚ ਉੱਥੇ ਵੀ ਮਤਲਬ ਇੱਕ ਵੱਖਰਾ ਹੀ ਮਤਲਬ ਸਕੂਨ ਮਿਲਿਆ ਕਿਉਂਕਿ ਬਹੁਤ ਸਾਰੇ ਦੇਸ਼ਾਂ ਦੇ ਕਲਾਕਾਰ ਸਾਢੇ ਚਾਰ ਮਹੀਨੇ ਸਾਡੇ ਨਾਲ ਰਹੇ ਉਹਨਾਂ ਨੇ ਗੌਂਗਜੋ ਸਿਟੀ ਜਿਹੜਾ ਹੈ ਉਹਦੇ ਚ ਫੈਸਟੀਵਲ ਮਤਲਬ ਹੋਇਆ ਸੀਗਾ ਤੇ ਉੱਥੇ ਆਪੇ ਕਹਿ ਦੀ 2 ਕਿਲੋਮੀਟਰ ਦੇ ਵਿੱਚ ਉਹਨਾਂ ਨੇ ਉਹ ਇੱਕ ਮਤਲਬ ਸੈਟਅਪ ਲਾਇਆ ਜੀ ਬਣਿਆ ਮਤਲਬ ਬਹੁਤ ਸਾਰੇ ਜਿਹੜੇ ਨੇ ਪੈਵਲੀਨ ਬਣਾਏ ਉਹਨਾਂ ਨੇ ਜਿੱਥੇ ਮਤਲਬ ਸਾਰੇ ਕਲਾਕਾਰ ਅਲੱਗ ਅਲੱਗ ਥਾਵਾਂ ਦੇ ਉੱਪਰ ਜਾ ਕੇ ਪਰਫਾਰਮ ਕਰਦੇ ਸੀ ਤੇ ਸ਼ਾਮ ਨੂੰ ਜਿਹੜਾ ਸੀਗਾ ਉਹ ਇਕੱਠੇ ਹੋ ਕੇ ਨੱਚਦੇ ਸੀਗੇ ਡਿਨਰ ਦੇ ਉੱਥੇ ਮਤਲਬ ਇੱਕ ਵੱਖਰੀ ਹੀ ਵੱਖਰਾ ਹੀ ਮਤਲਬ ਸਕੂਨ ਮਿਲਿਆ ਉਹਨਾਂ ਨਾਲ ਕਿਉਂਕਿ ਸਾਢੇ ਚਾਰ ਮਹੀਨਿਆਂ ਦੇ ਵਿੱਚ ਅਸੀਂ ਥੋੜੀ ਚਾਈਨੀਜ਼ ਲੈਂਗੁਏਜ ਵੀ ਸਿੱਖ ਗਏ ਸੀਗੇ ਜਿਹੜੀ ਕਿ ਬਹੁਤ ਔਖੀ ਹੈ ਅਜੇ ਵੀ ਯਾਦ ਹੈ ਵੀ ਕੋਈ ਚੀਜ਼ ਲੈਣੀ ਹੁੰਦੀ ਸੀ ਤਾਂ ਅਸੀਂ ਜਿਵੇਂ ਅਸੀਂ ਕਹਿ ਦਿੰਦੇ ਵੀ ਇਸ ਜਿਹੜੀ ਚੀਜ਼ ਹੈ ਤਾਂ ਕੀ ਰੇਟ ਹੈਗਾ ਤਾਂ ਉਹ ਅਸੀਂ ਕਹਿੰਦੇ ਹੁੰਦੇ 200 ਚੇਂਜ ਹੁਣ ਵੀ ਯਾਦ ਹੈ ਬਾਕੀ ਤਾਂ ਭੁੱਲ ਗਏ ਜੀ
ਹਾਂਜੀ ਕਿਆ ਬਾਤ ਹੈ ਸੋ ਤੁਹਾਡੇ ਜ਼ਿਹਨ ਚ ਮੈਨੂੰ ਲੱਗਦਾ ਵੀ ਬਹੁਤ ਸਾਰੀਆਂ ਸੁਨਹਿਰੀ ਯਾਦਾਂ ਜਿਹੜੀਆਂ ਉਹ ਉੱਕਰੀਆਂ ਹੋਣਗੀਆਂ ਔਰ ਜਦੋਂ ਅੱਜ ਅਸੀਂ ਨੌਜਵਾਨਾਂ ਦੀ ਗੱਲ ਕਰਦੇ ਹਾਂ ਜਿਹੜੇ ਮਲਵਈ ਗਿੱਧੇ ਦੇ ਵਿੱਚ ਪੇਸ਼ਕਾਰੀਆਂ ਕਰਦੇ ਆ ਤੇ ਉਹ ਮੈਨੂੰ ਲੱਗਦਾ ਵੀ ਉਸ ਸਮੇਂ ਹਲੇ ਜਨਮੇ ਵੀ ਨਹੀਂ ਹੋਣੇ ਜਦੋਂ ਤੁਸੀਂ ਸ਼ੁਰੂਆਤ ਕੀਤੀ ਜਦੋਂ ਤੁਸੀਂ ਵਿਦੇਸ਼ਾਂ ਦੀਆਂ ਧਰਤੀਆਂ ਦੇ ਉੱਤੇ ਇਹਦੀ ਪੇਸ਼ਕਾਰੀ ਕੀਤੀ ਔਰ ਇਹ ਆਪਣੇ ਆਪ ਦੇ ਵਿੱਚ ਬੜਾ ਸ਼ਲਾਘਾਯੋਗ ਤੁਹਾਡਾ ਉੱਦਮ ਰਿਹਾ ਅੱਛਾ ਪ੍ਰੋਫੈਸਰ ਸਾਹਿਬ ਅੱਗੇ ਆਪਾਂ ਸਾਜ਼ਾਂ ਦੀ ਪੇਸ਼ਕਾਰੀ ਵੱਲ ਜਾਈਏ ਤਾਂ ਤੁਸੀਂ ਜਿਹੜਾ ਸਾਜ਼ਾਂ ਦੇ ਵਿੱਚ ਵੀ ਬਹੁਤ ਸੋਹਣੀ ਜਿਹੜੀ ਮੁਹਾਰਤ ਆ ਉਹ ਹਾਸਲ ਕੀਤੀ ਉਹ ਤੁਸੀਂ ਦੱਸਿਆ ਵੀ ਮਲਵਈ ਗਿੱਧੇ ਦੇ ਵਿੱਚ ਹੋਣ ਕਾਰਨ ਤੁਹਾਡੀ ਆਪਣੇ ਆਪ ਉਹ ਇੱਛਾ ਸੀਗੀ ਕਿ ਤੁਸੀਂ ਸਾਜ਼ਾਂ ਦੇ ਵਿੱਚ ਵੀ ਮੁਹਾਰਤ ਹਾਸਲ ਕਰੋ ਅੱਜ ਪ੍ਰੋਗਰਾਮ ਦੌਰਾਨ ਮੈਂ ਚਾਹੁੰਦੀ ਹਾਂ ਕਿ ਸਾਡੇ ਸਰੋਤਿਆਂ ਨੂੰ ਵੀ ਤੁਸੀਂ ਥੋੜਾ ਬਹੁਤਾ ਜਿਹੜਾ ਸਾਜ਼ਾਂ ਦਾ ਉਹ ਜੁਗਲਬੰਦੀ ਤਾਂ ਨਹੀਂ ਕਹਾਂਗੀ ਪਰ ਥੋੜਾ ਜਿਹਾ ਇੱਕ ਇੱਕ ਛੋਟੀ ਛੋਟੀ ਜਿਹੀ ਕਲਿੱਪ ਜਿਹੜੀ ਆ ਉਹ ਜੇ ਤੁਸੀਂ ਵਜਾ ਕੇ ਸੁਣਾਓ ਤਾਂ ਮੈਨੂੰ ਲੱਗਦਾ ਬਹੁਤ ਚੰਗਾ ਮਹਿਸੂਸ ਹੋਊਗਾ ਆਪਾਂ ਵਿੱਚ ਵਿੱਚ ਗੱਲਬਾਤ ਕਰਦੇ ਰਹਾਂਗੇ ਪਰ ਕਿਤੇ ਨਾ ਕਿਤੇ ਇੱਕ ਸਾਜ਼ ਦੇ ਨਾਲ ਤੁਹਾਡੀ ਹਾਜ਼ਰੀ ਜ਼ਰੂਰ ਚਾਹਾਂਗੇ
ਜੀ ਮੈਡਮ ਮੈਂ ਇੰਸਟਰੂਮੈਂਟ ਤਾਂ ਵੈਸੇ ਕਾਫੀ ਵਜਾ ਲੈਣਾ ਤੇ ਆਪਣੇ ਕੋਲ ਟਾਈਮ ਬੜਾ ਥੋੜਾ ਹੈ ਤੇ ਮੈਂ ਇੱਕ ਇੱਕ 2-3 ਇੰਸਟਰੂਮੈਂਟ ਜਿਹੜੇ ਨੇ ਜਿਹੜੇ ਕਿ ਮੇਨ ਨੇ ਸੁਰ ਵਾਲੇ ਸਾਜ਼ ਨੇ ਜੀ ਉਹਨਾਂ ਦੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਅਲਗੋਜੇ ਵਜਾ ਕੇ ਦਿਖਾਉਂਗਾ ਜੀ ਮੈਂ ਅਲਗੋਜੇ ਵਜਾਉਣ ਲੱਗਿਆ ਜੀ
ਜੀ
बात है जी, क्या बात है। बहुत खूब जी। इसे तरह किसी होर साध नाल दोबारा आपां तुहाडी हाजरी चाहांगे, पर उस तो पहला अगला सवाल यह है कि कुछ गीतां दे विच भी तुसी हाजरी लवाई है, कुछ सांझियां जिहड़ियां एल्बम्स तुहाडियां आईयां, कुछ मैनू लगदा गायकां दे नाल आईयां आ, और कुछ फिल्मां दे विच भी तुसी जिहड़ा अपना योगदान आ ओह दित्ता आ, ओहदे बारे जिक्र जरूर करो।
हां जी मैडम, सब तो पहली गल तो यही है कि इस साजां दे नाल नाल मैं थोड़े लोग एक ही बल भी मेरा झुकाव होया, क्योंकि मैं शुरू शुरू तो बोलियां पाउंदा सी मलवी गिद्धे दे विच। ओहदे च जे तक फिल्मां दी गल है, ओह तो बहुत बाद दी गल है जी। मैं बहुत सारे फिल्मां दे विच म्यूजिक बजाए, अलगोजे बजाए, तूंबी बजाई जी। ते पिछे जे हरभजन मान सरबजीत चीमे होरां दी फिल्म सी हाणी जी, ਉਹਦੇ ਵਿਚ ਗੀਤ ਜੱਗੇ ਦਾ ਮੈਂ ਜੀ ਮਿਊਜ਼ਿਕ ਤਿਆਰ ਕੀਤਾ ਉਹਦੇ ਚ, ਤੇ ਮੈਂ ਉਹ ਉਸ ਵੀਡੀਓ ਦੇ ਵਿਚ ਵੀ ਹਾਂ ਨਾਲ। ਉਹਦੇ ਕੋਰਸ ਵੀ ਜਿਹੜਾ ਸੀਗਾ, ਉਹ ਕੋਰਸ ਵੀ ਮਤਲਬ ਮੇਰਾ ਸੀਗਾ ਨਾਲ, ਪਿੱਛੇ ਮੈਂ ਬੋਲ ਰਿਹਾ ਸੀਗਾ ਜੀ ਉਹਦੇ ਚ। ਸਾਲ ਕੁ ਪਹਿਲਾਂ ਜੀ ਇੱਕ ਫਿਲਮ ਆਈ ਸੀਗੀ ਜੱਟ ਜਗਾੜੀ ਹੁੰਦੇ ਨੇ, ਉਹਦੇ ਚ ਮੇਰਾ ਥੋੜਾ ਜਿਹਾ ਕਮੇਡੀ ਰੋਲ ਸੀਗਾ। ਮੈਂ ਮੈਨੂੰ ਬਹੁਤ ਸਕੂਨ ਮਿਲਿਆ, ਮੈਨੂੰ ਬਹੁਤ ਵਧੀਆ ਲੱਗਿਆ ਰੋਲ ਜੀ। ਉਹ ਨਵੇਂ ਕਲਾਕਾਰਾਂ ਨੇ ਜਿਹੜੀ ਹੈ ਉਹ ਫਿਲਮ ਬਣਾਈ ਸੀਗੀ, ਤੇ ਹੁਣ ਵੀ ਮੈਨੂੰ ਦੋ ਫਿਲਮਾਂ ਦੇ ਲਈ ਆਫਰ ਆਈ ਹੈਗੀ ਕਿ ਕੰਮ ਕਰਨ ਦੇ ਲਈ। ਤੇ ਉਹਨਾਂ ਚ ਇੱਕ ਨੇ ਫਿਲਮ ਨੇ ਮੈਨੂੰ ਇੱਕ ਗੀਤ ਗਾਉਣ ਵਾਸਤੇ ਵੀ ਕਿਹਾ ਹੈ ਕਿ ਤੁਸੀਂ ਇੱਕ ਸਾਡਾ ਇੱਕ ਲੋਕ ਗੀਤ ਹੈਗਾ ਮਿਰਜ਼ਾ ਗਾਉਣਾ ਜੀ, ਉਹ ਮਿਰਜ਼ਾ ਤੁਹਾਤੋਂ ਗਵਾਉਣਾ ਹੈ ਕਹਿੰਦੇ ਜੀ।
ਤੇ
ਗੱਲ ਹੈ ਜੀ, ਤੇ ਮੇਰੀ ਜਿਹੜੀ ਪਹਿਲੀ ਐਲਬਮ ਹੈ ਜੀ ਉਹ 2003 ਦੇ ਵਿੱਚ ਆਈ ਫਾਈਨ ਟੋਨ ਕੰਪਨੀ ਦੇ ਵਿੱਚ, ਤੇ ਸੁੱਖ ਸੁੱਖ ਜਿਹੜੇ ਸੀ ਬੜੇ ਸਾਡੇ ਫੇਮਸ ਮਿਊਜ਼ਿਕ ਡਾਇਰੈਕਟਰ ਨੇ, ਉਹਨਾਂ ਦੀ ਜਿਹੜੀ ਪੇਸ਼ਕਾਰੀ ਸੀ ਉਹਨਾਂ ਨੇ ਮਿਊਜ਼ਿਕ ਦਿੱਤਾ, ਤੇ ਉਹ ਐਲਬਮ ਦਾ ਨਾਂ ਸੀਗਾ ਜੀ ਨਾਦ।
ਤੇ
ਉਹਦੇ ਵਿੱਚ ਮੈਂ ਜ਼ਿਆਦਾ ਲੋਕ ਗੀਤ ਹੀ ਤੇ ਲੋਕ ਕਿੱਸੇ ਗਾਉਣ ਦੀ ਕੋਸ਼ਿਸ਼ ਕੀਤੀ। ਠੀਕ ਹੈ ਕਿ ਅੱਜ ਦੇ ਮਾਹੌਲ ਦੇ ਮੁਤਾਬਕ ਇੱਕ ਦੋ ਗੀਤ ਜ਼ਰੂਰ ਸੀਗੇ, ਪਰ ਉਹ ਵੀ ਕੋਈ ਇਸ ਤਰ੍ਹਾਂ ਨਹੀਂ ਸੀਗੇ, ਉਹ ਵੀ ਸਾਡੇ ਸੱਭਿਆਚਾਰ ਨਾਲ ਸੰਬੰਧਿਤ ਸੀ। ਦੇਖੋ ਮੈਂ ਉਹਦੇ ਵਿੱਚ ਜਸਪਿੰਦਰ ਨਰੂਲਾ ਜੀ ਦਾ ਨਾਂ ਤੁਸੀਂ ਸੁਣਿਆ ਹੋਣਾ, ਜਿਹੜੇ ਬਹੁਤ ਵਧੀਆ ਬਾਲੀਵੁੱਡ ਦੇ ਸਿੰਗਰ ਨੇ, ਉਹਨਾਂ ਦੇ ਨਾਲ ਮੇਰਾ ਜੂਟ ਸੀਗਾ ਹੀਰ ਰਾਂਝਾ। ਉਹਦੇ ਚ ਮੈਂ ਮਿਰਜ਼ਾ ਵੀ ਗਾਇਆ ਜੀ, ਉਹਦੇ ਚ ਮੈਂ ਲੋਕ ਤੱਥ ਵੀ ਗਾਏ ਜੀ, ਤੇ ਦੋ ਤਿੰਨ ਗੀਤ ਜਿਹੜੇ ਸੀ ਉਹ ਲੋਕ ਤੱਥਾਂ ਤੇ ਜਿਹੜਾ ਨਾਲ ਸੰਬੰਧਿਤ ਸੀਗੇ, ਤੇ ਇੱਕ ਗਾਣਾ ਜਿਹੜਾ ਸੀਗਾ ਨਾਗ, ਤੇ ਉਹ ਇੱਕ ਮਤਲਬ ਆਪਾਂ ਕਹਿੰਦੇ ਨੇ ਵੀ ਹੈ ਥੋੜਾ ਸੱਭਿਆਚਾਰ ਕੀ ਸੀਗਾ, ਉਹ ਥੋੜਾ ਰੋਮਾਂਟਿਕ ਸੀਗਾ। ਤੇ ਇੱਕ ਗਾਣਾ ਮੈਂ ਜਿਹੜਾ ਕਿ ਮੈਨੂੰ ਹੁਣ ਤੱਕ ਰੋਜੀ ਰੋਟੀ ਦੇ ਰਿਹਾ ਜੀ, ਪੰਜਾਬ ਮੈਂ ਗਾਇਆ ਸੀ, ਪੁਰਾਣਾ ਪੁਰਾਣੇ ਪੰਜਾਬ ਦੀ ਗੱਲ ਕੀਤੀ ਸੀ ਉਹਦੇ ਚ, ਨਹਿਰੀਸਾਂ ਮੇਰੇ ਦੇਸ਼ ਪੰਜਾਬ ਦੀਆਂ। ਤੇ ਉਹਦੇ ਚ ਮੈਂ ਤੁਹਾਨੂੰ ਬੋਲ ਕੇ ਦੱਸੂਗਾ ਜੀ, ਅੱਜ ਵੀ ਸਕੂਲਾਂ ਕਾਲਜਾਂ ਦੇ ਵਿੱਚ ਵਿਦਿਆਰਥੀ ਜਿਹੜੇ ਨੇ ਜਿਹੜੇ ਸਿੱਖਦੇ ਨੇ ਕੋਰੀਓਗ੍ਰਾਫੀ ਕਰਕੇ ਸਟੇਜ ਤੇ ਪਰਫਾਰਮੈਂਸ ਕਰਦੇ ਨੇ ਗਾਣੇ ਦੇ ਉੱਪਰ ਜੀ। ਉਹ ਦੇਸ਼ ਮੇਰਾ ਖੁਸ਼ੀਆਂ ਦਾ ਖੇੜਾ, ਖਿੜੀਆਂ ਰਹਿਣ ਬਹਾਰਾਂ, ਸੌਣ ਮਹੀਨੇ ਕਿਣ ਮਿਣ ਪੈਂਦੀਆਂ ਰਹਿਣ ਫੁਹਾਰਾਂ। ਉਹ ਦੁਨੀਆਂ ਸਿਫਤਾਂ ਕਰਦੀ ਇਹਦੀ ਸੋਹਣੀ ਆਪਦੀਆਂ, ਨਹਿਰੀਸਾਂ ਮੇਰੇ ਦੇਸ਼ ਪੰਜਾਬ ਦੀਆਂ, ਨਹਿਰੀਸਾਂ ਮੇਰੇ ਦੇਸ਼ ਪੰਜਾਬ ਦੀਆਂ। ਨਰਮ ਢਾਕ ਤੇ ਘੜੇ ਟਿਕਾ ਕੇ ਤੁਰਨ ਜਦੋਂ ਮੁਟਿਆਰ, ਨੀਵੀਆਂ ਪਾਪਾ ਲੰਘਦੀਆਂ ਨੇ ਕੋਲੋਂ ਮਸਤ ਬਹਾਰ, ਮਾਰਨ ਲੱਕ ਹੁਲਾਰੇ ਲਹਿਰਾਂ ਜਿਵੇਂ ਚਨਾਬ ਦੀਆਂ, ਨਹਿਰੀਸਾਂ ਮੇਰੇ ਦੇਸ਼ ਪੰਜਾਬ ਦੀਆਂ, ਨਹਿਰੀਸਾਂ ਮੇਰੇ ਦੇਸ਼ ਪੰਜਾਬ ਦੀਆਂ।
ਕਿਆ ਬਾਤ ਹੈ ਜੀ, ਬਹੁਤ ਖੂਬ ਬਹੁਤ ਖੂਬ ਜੀ। ਔਰ ਪਿਛਲੇ ਦਿਨਾਂ ਦੇ ਵਿਚ ਤੁਹਾਡਾ ਇੱਕ ਹੋਰ ਗੀਤ ਗੱਭਰੂ ਕੈਂਠਿਆਂ ਵਾਲਾ ਸ਼ਾਇਦ ਉਹ ਵੀ ਆਇਆ, ਜੇ ਮੈਂ ਗਲਤ ਨਾ ਹੋਵਾਂ ਤਾਂ, ਕਾਫੀ ਸਮਾਂ ਪਹਿਲਾਂ, ਔਰ ਉਹ ਵੀ ਬੜਾ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਵੀ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਾਂਝੀਆਂ ਜਿਹੜੀਆਂ ਕੈਸੇਟਸ ਜਦੋਂ ਚੱਲਦੀਆਂ ਹੁੰਦੀਆਂ ਸੀ ਉਹਦੇ ਵਿੱਚ ਵੀ ਤੁਸੀਂ ਆਪਣੀ ਜਿਹੜੀ ਪੇਸ਼ਕਾਰੀ ਆ ਉਹ ਕਰਦੇ ਰਹੇ ਆ ਤੇ ਇੱਕ ਬਹੁਤ ਸੋਹਣਾ ਜਿਹੜਾ ਯੋਗਦਾਨ ਆ ਮੈਨੂੰ ਲੱਗਦਾ ਕਿ ਪੰਜਾਬੀ ਲੋਕ ਸੱਭਿਆਚਾਰ ਦੇ ਵਿੱਚ ਲੋਕ ਗੀਤਾਂ ਦੇ ਰਾਹੀਂ ਲੋਕ ਸਾਜ਼ਾਂ ਦੇ ਰਾਹੀਂ ਤੇ ਲੋਕ ਨਾਚਾਂ ਦੇ ਰਾਹੀਂ ਤੁਸੀਂ ਹੁਣ ਤੱਕ ਪਾਉਂਦੇ ਆ ਰਹੇ ਹੋ। ਇਹ ਤੁਹਾਡਾ ਅਗਲਾ ਸਾਜ਼ ਆਪਾਂ ਜ਼ਰੂਰ ਸੁਣੀਏ ਤੇ ਉਸ ਤੋਂ ਬਾਅਦ ਗੱਲਬਾਤ ਜਿਹੜੀ ਆ ਉਹ ਸਾਨੂੰ ਕਿਤੇ ਨਾ ਕਿਤੇ ਹੁਣ ਜਿਹੜੀ ਆ ਸਮੇਟਣੀ ਪੈਣੀ ਆ, ਪਰ ਉਸ ਤੋਂ ਪਹਿਲਾਂ ਸਾਜ਼ ਇੱਕ ਜ਼ਰੂਰ ਆਪਾਂ ਸੁਣਨਾ ਚਾਹਾਂਗੇ।
ਠੀਕ ਹੈ ਮੈਡਮ, ਜ਼ਰੂਰ ਜੀ। ਮੈਂ ਹੁਣ ਜਿਹੜਾ ਇੰਸਟਰੂਮੈਂਟ ਵਜਾਉਣਾ ਜੀ ਉਹ ਹੈ ਜੀ ਮੈਡਮ ਇੱਕ ਤਾਰਾ, ਤੇ ਅਸੀਂ ਅੱਜ ਇਹਨੂੰ ਤੁੰਬਾ ਜਾਂ ਤੁੰਬੀ ਕਹਿ ਦਿੰਦੇ ਆ। ਬੇਸਿਕਲੀ ਇਹਦਾ ਨਾਂ ਹੈ ਜੀ ਇੱਕ ਤਾਰਾ।
ਠੀਕ, ਬਹੁਤ ਖੂਬ ਜੀ, ਬਹੁਤ ਖੂਬ। ਆਪਾਂ ਸਾਜ਼ ਜਿਹੜੇ ਇੱਕ ਦੋ ਹੋਰ ਤੁਹਾਡੇ ਤੋਂ ਜ਼ਰੂਰ ਸੁਣਾਂਗੇ, ਪਰ ਇੱਕ ਅੱਜ ਦੇ ਦੌਰ ਦੇ ਉੱਤੇ ਸਵਾਲ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗੀ, ਕਿਉਂਕਿ ਜਦੋਂ ਅਸੀਂ ਲੋਕ ਸੱਭਿਆਚਾਰ ਨੂੰ ਸਾਂਭਣ ਦੀ ਗੱਲ ਕਰਦੇ ਹਾਂ ਤਾਂ ਉਹਦੇ ਲਈ ਬਹੁਤ ਗਿਣਵੇਂ ਚੁਣਵੇਂ ਜਿਹੜੇ ਲੋਕ ਆ ਉਹ ਉਪਰਾਲੇ ਕਰ ਰਹੇ ਆ, ਪਰ ਜਿਹੜਾ ਸੱਭਿਆਚਾਰ ਇਸ ਵੇਲੇ ਬੜਾ ਤੇਜ਼ੀ ਦੇ ਨਾਲ ਫੈਲਦਾ ਜਾ ਰਿਹਾ, ਜਿਹਨੂੰ ਆਪਾਂ ਅੱਜ ਦੀ ਲੋਕ ਗਾਇਕੀ ਦੇ ਉੱਤੇ ਵੀ ਭਾਰੂ ਸਮਝਦੇ ਆ ਕਈ ਵਾਰ, ਕਿਉਂਕਿ ਜਿਹੋ ਜਿਹੇ ਗੀਤ ਜਿਹੋ ਜਿਹੀਆਂ ਵੀਡੀਓਜ਼ ਜਿਹੜੀਆਂ ਆ ਉਹ ਦੇਖਣ ਨੂੰ ਮਿਲਦੀਆਂ ਆ। ਕਿੱਥੇ ਕੁ ਦੇਖਦੇ ਹੋ ਆਪਣੇ ਲੋਕ ਨਾਚਾਂ ਦਾ ਭਵਿੱਖ, ਆਪਣੇ ਲੋਕ ਸਾਜ਼ਾਂ ਦਾ ਭਵਿੱਖ ਤੇ ਆਪਣੇ ਲੋਕ ਗੀਤਾਂ ਦਾ ਭਵਿੱਖ?
ਹਾਂਜੀ ਮੈਡਮ, ਇਸ ਤਰ੍ਹਾਂ ਕਿ ਦੇਖੋ ਸਮਾਂ ਜਿਹੜਾ ਹੈਗਾ ਉਹ ਸਮੇਂ ਦੀ ਰਫ਼ਤਾਰ, ਸਮਾਂ ਆਪਣੀ ਰਫ਼ਤਾਰ ਨਾਲ ਚੱਲਦਾ ਰਹਿੰਦਾ, ਇਹ ਸਮਾਂ ਕਦੇ ਵਾਪਸ ਨਹੀਂ ਆਉਂਦਾ। ਪਰ ਇੱਕ ਗੱਲ, ਕਿਉਂਕਿ ਮੈਂ ਇਤਿਹਾਸ ਦਾ ਪ੍ਰੋਫੈਸਰ ਹਾਂ ਜੀ, ਉਹ ਚ ਲਿਖਿਆ ਆਉਂਦਾ ਜੀ ਕਿ ਹਿਸਟਰੀ ਰਿਪੀਟਸ ਇਟਸੈਲਫ, ਇਤਿਹਾਸ ਆਪਣੇ ਆਪ ਦੋਹਰ ਆਉਂਦਾ। ਇਤਿਹਾਸ ਹੈ ਜੀ, ਬੜਾ ਕੁਛ ਆਇਆ ਲੋਕ ਏਕੀ ਦੇ ਵਿਚ, ਬੜੀਆਂ ਤਬਦੀਲੀਆਂ, ਕਦੇ ਦੋ ਗਾਣਿਆਂ ਦਾ ਯੁੱਗ ਆ ਗਿਆ, ਸੋਲੋ ਦਾ ਯੁੱਗ ਆ ਗਿਆ, ਵੈਸਟਰਨ ਦਾ ਯੁੱਗ ਆ ਗਿਆ, ਪਰੰਤੂ ਹੁਣ ਮੁੜ ਕੇ ਦੁਬਾਰਾ ਫੇਰ ਜੀ ਲੋਕ ਸਾਜ਼ਾਂ ਦਾ ਯੁੱਗ ਆ ਰਿਹਾ ਤੇ
ਆ ਰਿਹਾ।
ਬਹੁਤ ਸਾਰੇ ਕਲਾਕਾਰ ਜਿਹੜੇ, ਤੁਸੀਂ, ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸਣਾ ਚਾਹੁੰਦਾ ਕਿ ਜਦੋਂ ਮੈਂ ਇੱਥੇ ਫੋਕ ਆਰਕੈਸਟਰਾ ਤੇ ਮਲਵੀ ਗਿੱਧੇ ਦੀਆਂ ਆਈਟਮਾਂ ਨੂੰ ਸ਼ਾਮਿਲ ਕੀਤਾ ਯੂਥ ਫੈਸਟੀਵਲ ਦੇ ਵਿਚ, ਤਾਂ ਹਜ਼ਾਰਾਂ ਹੀ ਵਿਦਿਆਰਥੀਆਂ ਨੂੰ, ਹਜ਼ਾਰਾਂ ਹੀ ਕਲਾਕਾਰਾਂ ਨੂੰ ਰੁਜ਼ਗਾਰ ਮਿਲਿਆ। ਅੱਜ ਤੁੰਬੀਆਂ ਇੰਨੇ ਕੁ ਨੇ ਗੇ, ਲਗੋਜੇ ਵਜਾਉਣ ਇੰਨੇ ਕੁ ਹੋ ਗਏ ਜੀ ਲੋਕ ਸਾਜ ਵਜਾਉਣ ਵਾਲੇ, ਜਦੋਂ ਯੂਥ ਫੈਸਟੀਵਲ ਹੁੰਦੇ ਨੇ ਤਾਂ ਸਾਨੂੰ ਮਿਲਦੇ ਨੀ ਹਨ ਜੀ, ਇੰਨੇ ਕੁ ਸਰੰਗੀਆਂ ਵਜਾਉਣ ਵਾਲੇ ਹੋ ਗਏ ਜੀ। ਚਲੋ ਸਰੰਗੀਆਂ ਵਜਾਉਣ ਵਾਲੇ ਸੀਗੇ, ਉਹ ਜਰੂਰ ਉਹਨਾਂ ਨੂੰ ਪ੍ਰੋਗਰਾਮ, ਪ੍ਰਾਈਵੇਟ ਪ੍ਰੋਗਰਾਮ ਗੁਰਦੁਆਰਿਆਂ ਚ ਜੋ ਸਾਡੇ ਸ਼੍ਰੋਮਣੀ ਗੁਰੂ ਦੇ ਪ੍ਰੋਗਰਾਮ ਹੁੰਦੇ ਨੇ ਉੱਥੇ ਚੱਲਦੇ ਨੇ, ਪਰ ਲਗੋਜੇ ਤੁੰਬੀਆਂ ਵਾਲੇ ਵਿਹਲੇ ਬੈਠੇ ਸੀ ਤੇ ਅੱਜ ਉਹਨਾਂ ਨੂੰ, ਅੱਜ ਉਹਨਾਂ
ਰੁਜ਼ਗਾਰ ਮਿਲਿਆ,
ਸਾਜ ਵਜਾਉਣ ਵਾਲਿਆਂ ਨੂੰ ਅੱਜ ਉਹਨਾਂ ਦੀ ਕੀਮਤ ਪਈ ਹੈ, ਉਹ ਰੁਜ਼ਗਾਰ ਜਿਹੜਾ ਹੈਗਾ ਉਹਨਾਂ ਨੂੰ ਲੱਗਿਆ। ਦੂਸਰੀ ਗੱਲ ਇਹ ਜੀ ਕਿ ਮੈਂ ਹੋਰ ਗੱਲ ਦੱਸਣੀ ਚਾਹੁੰਦਾ
ਜੀ,
ਮਲਵੀ ਗਿੱਧੇ ਦੀ ਗੱਲ। ਮਲਵੀ ਗਿੱਧਾ ਜਿੱਥੇ ਅਸੀਂ ਸਟੇਜੀਕਰਨ ਹੋਇਆ ਬਹੁਤ ਸਮਾਂ ਪਹਿਲਾਂ, 4.5 ਦਹਾਕੇ ਪਹਿਲਾਂ,
ਅੱਜ
ਮੈਨੂੰ ਇੱਕ ਗੱਲ ਦੀ ਤਾਂ ਖੁਸ਼ੀ ਹੈ ਕਿ ਅੱਜ ਹਜ਼ਾਰਾਂ ਕਲਾਕਾਰ ਮਲਵਈ ਗਿੱਧੇ ਦੀ ਟੀਮ ਤਿਆਰ ਕਰਕੇ ਰੁਜ਼ਗਾਰ ਕਮਾ ਰਹੇ ਨੇ। ਵਿਆਹਾਂ ਦੀ ਅੱਜ ਇੰਨਾ ਕੁ ਮਤਲਬ ਉਹਦੀ ਡਿਮਾਂਡ ਹੋ ਗਈ ਹੈ ਕਿ ਹਰ ਵਿਆਹ ਦੇ ਵਿਚ ਤਕਰੀਬਨ 90% ਦੇ ਵਿਆਹ ਨੇ ਉਹ ਚ ਮਲਵਈ ਗਿੱਧੇ ਦੀ ਟੀਮ ਨੂੰ ਬੁਲਾਇਆ ਜਾਂਦਾ ਜੀ। ਇੱਕ ਆਰਟਿਸਟ ਨੇ ਚਾਰ ਚਾਰ ਟੀਮਾਂ ਤਿਆਰ ਕੀਤੀਆਂ ਹੋਈਆਂ ਬਹੁਤਿਆਂ ਨੇ, ਤਾਂ ਉਹਨਾਂ ਨਾਲ ਜਿਹੜੇ ਉਹ ਤਾਂ ਪੈਸੇ ਕਮਾਉਂਦੀ ਨੇ ਤੇ ਉਹਨਾਂ ਨਾਲ ਕਿੰਨੇ ਆਰਟਿਸਟ ਹੋਰ ਜੁੜੇ ਹੋਏ ਨੇ ਜੀ। ਲੋਕ ਸਾਜ ਵਜਾਉਣ ਵਾਲੇ ਬਹੁਤ ਜ਼ਿਆਦਾ, ਇਹਨੇ ਗਿਣਤੀ ਬਹੁਤ ਜ਼ਿਆਦਾ ਵਧੀ ਹੈ। ਅੱਜ 10 ਸਾਲ ਪਹਿਲਾਂ, 15 ਸਾਲ ਪਹਿਲਾਂ ਬਹੁਤ ਥੋੜੇ ਲੋਕ ਸਾਜ ਵਜਾਉਣ ਵਾਲੇ ਸੀ। ਹਾਂ, ਪਰ ਇੱਕ ਗੱਲ ਹੋਰ ਹੈ ਜੀ, ਕਿ ਮਤਲਬ ਕਿਤੇ ਦੇ ਜੱਤੇ ਲੋਕਾਂ ਨੇ ਬਹੁਤ ਪੈਸੇ ਕਮਾ ਰਹੇ ਨੇ, ਰੁਜ਼ਗਾਰ ਮਿਲੇ, ਪਰ ਉੱਥੇ ਜਿਹੜੇ ਰੰਗ ਭੂਮੀ ਵਾਲੇ ਜਿਹੜਾ ਉਹਦਾ ਰੰਗ ਸੀ, ਅੰਸ਼ ਸੀ ਜਿਹੜਾ ਉਹਦਾ, ਮਤਲਬ ਕਿਤੇ ਦਾ ਮਰਦਾਂ ਦੇ ਕਿਤੇ ਦਾ, ਉਹ ਚ ਥੋੜੀ ਜੀ ਤਬਦੀਲੀ ਆਈ ਹੈ, ਕਿਉਂਕਿ ਉਹਨਾਂ ਨੇ ਸਟੇਜ ਤੇ ਲੈ ਕੇ ਗਏ ਸੀ, ਉਹ ਸਟੇਜ ਤੋਂ ਨੀਚੇ ਜਰੂਰ ਆ ਗਏ, ਮੈਦਾਨ ਚ ਆ ਗਿਆ ਜੀ ਫਿਰ ਤੇ। ਪਰ ਉਹਦੇ ਚ ਉਹ ਕੁਝ ਸਾਜ ਜਿਹੜੇ ਮਤਲਬ ਅਸੀਂ ਕੁਝ ਖਾਸ ਸਾਜ ਨੇ ਜਿਹੜੇ ਮਲਵੀਗ ਦੇ ਵਿੱਚ ਵਜਾਏ ਜਾਂਦੇ ਨੇ, ਪਰ ਉਹਨਾਂ ਨੇ ਕੁਝ ਸਾਜ ਜਿਹੜੇ ਕਿ ਮਲਵੀਗ ਦੇ ਵਿੱਚ ਨਹੀਂ ਵਜਾਏ ਜਾਂਦੇ ਸੀ ਉਹ ਵਜਾਉਣੇ ਸ਼ੁਰੂ ਕਰਤੇ, ਜਿਸ ਤਰ੍ਹਾਂ ਜੀ ਹਾਰਮੋਨੀਅਮ ਲੈ ਕੇ ਮਲਵੀਗ ਦਾ ਪਾਈ ਜਾਂਦੇ ਨੇ, ਪੰਜ ਸੱਤ ਬੰਦੇ ਤਿਰੰਗੇ ਰੱਖਦੇ ਨੇ ਜੀ ਨਾਲ, ਤੇ ਢੋਲ ਵਜਾਈ ਜਾਂਦੇ ਨੇ, ਕਿਉਂਕਿ ਢੋਲਕ ਹੁੰਦੀ ਹੈ ਜਿਹੜਾ ਸਾਜ, ਢੋਲ ਢੋਲ ਨਹੀਂ ਹੁੰਦਾ, ਤੇ ਉਹਨੇ ਚੇਂਜ ਜ਼ਰੂਰ ਕਰਤੀ ਹੈ ਉਹਨਾਂ ਦੀ, ਉਹ ਕੁਆਲਿਟੀ ਵਾਈਜ਼ ਉਹਨਾਂ ਦੇ ਮਤਲਬ ਬਹੁਤ ਜਿਹੜੀ ਹੈ ਉਹ ਘਾਟ ਹੈ ਮੈਨੂੰ ਮਤਲਬ ਰੜਕਦੀ, ਮੈਂ ਦੇਖਦਾ ਰਹਿਣਾ ਵਿਆਹ ਤੇ, ਮੈਨੂੰ ਵੀ ਪੁੱਛਦੇ ਨੇ ਫੋਨ ਕਰਦੇ ਨੇ ਮੇਰੇ ਕੋਲ ਆਉਂਦੇ ਕੇ ਜਾਂਦੇ ਨੇ, ਮੈਂ ਕਹਿਣਾ ਵੀ ਉਹਨੂੰ ਵੀ ਤੁਸੀਂ ਪਰ ਇਹਨੂੰ ਥੋੜਾ ਸਾਂਭ ਕੇ ਰੱਖੋ, ਇਹਦੀ ਬੇਕਦਰੀ ਨੀ ਕਰਨੀ, ਇਹ ਤੁਹਾਡਾ ਲੋਕ ਨਾਚ ਰੁਜ਼ਗਾਰ ਦੇ ਰਿਹਾ, ਥੋੜਾ ਜਿਹਾ ਸਟੈਂਡਰਡ ਵੀ ਰੱਖਣਾ, ਤੇ ਜਿਹੜੇ ਇਹਦੇ ਰੰਗ ਭੂਮੀ ਵਾਲੇ ਅੰਸ਼ ਨੇ ਉਹਨਾਂ ਨੂੰ ਖੋਣ ਨੀ ਦੇਣਾ, ਉਹਨੂੰ ਸੰਭਾਲ ਕੇ ਰੱਖਣਾ ਹੈ, ਕੁਝ ਲੋਕ ਤਾਂ ਸੰਭਾਲਦੇ ਨੇ, ਪਰ ਜਿਹੜੇ ਹੁਣ ਪੰਜਾਬ ਦੇ ਵਿੱਚ ਹਜ਼ਾਰਾਂ ਮਤਲਬ ਟੀਮਾਂ ਤਿਆਰ ਹੋਈਆਂ ਹੋਈਆਂ ਨੇ ਜੀ, ਤਾਂ ਮੈਂ ਕਿਹਨੂੰ ਕਿਹਨੂੰ ਮਤਲਬ ਇਹ ਮੈਂ ਇਸ ਆਪਣੇ ਰੇਡੀਓ ਦੇ ਰਾਹੀਂ ਜ਼ਰੂਰ ਜੇ ਸੁਣਨਗੇ ਤਾਂ ਮੈਂ ਜ਼ਰੂਰ ਮਤਲਬ ਉਹਨਾਂ ਨੂੰ ਇਹ ਸੁਝਾਅ ਦਿੰਦਾ ਕਿ ਜਿਹੜੇ ਇਹਦੇ ਰੰਗ ਭੂਮੀ ਵਾਲੇ ਅੰਸ਼ ਨੇ, ਜਿਹੜੇ ਲੋਕ ਸਾਜ ਮਤਲਬ ਕਿਤੇ ਦੇ ਹੈਗੇ ਨੇ ਜਿਹੜੇ ਬਜਾਏ ਜਾਂਦੇ ਸੀ, ਜਿਹੜਾ ਉਹਨੂੰ ਨੱਚਣ ਦਾ ਸਟਾਈਲ ਸੀ, ਬੋਲੀ ਪਾਉਣ ਦਾ ਜਿਹੜਾ ਸਟਾਈਲ ਸੀ, ਕੋਰਸ ਬੋਲਣ ਦਾ ਜਿਹੜਾ ਸਟਾਈਲ ਸੀ, ਉਹਨੂੰ ਨੀ ਮਰਨ ਦੇਣਾ, ਉਹਨੂੰ ਜਰੂਰ ਜਿਉਂਦਾ ਲੈਣਾ।
ਕਿਆ ਬਾਤ ਹੈ। ਸੋ ਪ੍ਰੋਫੈਸਰ ਸਾਹਿਬ, ਤੁਹਾਡੇ ਵਰਗੇ ਜਿਹੜੇ ਕਦਰਦਾਨ ਆ, ਜਿਨ੍ਹਾਂ ਦੀ ਬਦੌਲਤ ਇਹ ਲੋਕ ਨਾਚ ਜਿਹੜੇ ਆ ਉਹ ਸਾਂਭੇ ਵੀ ਗਏ ਆ, ਔਰ ਇਸ ਵੇਲੇ ਜਦੋਂ ਤੇਜ਼ੀ ਦਾ ਯੁੱਗ ਅਸੀਂ ਕਹਿੰਦੇ ਹਾਂ ਵੀ ਅੱਜ ਦੇ ਯੁੱਗ ਨੂੰ ਅਸੀਂ ਗਲੋਬਲਾਈਜੇਸ਼ਨ ਦੇ ਅਧੀਨ ਲਿਆ ਕੇ ਦੇਖਦੇ ਹਾਂ, ਔਰ ਉੱਥੇ ਇਨ੍ਹਾਂ ਲੋਕ ਨਾਚਾਂ ਦੀ ਕਦਰ, ਇਨ੍ਹਾਂ ਲੋਕ ਸਾਜ਼ਾਂ ਦੀ ਜਿਹੜੀ ਕਦਰ ਆ ਉਹ ਹੋਣੀ ਸ਼ੁਰੂ ਹੋਈ ਹੈ, ਜਿਵੇਂ ਤੁਸੀਂ ਕਿਹਾ ਕਿ ਵਿਆਹਾਂ ਦੇ ਵਿੱਚ ਵੀ ਹੁਣ ਮਲਵਈ ਗਿੱਧੇ ਨੂੰ ਪਸੰਦ ਕੀਤਾ ਜਾਂਦਾ ਹੈ, ਹਨਾ, ਲੋਕ ਸਾਜ਼ਾਂ ਨੂੰ ਪਸੰਦ ਕੀਤਾ ਜਾਂਦਾ, ਔਰ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਸੱਭਿਆਚਾਰ ਦੇ ਵਿੱਚ ਇਨ੍ਹਾਂ ਰਵਾਇਤੀ ਸਾਜ਼ਾਂ, ਰਵਾਇਤੀ ਜਿਹੜੇ ਨਾਚ ਆ, ਇਨ੍ਹਾਂ ਦੀ ਇਸੇ ਤਰ੍ਹਾਂ ਜਿਹੜੀ ਇੱਕ ਪਰਿਪੱਕਤਾ ਆ ਉਹ ਬਣੀ ਰਹੇ। ਤੇ ਜਾਣ ਤੋਂ ਪਹਿਲਾਂ ਆਪਾਂ ਕੁਛ ਕੁ ਹੋਰ ਸਾਜ ਜਿਹੜੇ ਉਹ ਤੁਹਾਡੇ ਤੋਂ ਜ਼ਰੂਰ ਸੁਣਨਾ ਚਾਹਵਾਂਗੇ, ਤੇ ਅਖੀਰ ਦੇ ਵਿੱਚ ਫੇਰ ਤੁਹਾਡੇ ਨਾਲ ਜਿਹੜਾ ਆਖਰੀ ਸਵਾਲ ਹੈ ਉਹਦੀ ਸਾਂਝ ਪਾਵਾਂਗੇ।
ਹਾਂਜੀ, ਮੈਂ ਮੈਡਮ ਠੀਕ ਹੈ ਜੀ, ਮੈਂ ਇੱਕ ਸਾਜ ਤੁਹਾਨੂੰ ਹੋਰ ਵਜਾ ਕੇ ਦਿਖਾਉਂਗਾ, ਪਰ ਉਸ ਤੋਂ ਪਹਿਲਾਂ ਮੈਂ ਇੱਕ ਛੋਟੀ ਗੱਲ ਦੱਸਣਾ ਚਾਹੁੰਦਾ ਜੀ ਤੁਹਾਨੂੰ ਕਿ
ਜ਼ਰੂਰ
ਮੈਂ ਮਤਲਬ ਗਿੱਧੇ ਦੇ ਨਾਲ ਨਾਲ ਮੈਂ ਹੋਰ ਸਾਰੇ ਲੋਕ ਨਾਚਾਂ ਦੇ ਨਾਲ ਮੈਂ ਜੁੜਿਆ ਹੋਇਆ। ਮੈਂ ਕਾਲਜ ਟਾਈਮ ਤੋਂ ਲੈ ਕੇ ਯੂਨੀਵਰਸਿਟੀ ਲੈਵਲ ਤੋਂ ਲੈ ਕੇ ਅੰਤਰ ਯੂਨੀਵਰਸਿਟੀ ਤੱਕ ਮੈਂ ਭੰਗੜੇ ਚ ਵੀ ਮਤਲਬ ਮੇਰਾ ਮੈਂ ਪਾਰਟੀਸਪੇਟ ਕਰਦਾ ਰਿਹਾ ਤੇ ਪ੍ਰਾਪਤੀਆਂ ਕੀਤੀਆਂ ਨੇ। ਇੱਕ ਜਿਹੜੀ ਖਾਸ ਗੱਲ ਹੈ ਜੀ, ਇੱਕ ਕਿ ਜਿਹੜਾ ਮਰਦਾਂ ਦਾ ਗਿੱਧਾ ਮਲਵਈ ਗਿੱਧਾ ਹੈ ਜੀ, ਇਹ ਹੁਣ ਵੀ ਆਪਣੀ ਰੰਗ ਭੂਮੀ ਨਾਲ ਜੁੜਿਆ ਹੋਇਆ ਜੀ। ਮੇਰੇ ਪਿੰਡ ਵਾਲੇ ਜਿਹੜੇ ਲੋਕ ਨੇ ਉਹ ਜਾਂ ਹੋਰ ਪਿੰਡਾਂ ਦੇ ਜਿਹੜੇ ਜਿੱਥੇ ਕਿਤੇ ਵੀ ਮਲਵਈ ਗਿੱਧੇ ਟੀਮਾਂ ਹੈਗੀਆਂ ਨੇ, ਕੁਛ ਪਿੰਡਾਂ ਦੇ ਵਿੱਚ ਨੇ, ਉਹ ਹੁਣ ਵੀ ਮੇਲਿਆਂ ਚ ਜਾਂਦੇ ਨੇ ਜੀ, ਹੁਣ ਵੀ ਮੇਲਿਆਂ ਚ ਜਾਂਦੇ ਨੇ ਤੇ ਹੁਣ ਵੀ ਵਿਆਹਾਂ ਦੇ ਵਿੱਚ ਕਿਤੇ ਕਿਤੇ ਮੇਰੇ ਪਿੰਡ ਚ ਜਦੋਂ ਵਿਆਹ ਹੁੰਦੇ ਨੇ ਕਿਸੇ ਨਾ ਕਿਸੇ ਵਿਆਹ ਦੇ ਵਿੱਚ ਉਹ ਪਰਫਾਰਮੈਂਸ ਜ਼ਰੂਰ ਹੁੰਦੀ ਹੈ ਆਪਣੇ ਮਰਦਾਂ ਦੇ ਸਾਂਝੇ ਗਿੱਧੇ ਦੀ। ਤੇ ਪਰ ਹੋਰ ਕੋਈ ਵੀ ਲੋਕ ਲੋਕ ਨਾਚ, ਚਾਹੇ ਉਹ ਭੰਗੜਾ, ਚਾਹੇ ਉਹ ਲੁੱਡੀ ਹੈ, ਚਾਹੇ ਉਹ ਝੁੰਮਰ ਹੈ, ਉਹ ਮੇਲਿਆਂ ਚੋਂ ਗੁੰਮ ਹੋ ਗਿਆ, ਉਹ ਵਿਆਹਾਂ ਚੋਂ ਗੁੰਮ, ਉਹ ਹੋਰ ਨੀ ਕਿਤੇ, ਉਹ ਸਿਰਫ ਸਟੇਜ ਜੋਗਾ ਰਹਿ ਗਿਆ ਹੈਗਾ। ਪਰ ਇਹ ਲੋਕ ਨਾਚ ਹੁਣ ਵੀ ਰੰਗ ਭੂਮੀ ਨਾਲ ਜਿਹੜਾ ਹੈ ਜੀ, ਸਭ ਤੋਂ ਵੱਡੀ ਇਹ ਲੋਕ ਨਾਚ ਦੀ ਖਾਸੀਅਤ ਹੈ।
ਬਿਲਕੁਲ ਬਿਲਕੁਲ, ਜਿਵੇਂ ਤੁਸੀਂ ਲੁੱਡੀ ਦੀ ਝੁੰਮਰ ਦੀ ਗੱਲ ਕੀਤੀ ਹੈ, ਬਿਲਕੁਲ ਉਹ ਜਿਹੜੇ ਲੋਕ ਨਾਚ ਆ ਮੈਨੂੰ ਲੱਗਦਾ ਕਿ ਸਿਰਫ ਯੂਥ ਫੈਸਟੀਵਲ ਦਾ ਹਿੱਸਾ ਬਣ ਕੇ ਰਹਿ ਗਏ ਆ, ਅਸਲ ਦੇ ਵਿੱਚ ਉਹਨਾਂ ਦੀ ਜਿਹੜੀ ਮਹੱਤਤਾ ਆ ਉਹ ਜਿਵੇਂ ਹੇਠਲੇ ਪੱਧਰ ਦੇ ਉੱਤੇ ਜਾਂ ਜ਼ਮੀਨੀ ਪੱਧਰ ਦੇ ਉੱਤੇ ਲੋਕਾਂ ਦੇ ਕੋਲ ਨਹੀਂ ਪਹੁੰਚੀ, ਹਨਾ, ਸੋ ਇਹੀ ਇੱਕ ਕਾਰਨ ਰਿਹਾ। ਪਰ ਮਲਵਈ ਗਿੱਧਾ ਜਿਹੜਾ ਆ ਉਹ ਅੱਜ ਵੀ ਤੁਸੀਂ ਦੱਸਿਆ ਰੰਗ ਭੂਮੀ ਦੀ ਸ਼ਾਨ ਹੈ, ਸੋ ਇਹਦੇ ਲਈ ਤੁਹਾਡੇ ਵਰਗੇ ਲੋਕਾਂ ਨੂੰ ਵੀ ਵਧਾਈ ਹੈ। ਸੋ ਅਗਲਾ ਕਿਹੜਾ ਸਾਜ਼ ਸਾਡੇ ਸਰੋਤਿਆਂ ਦੇ ਰੂਬਰੂ ਕਰ ਰਹੇ ਹੋ?
ਮੈਂ ਮੈਨੂੰ ਜਿਹੜਾ ਅਗਲਾ ਸਾਜ ਵਜਾਉਣ ਲੱਗਿਆ ਉਹ ਹੈ ਜੀ ਬੀਨ। ਇਹ ਸਾਡਾ ਮਤਲਬ ਜਟਾਲਾ ਸਾਜ ਤਾਂ ਨੀ ਹੈਗਾ ਜੀ, ਤਾਂ ਕੋਸ਼ਿਸ਼ ਕੀਤੀ ਹੈ ਸਿੱਖਣ ਦੀ, ਇਹ ਯੋਗੀ ਨਾਥਾਂ ਦਾ ਜਿਹੜੇ ਯੋਗੀ ਲੋਕ ਨੇ ਉਹਨਾਂ ਦਾ ਸਾਜ ਹੈ, ਕਿਉਂਕਿ ਨਾ ਤਾਂ ਤੁਸੀਂ ਘਰਾਂ ਚ ਵਜਾ ਸਕਦੇ ਨਾ ਕਿਤੇ ਹੋਰ, ਪਰ ਇਹ ਅੱਜ ਬਹੁਤ ਜਿਹੜੇ ਵਿਦਿਆਰਥੀ ਜਿਹੜੇ ਕਿ ਖਾਸ ਤੌਰ ਤੇ ਮਿਊਜ਼ਿਕ ਨਾਲ ਜਿਹਨਾਂ ਕੋਲ ਮਿਊਜ਼ਿਕ ਸਬਜੈਕਟ ਹੈਗਾ ਚਾਹੇ ਉਹ ਕਿਤੇ ਕਾਲਜ ਯੂਨੀਵਰਸਿਟੀ ਹੈ ਉਹ ਇਹ ਸਾਰੇ ਕਲਾਸ ਕਰ ਰਹੇ ਨੇ ਜੀ। ਮੈਂ ਤੁਹਾਨੂੰ ਸੁਣਾਊਂਗਾ ਜੀ ਦੀਨ ਦੇ ਉੱਪਰ
ਜੀ। ਬਹੁਤ ਖੂਬ। ਵੈਸੇ ਕਹਿੰਦੇ ਹੁੰਦੇ ਸੀ ਪੰਜਾਬ ਦੇ ਵਿੱਚ ਤਾਂ ਆਪਾਂ ਜਦੋਂ ਰਹਿੰਦੇ ਸੀ ਤੇ ਕਹਿੰਦੇ ਸੀ ਵੀ ਬੀਨ ਨਾ ਵਜਾਓ ਕਿਉਂਕਿ ਜਦੋਂ ਬੀਨ ਵੱਜਣੀ ਆ ਤੇ ਫਿਰ ਸੱਪ ਕਿਤੇ ਨਾ ਕਿਤੇ ਨੁੱਕਰਾਂ ਦੇ ਵਿੱਚੋਂ ਨਿਕਲ ਕੇ ਆ ਜਾਂਦੇ ਆ ਤੇ ਇਹ ਇੱਕ ਕਹਿ ਲੋ ਵੀ ਇੱਕ ਵਿਸ਼ਵਾਸ ਬਣਿਆ ਹੋਇਆ ਸੀਗਾ ਪਰ ਲੋਕ ਸਾਜ਼ਾਂ ਦੇ ਵਿੱਚ ਇਹਦੀ ਆਪਣੀ ਅਹਿਮੀਅਤ ਆ ਹਨਾ। ਔਰ ਤੁਸੀਂ ਬਹੁਤ ਸੋਹਣੇ ਰੂਪ ਦੇ ਵਿੱਚ ਇਹ ਜਿਹੜਾ ਪੀਸ ਆ ਉਹ ਸੁਣਾਇਆ। ਮੈਂ ਉਮੀਦ ਕਰਦੀ ਹਾਂ ਕਿ ਸਾਡੇ ਸਰੋਤਿਆਂ ਨੇ ਬਹੁਤ ਆਨੰਦ ਲਿਆ ਹੋਣਾ ਇਸ ਗੱਲਬਾਤ ਦਾ ਵੀ ਔਰ ਤੁਹਾਡੇ ਸਾਜ਼ਾਂ ਦਾ। ਅਖੀਰ ਦੇ ਵਿੱਚ ਵੰਜਲੀ ਹੋ ਜੇ ਜੇ ਵੰਜਲੀ ਇਸ ਵੇਲੇ ਸੁਣਾ ਸਕਦੇ ਹੋਵੋ।
ਹਾਂਜੀ ਮੈਂ ਥੋੜਾ ਜਿਹਾ ਮੈਡਮ ਬਿਕਰੀ ਆਪਾਂ ਏਦਾਂ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੰਨੇ ਵੀ ਇਹ ਲੋਕ ਸਾਜ਼ ਨੇ ਹਰ ਇੱਕ ਦੀ ਆਪਣੀ ਜਿਹੜੀ ਹੈ ਉਹ ਅਹਿਮੀਅਤ ਹੈਗੀ ਹੈ ਜੀ। ਹਰੇਕ ਲੋਕ ਸਾਜ਼ ਦੀ ਤੂੰਬੀ ਦੀ ਆਪਣੀ ਹੈ, ਲਗੋਜਿਆਂ ਦੀ ਆਪਣੀ ਹੈ ਜੀ ਤੇ
ਬਿਲਕੁਲ। ਔਰ ਅਸੀਂ ਇੱਥੇ ਦੱਸਣਾ ਚਾਹਾਂਗੇ ਆਪਣੇ ਸੁਣਨ ਵਾਲਿਆਂ ਨੂੰ ਕਿ ਪ੍ਰੋਫੈਸਰ ਸਾਹਿਬ ਇਨ੍ਹਾਂ ਸਾਜ਼ਾਂ ਦੇ ਉੱਤੇ ਔਰ ਖਾਸ ਤੌਰ ਤੇ ਮਲਵਈ ਗਿੱਧੇ ਦੇ ਉੱਤੇ ਵੀ ਇੱਕ ਖੋਜ ਕਾਰਜ ਜਿਹੜਾ ਆ ਉਹ ਕਰ ਰਹੇ ਆ ਔਰ ਇਨ੍ਹਾਂ ਦੇ ਖੋਜ ਕਾਰਜ ਦਾ ਜਿਹੜਾ ਕੰਮ ਆ ਉਹ ਜਦੋਂ ਸੰਪੰਨ ਹੋਵੇਗਾ ਤੇ ਇੱਕ ਪੁਸਤਕ ਦੇ ਰੂਪ ਦੇ ਵਿੱਚ ਵੀ ਸਾਹਮਣੇ ਆਵੇਗਾ। ਔਰ ਇਸ ਸਾਰੇ ਹੀ ਉਪਰਾਲੇ ਦੇ ਲਈ ਤੁਹਾਨੂੰ ਵਧਾਈ ਵੀ ਹੈ ਔਰ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਸਰੋਤੇ ਇਸ ਵੇਲੇ ਸੁਣ ਰਹੇ ਹੋਣਗੇ ਤੁਹਾਡੀਆਂ ਇਨ੍ਹਾਂ ਯੋਗਦਾਨਾਂ ਨੂੰ ਤੁਹਾਡੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਹਨਾ ਤਾਂ ਬਿਲਕੁਲ ਸਰਾਹ ਵੀ ਰਹੇ ਹੋਣਗੇ। ਤੇ ਇਸ ਵੇਲੇ ਕਿਹੜਾ ਸਾਜ਼ ਹੈ ਜੀ ਵੰਜਲੀ?
ਮੈਡਮ ਵੰਜਲੀ ਦਾ ਤੁਹਾਨੂੰ ਮੈਂ ਕੀ ਸੁਣਾਉਂਗਾ ਜੀ।
ਜੀ ਬਹੁਤ ਖੂਬ ਜੀ ਬਹੁਤ ਖੂਬ। ਕਿਆ ਬਾਤ ਹੈ ਜੀ ਕਿਆ ਬਾਤ ਹੈ। ਉੱਥੇ ਲੈ ਚੱਲ ਚਰਖਾ ਮੇਰਾ ਜਿੱਥੇ ਤੇਰੇ ਹਾਲ ਵਗਦੇ। ਬਹੁਤ ਹੀ ਸੋਹਣਾ ਜਿਹਾ ਪੀਸ ਔਰ ਦਿਲ ਤਾਂ ਕਰਦਾ ਕਿ ਤੁਹਾਡੇ ਨਾਲ ਗੱਲਾਂ ਬਾਤਾਂ ਅਸੀਂ ਇਸੇ ਤਰ੍ਹਾਂ ਕਰਦੇ ਰਹੀਏ ਕਿਉਂਕਿ ਜਿੰਨਾ ਕੁ ਖਜ਼ਾਨਾ ਇਨ੍ਹਾਂ ਲੋਕ ਸਾਜ਼ਾਂ ਦੇ ਬਾਰੇ ਲੋਕ ਨਾਚਾਂ ਦੇ ਬਾਰੇ ਤੁਸੀਂ ਸਾਂਭੀ ਬੈਠੇ ਹੋ ਉਹ ਖਜ਼ਾਨਾ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਆਉਣਾ ਵੀ ਬਹੁਤ ਜ਼ਰੂਰੀ ਹੈ। ਪਰ ਸਾਡੇ ਕੋਲ ਜਿਹੜੀ ਸਮੇਂ ਦੀ ਇੱਕ ਬੰਦਿਸ਼ ਆ ਔਰ ਸਮੇਂ ਦੀ ਬੰਦਿਸ਼ ਨੂੰ ਸਾਨੂੰ ਧਿਆਨ ਦੇ ਵਿੱਚ ਰੱਖਣਾ ਪੈਣਾ। ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ 'ਚ ਕਿਤੇ ਫੇਰ ਤੁਹਾਡੇ ਨਾਲ ਇਸੇ ਤਰ੍ਹਾਂ ਸਾਂਝ ਪਈ ਤਾਂ ਫੇਰ ਲੋਕ ਸਾਜ਼ਾਂ ਦੇ ਰੂਪਾਂ ਦੇ ਉੱਤੇ ਆਪਾਂ ਗੱਲਬਾਤ ਜਿਹੜੀ ਆ ਉਹ ਤੁਹਾਡੇ ਨਾਲ ਜ਼ਰੂਰ ਕਰਾਂਗੇ। ਫਿਲਹਾਲ ਪ੍ਰੋਫੈਸਰ ਸਾਹਿਬ ਕੋਈ ਇਹੋ ਜਿਹੀ ਗੱਲ ਜਿਹੜੀ ਮੈਂ ਤੁਹਾਡੇ ਤੋਂ ਪੁੱਛਣੋ ਰਹਿ ਗਈ ਹੋਵਾਂ ਤੁਸੀਂ ਕਰਨਾ ਚਾਹੁੰਦੇ ਹੋ ਸਾਡੇ ਸਰੋਤਿਆਂ ਦੇ ਨਾਲ ਉਹ ਵੀ ਜ਼ਰੂਰ ਕਰਿਓ ਪਰ ਉਸ ਤੋਂ ਵੀ ਪਹਿਲਾਂ ਜਿਹੜੀਆਂ ਤੁਹਾਡੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਆ ਅਣਗਿਣਤ ਪ੍ਰਾਪਤੀਆਂ ਆ ਹਨਾ ਉਹਨਾਂ ਦਾ ਮੈਂ ਜੇ ਜ਼ਿਕਰ ਕਰਨ ਲੱਗਾ ਤਾਂ ਲੜੀ ਬਹੁਤ ਲੰਮੀ ਹੋ ਜਾਣੀ ਆ ਪਰ ਉਹਨਾਂ ਦੇ ਵਿੱਚੋਂ ਕਿਹੜੀ ਪ੍ਰਾਪਤੀ ਨੂੰ ਸਭ ਤੋਂ ਵੱਡੀ ਪ੍ਰਾਪਤੀ ਤੁਸੀਂ ਮੰਨਦੇ ਹੋ ਇਹ ਜ਼ਰੂਰ ਦੱਸਿਓ। ਕੋਈ ਆਪਣੇ ਦਿਲ ਦੀ ਸਾਂਝ ਤੁਸੀਂ ਪਾਉਣੀ ਚਾਹੁੰਦੇ ਹੋ ਸਰੋਤਿਆਂ ਦੇ ਨਾਲ ਤੇ ਜ਼ਰੂਰ ਪਾਇਓ।
ਦੇਖੋ ਮੈਡਮ ਜਿਹੜੀ ਮੁੱਖ ਪ੍ਰਾਪਤੀ ਦੀ ਗੱਲ ਹੈ ਤੇ ਪ੍ਰਾਪਤੀਆਂ ਜਿਹੜੀਆਂ ਸਾਰੀਆਂ ਮੈਨੂੰ ਤਾਂ ਇੱਕੋ ਜਿਹੀ ਲੱਗਦੀਆਂ ਨੇ ਕਿ ਮੈਨੂੰ ਹਰ ਲੋਕ ਨਾਚ, ਹਰ ਲੋਕ ਸਾਜ ਚ, ਹਰ ਲੋਕ ਗੀਤ ਦੇ ਵਿੱਚ ਮੈਨੂੰ ਮਤਲਬ ਸਕੂਨ ਮਿਲਦਾ, ਮੈਨੂੰ ਖੁਸ਼ੀ ਮਿਲਦੀ ਹੈ। ਤੇ ਜਦੋਂ ਸ਼ੁਰੂਆਤ ਦੇ ਵਿੱਚ ਮੈਂ ਦੇਖਦਾ ਹੁੰਦਾ ਸੀਗਾ ਕਿ ਆਪਣਾ ਵੀ ਲੋਕ ਕਿਵੇਂ ਸਿੱਖਦੇ ਨੂੰ ਕੀ ਪਤਾ ਲੱਗਦਾ, ਸੁਰਾਂ ਦਾ ਕਿੰਝ ਪਤਾ ਲੱਗਦਾ। ਫਿਰ ਹੌਲੀ ਹੌਲੀ ਜਦੋਂ ਮੈਂ ਸਿੱਖਣੇ ਸ਼ੁਰੂ ਕੀਤੇ, ਫਿਰ ਮੈਨੂੰ ਮੇਰੇ ਉਸਤਾਦ ਜੀ ਸੀਗੇ ਮੰਗਲ ਸੁਨਾਮੀ, ਉਹ ਲਗੋਜੇ ਵਜਾਉਂਦੇ ਸੀ, ਭੰਗੜਾ ਵੀ ਪਾਉਂਦੇ, ਪਹਿਲੀ ਭੰਗੜੇ ਦੀ ਟੀਮ ਦੇ ਉਹ ਮੈਂਬਰ ਸੀ ਜਿਹੜੀ ਪੰਜਾਬ ਦੀ ਭੰਗੜਾ ਟੀਮ ਪਹਿਲੀ ਸੀ। ਉਹਨਾਂ ਨੇ ਮੈਨੂੰ ਗਾਇਕੀ ਬਾਰੇ, ਭੰਗੜੇ ਬਾਰੇ, ਲਗੋਜਿਆਂ ਬਾਰੇ ਕਾਫੀ ਗੱਲਾਂ ਜਿਹੜੀਆਂ ਨੇ ਉਹ ਦੱਸੀਆਂ। ਉਹਨਾਂ ਨੇ ਇਹ ਲੋਕ ਸਾਜਾਂ ਦੀ ਜਿਹੜੀ ਗੱਲ ਹੈ
ਕਿ
ਇਹ ਸਾਡੇ ਲੋਕ ਸਾਜ ਸਾਡੀ ਰੂਹ ਦੀ ਖੁਰਾਕ ਨੇ ਗੇ, ਇਹਨਾਂ ਨੂੰ ਕਦੇ ਇਹਨਾਂ ਨੂੰ ਜਦੋਂ ਸਿੱਖਣਾ, ਜਦੋਂ ਵਜਾਉਣਾ, ਇਹਨਾਂ ਨੂੰ ਮੱਥਾ ਟੇਕਣਾ, ਇਹਨਾਂ ਨੂੰ ਮੱਥੇ ਨਾਲ ਲਾਉਣਾ, ਇਹਨਾਂ ਦਾ ਸਤਿਕਾਰ ਕਰਨਾ। ਦੂਸਰੀ ਗੱਲ ਮੈਡਮ, ਇੱਕ ਹੋਰ ਗੱਲ ਮੈਂ ਤੁਹਾਨੂੰ ਇਹ ਗੱਲ ਜਿਹੜੀ ਦੱਸੀ ਸੀ ਮੇਰੇ ਮੰਗਲ ਸਿੰਘ ਸੁਨਾਮੀ ਉਸਤਾਦ ਜੀ ਦੀ, ਤੇ ਉਹ ਉਹਨਾਂ ਨੇ ਕਿੰਨੀਆਂ ਹੀ ਪੁਰਾਣੀਆਂ ਫਿਲਮਾਂ, ਉਹ ਸੁਨਾਮ ਦੇ ਸਾਰੇ ਕਲਾਕਾਰ ਸੀਗੇ ਜਿਹੜੇ, ਭਾਨਾ ਰਾਮ ਜਿਹੜੇ ਉਸਤਾਦ ਜੀ ਸੀ ਢੋਲ ਵਾਲੇ, ਮੇਰੇ ਉਸਤਾਦ ਜੀ ਮੰਗਲ ਸਿੰਘ ਟੀਮ ਦੇ ਮੈਂਬਰ ਸੀ, ਉਹ ਇੱਕ ਵਾਜੀਗਰ ਬਰਾਦਰੀ ਤੇ ਦੀਪਕ ਭਰਾ ਸੁਨਾਮ ਤੋਂ, ਉਹ ਜਿਹੜੇ ਸੀ ਉਹ ਟੀਮ ਦੇ ਮੈਂਬਰ ਸੀ। ਉਹਨਾਂ ਨੇ ਕਿੰਨੀਆਂ ਕਸ਼ਮੀਰ ਦੀ ਕਲੀ, ਨਯਾ ਦੌਰ ਫਿਲਮਾਂ ਦੇ ਵਿੱਚ ਜਿਹੜੇ ਸੀਗੇ, ਦਲੀਪ ਕੁਮਾਰ ਉਹਨਾਂ ਦੇ ਨਾਲ ਉਹ ਫਿਲਮ ਦੇ ਭੰਗੜਾ ਪਾਇਆ,
ਤੁਹਾਨੂੰ
ਮੇਰੇ ਕੋਲ ਕੁਛ ਕਲਿੱਪ ਮੇਰੇ ਕੋਲ ਹੈਗੇ ਨੇ ਜਿਹੜੇ ਕਲਿੱਪ ਜਿਹੜੇ ਮੈਂ ਤੁਹਾਨੂੰ ਮਤਲਬ ਭੇਜ ਸਕਦਾ। ਇੱਕ ਗੱਲ ਆਪਣੀ ਰਹੀ ਮੈਡਮ ਜਿਹੜੀ ਮੈਂ ਬੜੀ ਜਲਦੀ ਨਾਲ ਖਤਮ ਕਰੂੰਗਾ, ਜਿਹੜੀ ਬਹੁਤ ਜ਼ਰੂਰੀ ਸੀ, ਤੇ ਪਹਿਲੀ ਵਾਰ ਰਿਕਾਰਡਿੰਗ ਦੀ ਗੱਲ ਜਿਹੜੀ ਸੀ ਕਿ ਮਤਲਬ ਗਿੱਧੇ ਦੀ, ਉਹ ਆਪਣੀ ਹੋ ਗਈ ਸੀ, ਪਰ ਮੇਰਾ ਜਿਹੜਾ ਹੁਣ ਨਵਾਂ ਪ੍ਰੋਜੈਕਟ ਜਿਹੜਾ ਆਇਆ ਹੈਗਾ ਹੁਣ ਚੱਲ ਰਿਹਾ ਜੀ, ਉਹ ਮਲਵਈ ਗਿੱਧੇ ਦੀਆਂ ਬੋਲੀਆਂ ਤੇ ਮਲਵਈ ਗਿੱਧਾ ਪੂਰਾ ਲੋਕ ਨਾਚ ਉਹੀ ਮਿਊਜ਼ਿਕ, ਜੇ ਮਤਲਬ ਇਸ ਤਰ੍ਹਾਂ ਮੈਂ ਰਿਕਾਰਡ ਕੀਤਾ ਸੀ ਜਿਹੜਾ ਕਿ ਹੁਣ ਲਾਂਚ ਹੋਇਆ ਯੂਟਿਊਬ ਤੇ, ਫਾਈਨ ਟੂਨ ਕੰਪਨੀ ਨੇ, ਸੁਖਪਾਲ ਸੁੱਖ ਹੋਰਾਂ ਦੀ ਪੇਸ਼ਕਾਰੀ ਹੈ ਜਿਹੜੇ ਪ੍ਰਸਿੱਧ ਸੰਗੀਤਕਾਰ ਨੇ, ਤੇ ਉਸ ਤਰ੍ਹਾਂ ਦਾ ਮਤਲਬ ਇਹਦੀ ਰਿਕਾਰਡਿੰਗ ਕੀਤੀ ਹੈ। ਜਿਸ ਤਰ੍ਹਾਂ ਜੇ ਕਿਸੇ ਨੇ ਸਟੇਜ ਤੇ ਪਰਫੋਰਮੈਂਸ ਕਰਨੀ ਹੈ ਤਾਂ ਇਹ ਟਰੈਕ ਲਾ ਕੇ ਸਟੇਜ ਤੇ ਪਰਫੋਰਮੈਂਸ ਕਰ ਸਕਦੇ ਨੇ, ਤੇ ਮੈਨੂੰ ਇਸ ਟਰੈਕ ਦੇ ਲਈ ਮੈਨੂੰ ਸਭ ਤੋਂ ਵੱਧ ਖੁਸ਼ੀ ਹੋਈ ਹੈ ਕਿ ਮੈਂ ਇਹ ਇਸ ਨੂੰ ਸੰਭਾਲ ਕੇ ਰੱਖਿਆ ਸੀ। ਇਹ ਮੇਰਾ ਜਿਹੜਾ ਹੈਗਾ ਇਹ ਰਿਕਾਰਡਿੰਗ ਜਿਹੜੀ ਹੈ, ਮੈਨੂੰ ਇਹ ਸਾਰੀ ਉਮਰ ਮੇਰਾ ਨਾਂ ਇਹਦੇ
ਬਿਲਕੁਲ
ਰਹੂਗਾ।
ਬਿਲਕੁਲ ਬਿਲਕੁਲ, ਸੋ ਆਉਣ ਵਾਲੀਆਂ ਦੇ ਲਈ ਵੀ ਇਹ ਜਿਹੜਾ ਲੋਕ ਨਾਚ ਆ ਉਹ ਸਾਂਭਿਆ ਜਾਵੇਗਾ। ਔਰ ਮੈਂ ਜੇ ਹੁਣ ਗੱਲਬਾਤ ਇੱਥੇ ਖਤਮ ਕਰਾਂ ਤਾਂ ਮੈਂ ਇਹੀ ਕਹਾਂਗੀ ਕਿ ਉਹਨਾਂ ਸਮਿਆਂ ਦਾ ਕਲਾਕਾਰ ਜਿਨ੍ਹਾਂ ਸਮਿਆਂ ਦੇ ਵਿੱਚ ਲੋਕ ਨਾਚਾਂ ਨੂੰ, ਲੋਕ ਸਾਜ਼ਾਂ ਨੂੰ ਜਿਹੜੇ ਲੋਕ ਸੀ ਉਹ ਆਪੋ ਆਪਣੀ ਥਾਂ ਤੇ ਆਪੋ ਆਪਣੇ ਪਿੰਡਾਂ ਦੇ ਵਿੱਚ, ਆਪੋ ਆਪਣੇ ਜਿਹੜੇ ਵੀ ਇਲਾਕੇ ਸੀ ਉਹਨਾਂ ਦੇ ਵਿੱਚ ਹੀ ਸੁਣ ਸਕਦੇ ਸੀ। ਉਹਨਾਂ ਨੂੰ ਤੁਸੀਂ ਦੂਰ ਦੂਰ ਤੱਕ ਪਹੁੰਚਾਇਆ ਔਰ ਆਪਣੇ ਯਤਨਾਂ ਦੇ ਨਾਲ ਤੁਸੀਂ ਦੇਖੋ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਇਹਦੇ ਨਾਲ ਜੋੜਨ ਦੇ ਲਈ ਯੂਨੀਵਰਸਿਟੀਆਂ ਤੱਕ ਇਹ ਜਿਹੜੇ ਮੁਕਾਬਲੇ ਆ ਉਹ ਸ਼ੁਰੂ ਕੀਤੇ ਔਰ ਤੁਹਾਡਾ ਇਹ ਪੁੱਟਿਆ ਹੋਇਆ ਕਦਮ ਜਿਹੜਾ ਆ ਉਹ ਅੱਜ ਹਜ਼ਾਰਾਂ ਹੀ ਲੱਖਾਂ ਹੀ ਜਿਹੜੇ ਵਿਦਿਆਰਥੀ ਆ ਉਹਨਾਂ ਦੇ ਲਈ, ਉਹਨਾਂ ਨੂੰ ਆਪਣੇ ਸਭਿਆਚਾਰ ਦੇ ਨਾਲ ਜੋੜਨ ਦਾ ਇੱਕ ਬਹੁਤ ਵਧੀਆ ਕਦਮ ਜਿਹੜਾ ਆ ਉਹ ਰਿਹਾ। ਸੋ ਇਸ ਦੇ ਲਈ ਇੱਕ ਵਾਰ ਫੇਰ ਤੁਹਾਨੂੰ ਵਧਾਈ ਵੀ ਦਿੰਦੇ ਆ ਔਰ ਪ੍ਰੋਫੈਸਰ ਸਾਹਿਬ ਸਾਡੇ ਨਾਲ ਤੁਸੀਂ ਆਪਣਾ ਵਕਤ ਜਿਹੜਾ ਉਹ ਸਾਂਝਾ ਕੀਤਾ ਔਰ ਬਹੁਤ ਖੂਬਸੂਰਤ ਜਿਹੜੇ ਤਜਰਬੇ ਆ ਆਪਣੇ ਜੀਵਨ ਦੇ ਨਾਲ ਜੁੜੇ ਹੋਏ ਇਹਨਾਂ ਲੋਕ ਸਾਜ਼ਾਂ ਤੇ ਲੋਕ ਨਾਚਾਂ ਦੇ ਨਾਲ ਜੁੜੇ ਹੋਏ ਤੁਸੀਂ ਸਾਂਝੇ ਕੀਤੇ ਆ। ਉਮੀਦ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕ ਸਾਜ਼ਾਂ ਦੇ ਰੂਪਾਂ ਦੇ ਉੱਤੇ ਅਸੀਂ ਗੱਲਬਾਤ ਜਿਹੜੀ ਆ ਉਹ ਤੁਹਾਡੇ ਨਾਲ ਕਰਾਂਗੇ। ਫਿਲਹਾਲ ਜਿਹੜੀ ਗੱਲਬਾਤ ਕਾਫੀ ਲੰਬੀ ਹੋ ਗਈ ਔਰ ਸਾਨੂੰ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦੇ ਰਿਹਾ, ਸਾਨੂੰ ਸਮੇਂ ਤੋਂ ਇਜਾਜ਼ਤ ਲੈਣੀ ਪੈਣੀ ਆ, ਪਰ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ, ਹਰਮਨ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਮੈਡਮ, ਥੈਂਕ ਯੂ
ਜੀ, ਸ਼ੁਕਰੀਆ।
I can't believe that it's real. I can't believe that it's happening.
Are you interested in becoming... A presenter? Would you like to join Harman Radio? If so, contact Harman Radio on harmanradio.com. Thank you.
ہاں جی، گڈ مارننگ، ست سری اکال، آداب، نمسکار، اور اس تو علاوہ دنیا دے وچ جنیاں پشاواں جنیاں بھی زبانیں بولیاں جاندیاں نے جی سروتے ہو، بہت بہت پیار پری ایک باری پھر تو گڈ مارننگ جی، اور سارے سروتے نو دس دی ہے کہ میں تہاڈا اپنا دوست کبیر تہاڈے نال جڑ چکے ہیں جی، اور اج دا یہ پروگرام یاراں نال بہاراں لے کے حاضر ہویا، اور پرماتما اگے یہی دعا کردے ہاں کہ اج دا یہ دن سارے لئی ایک نویں سویر، ایک سرخ سویر لے کے چڑھیا ہوے، اور سارے دی زندگی ہے جڑی وہ سورج دی لالی ورگی ہوے۔ اج گلاں کرنیاں نے بہت ساری سارے بچپن دیا، تہاڈیاں انہاں یاداں دیا جڑیاں اسی کتنا کتے سنجو کے رکھیاں ہوئی نے من دے وچ، دل دے وچ تے دماغ دے وچ۔ مینوں یاد ہے کہ جدوں اسی نکے نکے ہوندے سیگے تے ادوں اکثر اسی سکول جان تو بڑا گھبرایا کردے سی، بڑے تکڑے بہانے ہویا کردے سی سکول نہ جان دے۔ سو گلاں باتاں رہنگیاں جاری، تے اپاں سب تو پہلے ایک گیت سندے ہاں جی۔ گیت تہن دس دیے کہ بلکار سدھو کی آواز دے وچ، اور اس تو بعد پھر گلاں رہنگیاں جاری۔ یاداں پرائمری سکول، ਸੋ ਸਰੋਤੇ ਇੱਕ ਵਾਰੀ ਫਿਰ ਤੋਂ ਮੈਂ ਜੁੜਿਆ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਕਬੀਰ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਕਰਾਂਗੇ ਪ੍ਰਾਇਮਰੀ ਸਕੂਲ ਦੀਆਂ ਯਾਦਾਂ ਦੀਆਂ। ਜੀ ਹਾਂ, ਔਰ ਮੇਰੀ ਯਾਦ ਆ ਕਿ ਪ੍ਰਾਇਮਰੀ ਸਕੂਲ ਨੂੰ ਅਕਸਰ ਅਸੀਂ ਜਦੋਂ ਜਾਣ ਵੇਲੇ ਘਬਰਾਇਆ ਕਰਦੇ ਸੀ ਅਤੇ ਜਦੋਂ ਘਰੋਂ ਤੁਰਨ ਦੀ ਵਾਰੀ ਆਉਂਦੀ ਨਾ ਅਤੇ ਪੈਰ ਪਛਾਣ ਨੂੰ ਖਿੱਚ ਲੈਂਦੇ ਕਿ ਦਿਲ ਕਰਦਾ ਯਾਰ ਸਕੂਲ ਜਾ ਕੇ ਕਰਨਾ ਕੀ ਆ। ਜਿਹੜੀ ਮਾਸਟਰ ਨਹੀਂ ਐਕਟਿਵਾ 'ਤੇ ਆਉਂਦੀ ਹੈ, ਐਕਟਿਵਾ ਤਾਂ ਖੈਰ ਨਹੀਂ ਹੁੰਦੀ ਸੀ, ਉਦੋਂ ਮੋਪੜ ਹੁੰਦੀ ਸੀਗੀ, ਯਾਰ ਜਿਹੜੀ ਮਾਸਟਰ ਨਹੀਂ ਮੋਪੜ 'ਤੇ ਆਉਂਦੀ ਹੈ ਯਾਰ ਇਹ ਕਿਤੇ ਪੈਂਚਰ ਕਿਉਂ ਨਹੀਂ ਹੋ ਜਾਂਦੀ। ਫਿਰ ਮਹਾਰਾਜ ਇਹ ਜਿਹੜੀਆਂ ਯਾਦਾਂ ਨੇ ਨਾ ਅੱਜ ਵੀ ਤੰਗ ਕਰਦੀਆਂ ਨੇ, ਅੱਜ ਵੀ ਦਿਲ ਕਰਦਾ ਕਿ ਜਿਹੜਾ ਉਹ ਬਰਾਂਡਾ ਸੀ ਨਾ ਅਤੇ ਬਰਾਂਡੇ ਦੇ ਵਿੱਚ ਇੱਟਾਂ ਵਾਲੀ ਕੰਧ ਸੀਗੀ ਅਤੇ ਇੱਟਾਂ ਦੇ ਕੰਧ ਦੇ ਵਿੱਚ ਇੱਕ ਇੱਕ ਇੱਟ ਛੱਡ ਕੇ ਉਹ ਕੰਧ ਨੂੰ ਚੁਣਿਆ ਹੋਇਆ ਸੀਗਾ, ਮਤਲਬ ਉਹਦੇ ਵਿੱਚ ਹੋਲ ਜਾਂ ਕਹਿ ਦਈਏ ਮੋਰੇ ਰੱਖੇ ਹੋਏ ਸੀਗੇ ਔਰ ਉਹਦੇ ਵਿੱਚੋਂ ਆਰ ਪਾਰ ਸਭ ਦਿਖਦਾ ਹੁੰਦਾ ਸੀਗਾ। ਔਰ ਬੈਠ ਕੇ ਕਿਤਰਾ ਕਿਤੇ ਨਾ ਤਰਕੀਬ ਘੜਦੇ ਕਿ ਯਾਰ ਅੱਜ ਸਕੂਲ ਦੇ ਵਿੱਚੋਂ ਕਿਵੇਂ ਨਾ ਕਿਵੇਂ ਘਰੇ ਜਾਣ ਨੂੰ ਮਿਲ ਜਾਵੇ। ਸੋ ਜਦੋਂ ਅਸੀਂ ਪ੍ਰਾਇਮਰੀ ਸਕੂਲ ਦੀ ਗੱਲ ਕਰਦੇ ਹਾਂ ਤਾਂ ਪ੍ਰਾਇਮਰੀ ਸਕੂਲ ਦੀ ਗੱਲਬਾਤ ਅੱਜ ਸ਼ੁਰੂ ਕਰਦੇ ਹਾਂ। ਇਸ ਪ੍ਰੋਗਰਾਮ ਦੀ ਸ਼ੁਰੂਆਤ ਹੈ ਜਿਹੜੀ ਨਾ ਉਹ ਪ੍ਰਾਇਮਰੀ ਸਕੂਲ ਦੀ ਯਾਦ ਨਾਲ ਹੀ ਕਰਾਂਗੇ। ਮੈਨੂੰ ਯਾਦ ਹੈ ਕਿ ਅਸੀਂ ਜਦੋਂ ਪਹਿਲੀ ਵਾਰੀ ਸਕੂਲ ਦੇ ਵਿੱਚ ਸਾਨੂੰ ਜਦੋਂ ਦਾਖਲੇ ਲਈ ਛੱਡਣ ਜਾਇਆ ਗਿਆ ਔਰ ਮੇਰੇ ਪਿਤਾ ਜੀ ਦਾ ਇੱਕਦਮ ਅਚਾਨਕ ਜਿਹੜਾ ਤਬਾਦਲਾ ਹੈ ਉਹ ਮਾਲਵੇ ਤੋਂ ਮਾਝੇ ਦੇ ਵਿੱਚ ਹੋ ਗਿਆ। ਜਦੋਂ ਅਸੀਂ ਉਸ ਇਲਾਕੇ ਦੇ ਵਿੱਚ ਪਹੁੰਚੇ ਤਾਂ ਫਿਰ ਮਾਝੇ ਤੋਂ ਦੁਆਬ ਦੇ ਵਿੱਚ ਹੋ ਗਿਆ ਤਾਂ ਅਸੀਂ ਜਦੋਂ ਇੱਕੋ ਦਮ ਉਸ ਇਲਾਕੇ ਦੇ ਵਿੱਚ ਪਹੁੰਚੇ ਤਾਂ ਉੱਥੋਂ ਦੀ ਬੋਲੀ ਦਾ ਬੜਾ ਫਰਕ ਸੀ। ਅਸੀਂ ਸਾਡੀ ਜਿਹੜੀ ਬੋਲੀ ਸੀਗੀ ਉਹ ਅੱਖੜ ਬਿਲਕੁਲ ਖਰੜ ਬੋਲੀ ਸੀਗੀ ਕਿਉਂਕਿ ਮਾਲਵੇ ਦੀ ਬੋਲੀ ਥੋੜ੍ਹੀ ਜਿਹੀ ਸਖ਼ਤ ਹੈ। ਜਦੋਂ ਅਸੀਂ ਉਸ ਇਲਾਕੇ ਦੇ ਵਿੱਚ ਪਹੁੰਚੇ ਤਾਂ ਦੇਖਿਆ ਕਿ ਉੱਥੋਂ ਦੇ ਲੋਕ ਬੜੇ ਰਸੀਲੇ ਅਤੇ ਬੜੀ ਅੱਛੀ ਜ਼ੁਬਾਨ ਬੋਲਣ ਵਾਲੇ ਲੋਕ ਨੇ ਤਾਂ ਸਾਨੂੰ ਇੱਕ ਵਾਰੀ ਥੋੜ੍ਹਾ ਜਿਹਾ ਉੱਪਰਾ ਜਿਹਾ ਲੱਗਿਆ ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਉਹਨਾਂ ਨਾਲ ਐਡਜਸਟ ਹੋਣ ਦੀ ਔਰ ਫਿਰ ਜਦੋਂ ਗੱਲ ਆਈ ਕਿ ਬਈ ਭਾਈ ਇਹ ਇੱਦਾਂ ਬੋਲਦੇ ਨੇ ਤਾਂ ਇੱਦਾਂ ਕਰਕੇ ਹੀ ਗੱਲ ਕਰਦੇ ਨੇ ਤਾਂ ਚਲੋ ਅਸੀਂ ਹੁਣ ਕਈ ਗੱਲਾਂ ਦੇ ਵਿੱਚ ਹੁਣ ਸਕੂਲ 'ਚ ਜਾ ਕੇ ਜਦੋਂ ਦਾਖਲੇ ਦੀ ਗੱਲ ਹੋਈ ਮੈਂ ਉਹਦੀ ਗੱਲ ਦੱਸ ਤੁਹਾਨੂੰ ਅਤੇ ਅਸੀਂ ਅਚਾਨਕ ਜੇ ਇੱਕ ਸਵਾਲ ਪੁੱਛਿਆ ਮੇਰੇ ਪਿਤਾ ਜੀ ਨੇ ਦੱਸਦੇ ਨੇ ਮੇਰੇ ਮੈਨੂੰ ਉਹ ਕਹਿੰਦੇ ਮੈਂ ਕਿਹਾ ਵੀ ਕਿੱਦਾਂ ਹੋਏਗੀ ਐਡਮਿਸ਼ਨ ਤਾਂ ਉਹ ਕਿੱਦਾਂ ਨੂੰ ਨਹੀਂ ਕਹਿੰਦੇ ਉਹ ਕੇਕਣਾ ਕਹਿੰਦੇ ਆ ਜੀ ਕੇਕਣਾ ਹੋਏਗੀ ਐਡਮਿਸ਼ਨ ਤਾਂ ਅਸੀਂ ਪਹਿਲੀ ਵਾਰੀ ਸੁਣੀ ਸੀ ਇਹ ਲੈਂਗੁਏਜ ਤਾਂ ਅਸੀਂ ਥੋੜ੍ਹਾ ਘਬਰਾ ਗਏ ਕਿ ਕੇਕਣਾ ਸ਼ਬਦ ਕੋਈ ਕੋਈ ਸਪੈਸ਼ਲ ਸ਼ਬਦ ਹੈ ਵੱਖਰਾ ਸ਼ਬਦ ਹੈ ਤਾਂ ਇਹ ਪਹਿਲੀ ਯਾਦ ਸੀ ਜਿਹੜੀ ਮਤਲਬ ਮੈਨੂੰ ਆ ਕੇ ਥੋੜ੍ਹੀ ਸੁਰ ਤੱਕ ਯਾਦ ਹੈ ਵੀ ਹਾਂ ਇੱਦਾਂ ਕਰਕੇ ਟੇਬਲ ਦੇ ਕੋਲ ਖੜੇ ਸੀਗੇ ਪਿਤਾ ਜੀ ਤਾਂ ਦਾਖਲਾ ਮੇਰਾ ਤੀਸਰੀ ਚੌਥੀ ਦੇ ਵਿੱਚ ਹੋਇਆ ਕਿਉਂਕਿ ਆਲਰੇਡੀ ਮੈਂ ਸਕੂਲ ਦੇ ਵਿੱਚ ਸੀਗਾ। ਉਸ ਤੋਂ ਬਾਅਦ ਫਿਰ ਅਸੀਂ ਸਕੂਲ ਦੀ ਗੱਲ ਦਾ ਜਾਂ ਸਾਨੂੰ ਸਕੂਲ ਦੀ ਜਿਹੜੀ ਯਾਦ ਮੇਨ ਮੁੱਢਲੀ ਅਸੀਂ ਆਮ ਕਰਕੇ ਸਾਡੇ ਸਕੂਲਾਂ ਦੇ ਵਿੱਚ ਦਾਖਲੇ ਤੋਂ ਬਾਅਦ ਨਵੀਂ ਨਵੀਂ ਕਲਾਸ ਦੇ ਵਿੱਚ ਬੈਠਣ ਦਾ ਬੜਾ ਚਾਅ ਹੁੰਦਾ ਆ। ਜਦੋਂ ਪ੍ਰਾਇਮਰੀ ਸਕੂਲ ਦੇ ਵਿੱਚ ਅਸੀਂ ਅਕਸਰ ਦੂਸਰੀ ਤੀਸਰੀ ਦੇ ਵਿੱਚ ਪਹੁੰਚਦੇ ਹਾਂ ਤਾਂ ਉੱਥੇ ਜਾ ਕੇ ਅਸੀਂ ਸਕੂਲ ਦੇ ਵਿੱਚ ਜਦੋਂ ਦਾਖਲਾ ਲੈ ਲਿਆ ਤਾਂ ਫਿਰ ਸਾਡੀ ਪੜ੍ਹਾਈ ਸ਼ੁਰੂ ਹੋ ਗਈ। ਹੁਣ ਪੜ੍ਹਾਈ ਸ਼ੁਰੂ ਹੋਣ ਦੇ ਨਾਲ ਨਾਲ ਦੋਸਤ ਵੀ ਨਵੇਂ ਨੇ, ਟੀਚਰ ਵੀ ਨਵੇਂ ਨੇ, ਮਾਹੌਲ ਵੀ ਨਵਾਂ, ਸਕੂਲ ਵੀ ਨਵਾਂ ਔਰ ਬਿਲਕੁਲ ਪਹਾੜਾਂ ਦੇ ਨਾਲ ਸਟਿਆ ਹੋਇਆ ਇਹ ਇਲਾਕਾ। ਅਤੇ ਉਸ ਤੋਂ ਬਾਅਦ ਜਦੋਂ ਅਸੀਂ ਸਕੂਲ ਦੇ ਵਿੱਚ ਜਾਣਾ ਸ਼ੁਰੂ ਕੀਤਾ ਮੈਂ ਤਾਂ ਸਕੂਲ ਦੇ ਵਿੱਚੋਂ ਮੇਰੇ ਯਾਦ ਆ ਬਚਪਨ ਦੇ ਵਿੱਚ ਕਿ ਥੋੜ੍ਹਾ ਜਿਹਾ ਯਾਦ ਆ ਕਿ ਮੇਰੇ ਕੋਲ ਖਿਡੌਣੇ ਹੁੰਦੇ ਸੀਗੇ ਬੜੇ ਸੋਹਣੇ ਸੋਹਣੇ ਪਲਾਸਟਿਕ ਦੇ ਤਾਂ ਉਹਨਾਂ ਦੇ ਵਿੱਚ ਇੱਕ ਦੋ ਖਿਡੌਣੇ ਲੋਹੇ ਦੇ ਵੀ ਸੀਗੇ ਜਿਹਦੇ ਵਿੱਚ ਨਾ ਇੱਕ ਖਿਡੌਣਾ ਪਿਸਤੌਲ ਦੀ ਸ਼ੇਪ ਦਾ ਸੀਗਾ। ਉਹ ਪਿਸਤੌਲ ਦੀ ਸ਼ੇਪ ਨੇ ਬੜਾ ਕਲੇਸ਼ ਪਾਇਆ। ਕਲੇਸ਼ ਤੁਹਾਨੂੰ ਦੱਸਾਂਗੇ ਕੀ ਪਾਇਆ। ਆਪਾਂ ਤਦ ਤੱਕ ਲਈ ਨਾ ਇੱਕ ਗੀਤ ਸੁਣਦੇ ਹਾਂ, ਬਹੁਤ ਪਿਆਰਾ ਜਿਹਾ ਗੀਤ ਆ, ਮੈਨੂੰ ਬਹੁਤ ਪਸੰਦ।
ਫੋਟੋ ਦੇ ਮੂਹਰੇ ਬੈਠਾ ਰਹਿਣਾ ਆ, ਰੋਜ਼ ਤੇਰੀ ਫੋਟੋ ਦੇ ਸਾਡੀ ਜੋੜੀ ਲੋਕ ਕਹਿਣਗੇ